ਛੇਤੀ ਚਲਾ ਦੇਵਾਂਗੇ, ਵਰ ਕਰ ਰਹੇ ਹਾਂ ਉਹਦੇ 'ਤੇ। ਅਤੇ ਆਓ ਆਪਾਂ ਹੁਣ ਕੀਰਤਨ ਦੀ ਅਰੰਭਤਾ ਕਰੀਏ ਸਮਾਗਮ ਦੀ। ਧੰਨਵਾਦੀ ਹਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੰਦ ਕਰੋ ਉਹ ਵੀ ਬੰਦ ਕਰੋ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮਹਿੰਦੀ ਵਿਛੜਿਆ ਮਿਲੇ ਪ੍ਰਭੂ, ਹਰ ਦਰਗਹਿ ਕਾ ਵਸੀ ਹਰ ਨਾਮ ਮੰਤਰ ਦਰਣਾਏਂਦਾ, ਕਟੇ ਹੋ ਮਹਿਰੂ ਨਾਨਕ ਸਤਿਗੁਰ ਤੇ ਨਾਮ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋ, ਨਾਨਕ ਸਤਿਗੁਰ ਤੇ ਨਾਮ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋ। ਆਓ ਜੀ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਵੀਰ ਸਾਰੀਆਂ ਭੈਣਾਂ ਗੱਜ ਕੇ ਪੜ੍ਹੀਏ। ਨਮਸਕਾਰ ਕਰਨ ਵਾਲੇ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਗ੍ਹਾ ਮਿਲੇ, ਚਾਹੇ ਲੰਗਰ ਹਾਲ ਵਿੱਚ, ਚਾਹੇ ਬਾਹਰ ਪੰਡਾਲ ਵਿੱਚ, ਜਿੱਥੇ ਠੀਕ ਲੱਗੇ ਬੈਠੋ। ਆਓ ਆਪਾਂ ਜਿੰਨੇ ਕੁ ਵੀਰ ਭਰਾ ਬੈਠੇ ਹਾਂ, ਭੈਣਾਂ ਬੈਠੀਆਂ, ਮਨ ਇਕਾਗਰ ਰੱਖੋ। ਕੋਈ ਆਵੇ ਕੋਈ ਜਾਵੇ, ਆਪਾਂ ਇੱਧਰ ਧਿਆਨ ਰੱਖੀਏ, ਹਾਜ਼ਰ ਰਹੀਏ।
ਉਤਰ ਗਇਓ ਮੇਰੇ ਮਨ ਕਾ ਸੰਸਾਰ, ਉਤਰ ਗਇਓ ਮੇਰੇ ਮਨ ਕਾ ਸੰਸਾਰ, ਜਬ ਤੇ ਦਰਸ਼ਨ ਪਾਇਆ। ਉਤਰ ਗਇਓ ਮੇਰੇ ਮਨ ਕਾ ਸੰਸਾਰ, ਜਬ ਤੇ ਦਰਸ਼ਨ ਪਾਇਆ ਜੀ। ਉਤਰ ਗਇਓ ਮੇਰੇ ਮਨ ਕਾ ਸੰਸਾਰ, ਜਗ ਤੇ ਦਰਸ਼ਨ ਪਾਇਆ। ਉਤਰ ਗਇਓ ਮੇਰੇ ਮਨ ਕਾ ਸੰਸਾਰ, ਉਤਰ ਗਇਓ ਮੇਰੇ ਮਨ ਕਾ ਸੰਸਾਰ, ਜਬ ਤੇ ਦਰਸ਼ਨ ਪਾਇਆ। ਠਾਕੁਰ ਤੁਮ ਸ਼ਰਣਾਈ ਆਇਆ, ਠਾਕੁਰ ਤੁਮ ਸ਼ਰਣਾਈ ਆਇਆ ਜੀ, ਠਾਕੁਰ ਸੁਰ ਤੁਮ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਠਾਕੁਰ ਤੁਮ ਸ਼ਰਨ ਆਈ ਆਇਆ ਦਰਸ਼ਨ ਪਾਇਆ ਸੰਸਾਰ ਦਰਸ਼ਨ ਅਨਬੋਲਤ ਮੇਰੀ ਬਿਰਥਾ ਜਾਣੀ ਆਪਣਾ ਨਾਮ ਜਪਾਇਆ ਅਨਬੋਲਤ ਮੇਰੀ ਬਿਰਥਾ ਜਾਣੀ ਆਪਣਾ ਦੁੱਖ ਨਾਠੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਦੁੱਖ ਨਾਠੇ ਸੁਖ ਸਹਿਜ ਸਮਾਏ ਅਨੰਦ 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 ਗੁਣ ਗਾਇਆ ਅਨੰਦ ਅਨੰਦ ਗੁਣ ਗਾਇਆ ਅਨੰਦ ਅਨੰਦ ਗੁਣ ਗਾਇਆ
गयो मेरे उतर What do I?
ਵਾਹਿਗੁਰੂ 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 ਵਾਹਿਗੁਰੂ
ਜੈਸਾ ਸਤਿਗੁਰ ਸੁਣੀਦਾ ਜੈਸਾ ਸਤਿਗੁਰ ਸੁਣੀਦਾ
ਜੈਸਾ ਸਤਿਗੁਰ ਸੁਣੀਦਾ ਜੈਸਾ ਸਤਿਗੁਰ ਸੁਣੀਦਾ
ਜੈਸਾ ਸਤਿਗੁਰ ਸੁਣੀਦਾ ਜੈਸਾ ਸਤਿਗੁਰ ਸੁਣੀਦਾ ਮੈਂ ਸੋਹੀ ਮੰਡੀ ਮੈਂ ਸੋਹੀ ਮੰਡੀ ਜੈਸਾ ਸਤਿਗੁਰ ਸੁਣੀ ਜੈਸਾ ਸਤਿਗੁਰ ਸੁਣੀਦਾ
ਜੈਸਾ ਸਤਿਗੁਰ ਸੁਣੀਦਾ ਜੈਸਾ ਸਤਿਗੁਰ ਸੁਣੀਦਾ ਸੋਹੀ ਮੰਡੀ ਜੈਸਾ ਸਤਿਗੁਰ ਸੁਣੀਦਾ ਜੈਸਾ ਸਤਿਗੁਰ ਸੁਣੀਦਾ
ਵਿਛੜਿਆ
ਸਾਰੇ ਹਾਜ਼ਰੀ ਭਰ ਰਹੇ ਹਨ। ਸੰਗਤ ਅਜੇ ਕਾਫੀ ਆ ਰਹੀ ਹੈ। ਜਿੰਨੇ ਕੁ ਦਰਬਾਰ ਹਾਲ ਵਿੱਚ ਬੈਠੇ ਹੈ ਜਾਂ ਜਿਹੜੇ ਬਾਹਰ ਆਪਾਂ ਬੈਠੇ ਹਾਂ, ਕੋਸ਼ਿਸ਼ ਕਰੀਏ ਮਨ ਬਿਰਤੀ ਇਕਾਗਰ ਕਰਕੇ ਬੈਠੇ ਜਾਵੇ। ਸਤਿਗੁਰੂ ਨੂੰ ਵੇਖਣਾ, ਸਤਿਗੁਰੂ ਨੂੰ ਸਮਝਣਾ ਹੀ ਹੁੰਦਾ। ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਸਮਝ ਲਿਆ, ਸੁਣ ਲਿਆ, ਉਹਨਾਂ ਨੇ ਹੀ ਸਤਿਗੁਰੂ ਨੂੰ ਵੇਖ ਲਿਆ। ਜਿਨ੍ਹਾਂ ਨੇ ਗੁਰੂ ਜੀ ਨੂੰ ਸੁਣਿਆ ਨਹੀਂ, ਉਹਨਾਂ ਨੇ ਗੁਰੂ ਜੀ ਨੂੰ ਸੁਣ ਕੇ ਵੀ ਵੇਖ ਕੇ ਵੀ ਵੇਖਿਆ। ਧਰਮ ਜਗਤ ਦੇ ਵਿੱਚ ਦਰਸ਼ਨ ਜਿਹੜੇ ਨੇ ਸੁਣਨ ਨੂੰ ਕਹਿੰਦੇ ਆ, ਸਮਝਣ ਨੂੰ ਕਹਿੰਦੇ ਆ। ਇੱਕ ਤੇ ਆਪਾਂ ਆ ਜਿਹੜੇ ਇੱਕ ਦੂਜੇ ਨੂੰ ਵੇਖ ਰਹੇ ਹਾਂ, ਇਹਨੂੰ ਕਹਿੰਦੇ ਆ ਤੁਹਾਡੇ ਦਰਸ਼ਨ ਮੈਨੂੰ ਹੋ ਰਹੇ, ਸਟੇਜ ਵਾਲਿਆਂ ਦੇ ਦਰਸ਼ਨ ਤੁਹਾਨੂੰ ਹੋ ਰਹੇ। ਪਰ ਜੇ ਸਤਿਗੁਰੂ ਦੇ ਨਹੀਂ ਤੇ ਫਿਰ ਦਰਸ਼ਨ ਅੱਖਾਂ ਨਾਲ ਨਹੀਂ ਹੁੰਦੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਜਿਨ੍ਹਾਂ ਨੇ ਗੁਰੂ ਨੂੰ ਸੁਣਿਆ ਉਹਨਾਂ ਨੇ ਹੀ ਗੁਰੂ ਨੂੰ ਵੇਖਿਆ। ਜਿਨ੍ਹਾਂ ਨੇ ਸੱਚਾ ਗਿਆਨ ਸੁਣ ਕੇ ਸਮਝ ਕੇ ਮੰਨਿਆ ਨਹੀਂ ਉਹਨਾਂ ਨੇ ਗੁਰੂ ਨੂੰ ਵੇਖਿਆ ਵੀ ਨਹੀਂ। ਬਸ ਧਰਮ ਜਗਤ ਵਿੱਚ ਸਮਝਣਾ, ਸੁਣਨਾ, ਸਮਝਣਾ ਅਤੇ ਮੰਨਣਾ ਇਹ ਗੁਰੂ ਜੀ ਦਾ ਦਰਸ਼ਨ ਹੈ। ਨਹੀਂ ਤਾਂ ਗੁਰੂ ਰਾਮਦਾਸ ਜੀ ਦੇ ਘਰ ਜੰਮਣ ਵਾਲਾ, ਗੁਰੂ ਅਰਜਨ ਦੇਵ ਜੀ ਦਾ ਭਰਾ, ਗੁਰੂ ਅਮਰਦਾਸ ਜੀ ਦਾ ਦੋਹਤਰਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਇਆ, ਪਿਰਥੀ ਚੰਦ, ਚਾਰ ਪਾਤਸ਼ਾਹੀਆਂ ਦੇ ਦਰਸ਼ਨ ਕਰਕੇ ਵੀ ਦਰਸ਼ਨ ਨਹੀਂ ਕਰ ਸਕਿਆ। ਚਾਰ ਦੇਹਾਂ ਦੇ, ਚਾਰ ਸਰੀਰਾਂ ਦੇ ਦਰਸ਼ਨ ਕਰਕੇ ਵੀ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਿਆ। ਕਿਉਂਕਿ ਸੱਚਾ ਗਿਆਨ ਸੁਣਨ ਅਤੇ ਸਮਝਣ ਦਾ ਵਿਸ਼ਾ ਹੁੰਦਾ ਹੈ, ਸਤਿਗੁਰੂ ਸੁਣਨ ਦਾ ਅਤੇ ਸਮਝਣ ਦਾ ਵਿਸ਼ਾ ਹੈ, ਵੇਖਣ ਦਾ ਵਿਸ਼ਾ ਹੈ।
ਸਤਿਗੁਰ ਨਾ ਸਭ ਤੋਂ ਵੇਖਦਾ ਜੇਤਾ ਜਗਤ ਸੰਸਾਰ।
ਸਾਰੀ ਦੁਨੀਆ ਕਹਿੰਦੇ ਵੇਖਦੀ ਹੈ, ਲੋਕ ਗੁਰੂ ਨੂੰ ਵੇਖਣ ਜਾਂਦੇ ਹੈ, ਪਰ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੁੰਦਾ, ਸੰਸਾਰ ਤੇ ਵੇਖਣ ਜਾਂਦੇ। ਫਟਾਫਟ ਪੈਸੇ ਰੱਖੀ ਚੱਲੋ, ਵੇਖੀ ਜਾਓ, ਲੰਘੀ ਜਾਓ, ਦਰਸ਼ਨ ਕਰ ਲਓ, ਲੰਘ ਜਾਓ, ਦਰਸ਼ਨ ਕਰ ਲਓ। ਪਰ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ ਉਹ ਕਹਿੰਦੇ ਇੱਦਾਂ ਦਰਸ਼ਨ ਨਹੀਂ ਹੁੰਦੇ, ਦਰਸ਼ਨ ਉਦੋਂ ਹੋਣਗੇ ਜਦੋਂ ਵਿਚਾਰੋਗੇ, ਸਮਝੋਗੇ, ਮੰਨੋਗੇ, ਬਦਲੋਗੇ, ਜੋ ਸੁਣ ਰਹੇ ਹੋ ਉਹਦੇ 'ਤੇ ਚੱਲੋਗੇ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਜਿੰਨਾ ਵੀ ਜਗਤ ਹੈ, ਸੰਸਾਰ ਹੈ, ਇਹ ਕਹਿੰਦੇ ਸਤਿਗੁਰੂ ਨੂੰ ਵੇਖਦੇ ਹੈ, ਪਰ ਵੇਖ ਕੇ ਤੇ ਗੱਲ ਬਣਨੀ ਨਹੀਂ ਅੱਗੇ ਜੀ।
ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ।
ਡਿੱਠੇ ਮੁਕਤ ਨਾ ਹੋਵਈ, ਡਿੱਠੇ ਮੁਕਤ ਨਾ ਹੋਵਈ, ਡਿੱਠੇ ਮੁਕਤ ਨਾ ਹੋਵਈ, ਡਿੱਠੇ ਮੁਕਤ ਨਾ ਹੋਵਈ, ਜਿਜਰ ਸ਼ਬਦ ਨਾ ਕਰੇ ਵਿਚਾਰ। ਡਿੱਠੇ ਮੁਕਤ ਨਾ ਹੋਵਈ, ਡਿੱਠੇ ਮੁਕਤ ਨਾ ਹੋਵਈ, ਜਿਜਰ ਸ਼ਬਦ ਨਾ ਕਰੇ ਵਿਚਾਰ। ਡਿੱਠੇ ਮੁਕਤ ਨਾ ਹੋਵਈ, ਡਿੱਠੇ ਮੁਕਤ ਨਾ ਹੋਵਈ।
ਕਹਿੰਦੇ ਵੇਖ ਕੇ ਤੇ ਮੁਕਤੀ ਨਹੀਂ ਹੁੰਦੀ, ਸੁਣ ਕੇ ਸਮਝ ਕੇ ਜਿਹੜੇ ਬੰਧਨ ਅਸੀਂ ਪਾਏ ਹੈ ਉਹ ਸਾਨੂੰ ਆਪ ਕੱਟਣੇ ਪੈਣਗੇ। ਗੁਰੂ ਸਾਹਿਬ ਤੋਂ ਅਕਲ ਲੈ ਕੇ ਆਪਣੇ ਬੰਧਨਾਂ ਨੂੰ ਸਾਨੂੰ ਕੱਟਣਾ ਪੈਣਾ ਹੈ। ਸੱਚਾ ਗਿਆਨ ਲੈ ਲਿਆ ਫਿਰ ਉਹ ਜਿਹੜੇ ਬੰਧਨ ਪਏ ਹੈ ਮੁਕਤ ਹੋਣਾ ਹੈ। ਉਹ ਬੰਧਨ ਨੇ ਜਿਹੜੇ ਅਸੀਂ ਆਪੇ ਹੀ ਤੇ ਪਾਏ ਹੈ, ਕਿਸੇ ਨੇ ਥੋੜ੍ਹਾ ਬੰਧਨ ਪਾਏ ਹੈ, ਉਹ ਜਿਹੜੇ ਬੰਧਨ ਨੇ ਅਸੀਂ ਆਪੇ ਪਾਏ ਹੈ ਅਤੇ ਗਿਆਨ ਲੈ ਕੇ ਸਾਨੂੰ ਕੱਟਣੇ ਪੈਣਗੇ। ਸਮਝ ਲੈ ਕੇ, ਗਿਆਨ ਲੈ ਕੇ ਉਹ ਬੰਧਨ ਹੈ ਜਿਹੜੇ ਉਹਨਾਂ ਨੂੰ ਕੱਟੀਏ। ਤੇ ਜਦੋਂ ਸਾਡੇ ਬੰਧਨ ਕੱਟੇ, ਸਮਝ ਆਉਂਦੀ ਹੈ, ਅਕਲ ਆਉਂਦੀ ਹੈ, ਉਹੀ ਸਤਿਗੁਰੂ ਦਾ ਅਸਲੀ ਦਰਸ਼ਨ ਹੈ। ਸਤਿਗੁਰੂ ਜੀ ਨੂੰ ਵੇਖਣਾ, ਸਤਿਗੁਰੂ ਜੀ ਦੇ ਬਚਨ ਮੰਨਣਾ ਜ਼ਰੂਰੀ ਹੈ। ਜਿਹਨੇ ਸੁਣ ਲਿਆ ਉਹਨੇ ਵੇਖ ਲਿਆ, ਜਿਹਨੇ ਸੁਣਿਆ ਨਹੀਂ ਉਹਨੇ ਗੁਰੂ ਨੂੰ ਵੇਖਿਆ ਵੀ ਨਹੀਂ। ਇਸ ਕਰਕੇ ਸੇਵਕ ਸਿੱਖ ਪੂਜਣ ਸਭ ਆਵੇ ਹੈ, ਸਭ ਗਾਵੇ ਹੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੇ। ਜੇ ਗਾਵਿਆ ਸੁਣਿਆ ਉਹਨਾਂ ਦਾ ਥਾਏ ਪੈਂਦਾ ਹੈ ਜਿਹੜੇ ਸਤਿਗੁਰ ਦੀ ਆਗਿਆ ਨੂੰ ਮੰਨਦੇ। ਸਤਿਗੁਰੂ ਜੀ ਦੀ ਸਾਡੇ ਵਾਸਤੇ ਆਗਿਆ ਕੀ ਹੈ? ਪ੍ਰਭ ਕੀ ਆਗਿਆ ਆਤਮ ਹਿਤਾਵੈ। ਜਿਹੜਾ ਗੁਰੂ ਦੀ ਆਗਿਆ ਮੰਨਦਾ ਹੈ ਪਰਮਾਤਮਾ ਦੀ ਆਗਿਆ, ਸਤਿਗੁਰੂ ਦੀ ਆਗਿਆ, ਤੇ ਜਿਹੜਾ ਆਗਿਆ ਵਿੱਚ ਚੱਲਦਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਉਹ ਬੰਧਨਾਂ ਤੋਂ ਮੁਕਤ ਹੁੰਦਾ ਹੈ ਜਿਹੜਾ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦਾ ਹੈ। ਨਹੀਂ ਤੇ ਸਾਰੀ ਜ਼ਿੰਦਗੀ ਕਈਆਂ ਦੀ ਵੇਖਦਿਆਂ ਦੀ ਲੰਘ ਜਾਂਦੀ ਹੈ ਪਿਆਰਿਓ। ਨਾਲੇ ਸਾਡੇ ਵਰਗੇ ਜਿੰਨਾ ਵੇਖਦੇ ਆ ਉਹਨਾਂ ਤੁਸੀਂ ਨਹੀਂ ਵੇਖਦੇ, ਅਸੀਂ ਗੁਰਦੁਆਰਿਆਂ 'ਚ ਰਹਿਣ ਵਾਲੇ ਜ਼ਿਆਦਾ ਵੇਖਦੇ, ਜ਼ਿਆਦਾ ਦਰਸ਼ਨ ਹਰ ਵੇਲੇ ਦਰਸ਼ਨ। ਕਈਆਂ ਦੀ ਜੋਬ ਹੀ ਇੱਦਾਂ ਦੀ ਹੈ ਵੀ ਰਹਿੰਦੇ ਹੀ ਸਤਿਗੁਰੂ ਦੇ ਕੋਲ ਹੈ, ਸਾਰੀ ਜ਼ਿੰਦਗੀ ਜਿਹਨਾਂ ਦੀ ਗੁਰਦੁਆਰਿਆਂ 'ਚ ਲੰਘੀ, ਜੰਮੇ ਵੀ ਗੁਰਦੁਆਰੇ ਅਤੇ ਮੌਤ ਵੀ ਗੁਰਦੁਆਰੇ 'ਚ ਹੋਈ, ਅਤੇ ਸਾਰੀ ਜ਼ਿੰਦਗੀ ਗੁਰਦੁਆਰੇ 'ਚ ਰਹੇ। ਸ਼ਾਮ ਨਹੀਂ ਹਰ ਵੇਲੇ ਹਰ ਸਦਾ ਦਿਨ ਵਿੱਚ ਕਈ ਕਈ ਵਾਰੀ ਦਰਸ਼ਨ ਕਰਦੇ ਰਹੇ, ਪਰ ਜੇ ਸਮਝ ਕੇ ਜ਼ਿੰਦਗੀ 'ਚ ਲਾਗੂ ਨਾ ਕੀਤਾ ਫਿਰ ਭਾਵੇਂ ਸਾਰੀ ਜ਼ਿੰਦਗੀ ਗੁਰਦੁਆਰੇ ਵਿੱਚ। ਇਹ ਗੱਲ ਬੜੀ ਜ਼ਰੂਰੀ ਹੈ, ਇਕੱਲਾ ਵੇਖਣਾ ਨਹੀਂ ਅਸੀਂ ਸਮਝ ਕੇ ਮੰਨਣਾ, ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਬਾਹਰੀ ਜਿਹੜਾ ਅਦਬ ਹੈ ਉਹ ਆਪਾਂ ਕਰਦੇ ਰਹਿਣਾ, ਸਤਿਕਾਰ ਕਰਦੇ ਰਹਿਣਾ, ਪਰ ਅਸਲੀ ਅਦਬ ਇਹ ਹੈ ਮਨ ਵੀ, ਮਨ ਦਾ ਮੂੰਹ ਵੀ ਤੇ ਉੱਧਰ ਨੂੰ ਹੋਵੇ, ਅੰਦਰੋਂ ਵੀ ਮੈਂ ਉੱਧਰ ਵਾਲੇ ਪਾਸੇ ਹੋਵਾਂ। ਜੇ ਮਨ ਬੇਮੁੱਖ ਰਿਹਾ ਮਨ ਦੇ ਤਲ ਤੇ, ਅੱਜ ਬਾਹਰੋਂ ਬਾਹਰੋਂ ਜਿਹੜੇ ਆ ਸਨਮੁੱਖ ਸਿੱਖ ਬਹੁਤ ਹੈ, ਪਰ ਮਨ ਦੇ ਤਲ ਤੇ ਸਾਡੇ 'ਚੋਂ ਬਹੁਤੀ ਬੇਮੁੱਖ ਹੈ। ਅਸੀਂ ਲੱਗਦਾ ਇਹ ਹੈ ਵੀ ਸਤਿਗੁਰੂ ਦੇ ਬੜੇ ਪਿਆਰੇ, ਪਰ ਮਨ ਦੇ ਤਲ ਤੇ ਅਸੀਂ ਬੇਮੁੱਖ। ਸੋ ਮਨ ਦੇ ਕਰਕੇ ਅਸੀਂ ਸਤਿਗੁਰੂ ਜੀ ਦੇ ਨਾਲ ਜੁੜੀਏ, ਮਨ ਕਰਕੇ ਜੁੜਾਂਗੇ ਤੇ ਜ਼ਿੰਦਗੀ ਬਦਲੇਗੀ ਜੀ ਫੇਰ, ਕਿਉਂਕਿ ਮਨ ਬਦਲੇਗਾ ਉਦੋਂ ਜਦੋਂ ਮਨ ਸੁਣੇਗਾ, ਮਨ ਸਮਝੇਗਾ, ਮਨ ਬਦਲੇਗਾ, ਤਾਂ ਜ਼ਿੰਦਗੀ ਵਿੱਚ ਕੁਛ ਰਸ ਆਉਣਾ ਹੈ, ਤਾਂ ਆਨੰਦ ਆਉਣਾ ਹੈ। ਸੋ ਸੱਚੇ ਗਿਆਨ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਰੱਖੀਏ, ਸਤਿਗੁਰ ਆਇਓ ਸ਼ਰਨ ਤੁਹਾਰੇ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਸਤਿਗੁਰੂ ਸੱਚਾ ਗਿਆਨ ਮੈਨੂੰ ਦਿਓ, ਸਮਝ ਦਿਓ, ਅਕਲ ਦਿਓ, ਮੇਰੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰੋ, ਮੇਰੇ ਨਾਲ ਘਰ ਚੱਲੋ। ਘਰ ਕਿਵੇਂ ਜਾਣਾ ਹੈ? ਸਰੀਰ ਇੱਥੇ ਰਹਿ ਜਾਣਾ ਹੈ, ਦੇਹ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਰਹਿ ਜਾਣੀ, ਪਰ ਸੱਚਾ ਗਿਆਨ ਸਾਡੀ ਸੁਰਤ ਵਿੱਚ ਟਿਕ ਜਾਣਾ। ਸੱਚਾ ਗਿਆਨ ਅਸੀਂ ਘਰ ਲੈ ਕੇ ਜਾਈਏ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਮਤਲਬ ਇਹ ਹੈ ਵੀ ਗਿਆਨ ਸਦਾ ਮੇਰੇ ਨਾਲ ਹੈ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਦਾ ਨਹੀਂ ਅਸੀਂ ਨਾਲ ਲੈ ਕੇ ਚੱਲਦੇ, ਪਰ ਗਿਆਨ ਸਦਾ ਜਿਹਦੇ ਨਾਲ ਹੈ, ਸੱਚਾ ਗਿਆਨ ਜਿਹਦੇ ਕੋਲ ਹੈ, ਫਿਰ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਇਆਲ ਤਾਂ ਗੱਭਹੂ ਝੂਰੀ ਹੈ। ਜ਼ਿੰਦਗੀ ਵਿੱਚ ਕੋਈ ਝੋਰਾ ਨਹੀਂ ਆਉਂਦਾ ਜੇ ਸੱਚਾ ਗਿਆਨ ਹੋਵੇ, ਸਮਝ ਹੋਵੇ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ, ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾਂ, ਵਕਾਰ ਨੇੜੇ ਨਹੀਂ ਆਉਂਦੇ, ਵਕਾਰਾਂ ਰੂਪੀ ਜਮ, ਔਗਣਾਂ ਰੂਪੀ ਜਮ ਸਾਡੇ ਨੇੜੇ ਨਹੀਂ ਆਉਣਗੇ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾਂ, ਜਾਂ ਕਹਿ ਲਓ ਮੌਤ ਰੂਪੀ ਜੰਮ ਜਿਹੜਾ ਕਿ ਡਰ ਬਣਿਆ ਰਹਿੰਦਾ, ਉਹ ਡਰ ਖਤਮ ਹੋ ਜਾਂਦਾ, ਮੌਤ ਰੂਪੀ ਜੰਮ ਦਾ ਵੀ ਖਤਰਾ ਨਹੀਂ ਰਹਿੰਦਾ। ਸੱਚਾ ਗਿਆਨ ਹੈ ਜਿਹੜਾ ਸਭ ਡਰ ਜਿਹੜੇ ਹੈ, ਮਨ ਦੇ ਜਿਹੜੇ ਡਰ ਹੈ ਉਹ ਸਭ ਖਤਮ ਕਰ ਦਿੰਦਾ ਹੈ। ਸਤਿਗੁਰ ਹੋਏ ਦਇਆਲ ਤਾਂ ਜੰਮ ਕਾ ਡਰ ਕਿਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁੱਖ ਦੇਹਾ, ਸਤਿਗੁਰ ਹੋਏ ਦਇਆਲ ਤਾਂ ਨਵ ਨਿਤ ਪਾਈਏ, ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਏ। ਬਸ ਸੱਚਾ ਗਿਆਨ ਲੈਣ ਦੀ ਲੋੜ ਹੈ, ਸਮਝ ਲੈਣ ਦੀ ਲੋੜ ਹੈ ਤੇ ਮਿਲਦਾ ਸਾਰਿਆਂ ਨੂੰ ਹੀ ਹੈ ਪਰ ਸਾਨੂੰ ਸੁਣ ਕੇ ਸਮਝ ਕੇ ਮੰਨਣਾ ਚਾਹੀਦਾ ਉਹ ਜੋ ਸੁਣਦੇ ਹਾਂ ਜੋ ਸਮਝਦੇ ਹਾਂ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਹਿੰਮਤ ਕਰੀਏ ਇਹ ਦਲੇਰੀ ਵਿਖਾਈਏ ਸਤਿਗੁਰ ਦੇ ਬਚਨਾਂ ਨੂੰ ਲਾਗੂ ਕਰੀਏ ਜਾ ਕੋ ਹਰ ਰੰਗ ਲਾਗੂ ਇਸ ਯੁੱਗ ਮਹਿ ਸੋ ਕਹੀਅਤ ਹੈ ਸੂਰਾ ਸੂਰਮੇ ਹੈ ਜਿਹੜੇ ਜਿਹੜੇ ਸੱਚ ਦਾ ਰੰਗ ਚੜ੍ਹਾ ਲੈਂਦੇ ਹੈ ਸਮਝ ਸਾਰਿਆਂ ਨੂੰ ਆ ਜਾਂਦੀ ਹੈ ਪਰ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਲਈ ਪ੍ਰੋਬਲਮ ਹੁੰਦੀ ਗਿਆਨ ਖਾਂਡ ਖਾਂਡ ਕਹੇ ਜੇਬਾ ਮਿੱਠੋ ਨਾ ਸਵਾਦ ਆਵੇ ਅਗਨ ਅਗਨ ਕਹੇ ਸੀਤ ਨਾ ਬਿਨਾਸ਼ ਹੈ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਅੱਗ ਅੱਗ ਕਹਿਣ ਨਾਲ ਠੰਡ ਦੂਰ ਨਹੀਂ ਹੋ ਜਾਂਦੀ ਵੈਦ ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ ਦਰਬ ਦਰਬ ਕਹੇ ਕੋ ਦਰਬਹਿ ਨਾ ਬਿਲਾਸ ਹੈ ਵੈਦ ਵੈਦ ਕਹਿਣ ਨਾਲ ਕਿਸੇ ਦਾ ਰੋਗ ਨਹੀਂ ਠੀਕ ਹੋ ਜਾਂਦਾ ਦਵਾਈ ਖਾਣੀ ਪੈਂਦੀ ਹੈ ਪਰਹੇਜ਼ ਰੱਖਣਾ ਪੈਂਦਾ ਹੈ ਮਾਇਆ ਮਾਇਆ ਕਹਿਣ ਨਾਲ ਤੇਰੀਆਂ ਤਜੋਰੀਆਂ ਨਹੀਂ ਭਰ ਜਾਣੀਆਂ ਮਾਇਆ ਮਾਇਆ ਕਹਿਣ ਨਾਲ ਤੇਰੇ ਬੈਂਕ 'ਚ ਪੈਸਾ ਨਹੀਂ ਆ ਜਾਣਾ ਤੇਰੇ ਅਕਾਊਂਟ ਨਹੀਂ ਭਰ ਜਾਣੇ ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਚੰਦਨ ਚੰਦ ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸਪਾਸ ਪਾਸ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਕਾਸ਼ ਹੈ ਬਾਂਸ ਨਾਲ ਨੱਕ ਲਾ ਕੇ ਬੰਦਾ ਚੰਦਨ ਚੰਦਨ ਕਹੀ ਜਾਏ ਤੇ ਚੰਦਨ ਦੀ ਮਹਿਕ ਨਹੀਂ ਆ ਜਾਂਦੀ ਮੱਸੇ ਵਾਲੀ ਰਾਤ ਨੂੰ ਖੜ ਕੇ ਕਹੀ ਜਾ ਚੰਦ 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 ਮੱਸੇ ਵਾਲੀ ਰਾਤ ਨੂੰ ਚੰਦ ਨਹੀਂ ਦਿਸਣ ਲੱਗਿਆ ਉਹ ਤੇ ਪੂਰਨਮਾਸ਼ੀ ਵਾਲੀ ਰਾਤ ਨੂੰ ਜੇ ਚੰਦਨ ਦੀ ਮਹਿਕ ਲੈਣੀ ਹੈ ਤੇ ਚੰਦਨ ਦੇ ਨੇੜੇ ਨੱਕ ਲਾ ਕੇ ਵੇਖ ਫਿਰ ਮਹਿਕ ਆਉਣੀ ਬਾਂਸ ਨਾਲ ਨੱਕ ਲਾ ਕੇ ਚੰਦਨ ਦੀ ਚੰਦਨ ਚੰਦਨ ਕਹਿਣ ਨਾਲ ਕੁਛ ਨਹੀਂ ਹੋ ਜਾਂਦਾ ਇਸੇ ਤਰ੍ਹਾਂ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ ਗਿਆਨ ਦੀਆਂ ਗੱਲਾਂ ਕਰਨ ਨਾਲ ਨਹੀਂ ਕੁਛ ਹੁੰਦਾ ਗਿਆਨ ਦੀਆਂ ਗੋਸ਼ਟੀਆਂ ਕਰਨ ਨਾਲ ਨਹੀਂ ਕੁਛ ਹੁੰਦਾ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ ਕਹਿੰਦੇ ਜਦੋਂ ਕਮਾਵਾਂਗੇ ਜ਼ਿੰਦਗੀ ਵਿੱਚ ਚਾਨਣ ਫੇਰ ਹੋਣਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ ਗੱਲ ਫੇਰ ਬਣੇਗੀ ਨਹੀਂ ਤੇ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲੀ ਗੱਲਾਂ ਨਾਲ ਨਹੀਂ ਕਹਿੰਦੇ ਬਥੇਰੇ ਹੈ ਗੱਲਾਂ ਕਰਨ ਵਾਲੇ ਇੱਥੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕੁਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਗੱਲਾਂ ਵਾਲੇ ਤੇ ਬੜੇ ਹੈ ਪਰ ਗੱਲਾਂ ਨਾਲ ਕੁਛ ਨਹੀਂ ਹੁੰਦਾ ਆਪਣੀ ਜ਼ਿੰਦਗੀ ਵਿੱਚ ਸਾਨੂੰ ਲਾਗੂ ਕਰਨਾ ਪੈਣਾ ਉਹਨੂੰ ਕਮਾਉਣਾ ਪੈਣਾ ਤੇ ਪਿਆਰਿਓ ਇਹਨਾਂ ਦੇਸ਼ਾਂ ਵਿੱਚ ਰਹਿ ਕੇ ਆਲੇ ਦੁਆਲੇ ਇੰਨਾ ਪਦਾਰਥ ਹੈ ਮਟੀਰੀਅਲ ਹੈ ਇੰਨੀਆਂ ਸੌਖਾਂ ਹੈ ਸਹੂਲਤ ਹੈ ਇਹਨਾਂ ਦੇਸ਼ਾਂ ਵਿੱਚ ਆ ਕੇ ਆਪਣੇ ਆਪ ਨੂੰ ਕਾਇਮ ਰੱਖਣਾ ਆਪਣੇ ਆਪ ਨੂੰ ਖੜੇ ਰੱਖਣਾ ਆਪਣੇ ਆਪ ਨੂੰ ਪਦਾਰਥ ਵਿੱਚ ਫਸਣ ਨਾ ਦੇਣਾ ਇਹ ਸੂਰਮਿਆਂ ਦਾ ਕੰਮ ਹੈ ਪਦਾਰਥ ਵਰਤਣਾ ਜੂਝ ਕਰਨਾ ਪਰ ਆਪਣੇ ਆਪ ਨੂੰ ਨਿਰਲੇਪ ਰੱਖਣਾ ਆਪਣੀ ਸੁਰਤ ਨੂੰ ਬੜਾ ਔਖਾ ਹੈ ਬੰਦਾ ਦੁੱਖਾਂ ਵਿੱਚ ਹੁੰਦਾ ਹੈ ਇੰਡੀਆ ਵਿੱਚ ਵੇਖਦੇ ਹਾਂ ਬੜਾ ਰੱਬ ਰੱਬ ਕਰਦੇ ਪਰ ਇੱਥੇ ਆ ਕੇ ਆਪਣੇ ਆਪ ਨੂੰ ਕਾਇਮ ਰੱਖਣਾ ਸੱਚ ਨਾਲ ਜੁੜੇ ਰਹਿਣਾ ਇਹ ਔਖਾ ਹੈ ਤੇ ਕੋਸ਼ਿਸ਼ ਕਰੀਏ ਸੱਚਾ ਗਿਆਨ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਸੱਚਾ ਗਿਆਨ ਲੈ ਕੇ ਫਿਰ ਸਤਿਗੁਰ ਆਇਓ ਸ਼ਰਨ ਤੁਹਾਰੇ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰ ਉੱਥੇ ਫਿਰ ਸੁੱਖ ਹੋਣਾ ਹੈ ਉੱਥੇ ਫਿਰ ਗਿਆਨ ਮਿਲਣਾ ਨਾਮ ਮਿਲਣਾ ਸਮਝ ਮਿਲਣੀ ਹੈ ਸਤਿਗੁਰੂ ਜੀ ਤੁਹਾਡੇ ਕੋਲ ਆ ਕੇ ਹੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਅਮਰ ਅਵਰ ਨਾ ਸੂਝੈ ਦੂਜੀ ਠਾਹਰ ਕੋਈ ਥਾਂ ਨਹੀਂ ਹੋਰ ਕੋਈ ਦਿਸਦਾ ਹੀ ਨਹੀਂ ਹੋਰ ਜਗ੍ਹਾ ਹੀ ਕੋਈ ਨਹੀਂ ਅਵਰ ਨਾ ਸੂਝੈ ਦੂਜੀ ਠਾਹਰ ਹਾਰ ਭਰਿਓ ਤਉ ਦੁਆਰੀ ਹਾਰ ਕੇ ਥੱਕ ਕੇ ਤੇਰੇ ਦੁਆਰ ਤੇ ਆਏ ਹਾਂ ਲਿਖਾ ਛੋੜ ਅਲਿਖੈ ਛੁੱਟ ਹੈ ਹਮ ਨਿਰਗੁਣ ਲਿਹੋ ਉਵਾਰੀ ਸਾਡਾ ਹਿਸਾਬ ਕਿਤਾਬ ਨਾ ਕਰਿਓ ਲੇਖਾ ਨਾ ਕਰਿਓ ਜੇ ਤੇ ਹਿਸਾਬ ਕਿਤਾਬ ਕਰਨ ਲੱਗੋਗੇ ਫਿਰ ਸਾਡਾ ਛੁਟਕਾਰਾ ਹੋ ਹੀ ਨਹੀਂ ਸਕਦਾ ਲੇਖੇ ਕਤਹ ਨਾ ਛੁੱਟੀ ਹੈ ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਲੇਖਾ ਛੋੜ ਅਲਿਖੈ ਛੁੱਟੈ ਅਸੀਂ ਤਾਂ ਛੁੱਟ ਸਕਦੇ ਹਾਂ ਜੇ ਲੇਖਾ ਨਾ ਕਰੋ ਜੇ ਹਿਸਾਬ ਕਿਤਾਬ ਕਰੋਗੇ ਫਿਰ ਨਹੀਂ ਬਖਸ਼ੇ ਜਾ ਸਕਦੇ ਗਲਤੀਆਂ ਹੀ ਇੰਨੀਆਂ ਕੀਤੀਆਂ ਭੁੱਲਾਂ ਹੀ ਇੰਨੀਆਂ ਕੀਤੀਆਂ लेखा छोड़ अलेखे छूट है हम निर्गुण लेहो उबारी सद बख्शिंद सदा मेहरवाना सबना दे अधारी तू सदा ही बख्शंद है जेड़ा जेड़ा भी तेरी शरण में आवे तेरा आसरा लवे सच्चा ज्ञान लेना चाहे तू सदा ही उन्हां ते कृपा कर दे सद बख्शिंद सदा मेहरवाना सबना दे अधारी नानक दास संत पाछ है परेओ राख लेहो एह बारी गल चली कित्थों सी की दी शरण में आए सतगुर पहली पंक्ति में शुरू की दे शरण में जान दी गल कर रही है की चल रही है शुरू कित्थों कीता जी सतगुर सतगुर आयो मैं तुहाडी शरण च आया ते अखीरली पंक्ति में उसे सतगुरु नूं की कहा नानक दास संत पाछ है परेओ राख लेहो एह बारी जिस ए शब्द में पहली पंक्ति में सतगुरु ते लास्ट पंक्ति में उसे सतगुरु नूं सत जिवें आपां पढ़ने आ ज्ञान अंजन गुरदिया अज्ञान अंधेर पहली पंक्ति में ज्ञान किन्ने दिता गुरु ने ते रब दी कृपा नाल मैनूं हर कृपा ते संत भेटिया नानक मन परगा पहली पंक्ति में गुरु ते दूसरी पंक्ति में उसे गुरु नूं संत संत ते गुरु इत्थे इको अर्था में आउंदा मेरा मन लोचै किदे दर्शनां नूं लोचदा गुरु दे मेरा मन लोचै गुर दर्शन ताई बिलप करे चातर की न्याई त्रिखा ना उतरै शांत ना आवे बिन दर्शन संत प्यारे तां करके सतगुरु जी दी शरण विच आके नानक दास संत पाछै परयो राख लेहो एह बारी
आयो शरण तुहारी सतगुर आयो शरण तुहारी आयो शरण तुहारी सतगुर आयो शरण आयो शरण तुहारी सतगुर आयो मिलै सुख नाम हर सुभा मिलै सुख नाम हर सुभा
मिलै सुख नाम हर सुभा मिलै सुख नाम हर सुभा
चिंता लाहे हमारी चिंता लाहे हमारी सतगुर आयो शरण सो सच्चे ज्ञान की शरण विच पै के ही साड़ी जिंदगी बदलेगी जे जिन्ना चिर सच्चा ज्ञान साड़ी जिंदगी का हिस्सा नहीं बनता उन्ना चिर जिंदगी च कोई रस नहीं कोई टका ਸੱਚਾ ਗਿਆਨ ਲੈਣਾ ਸ਼ੁਰੂ ਕਰੀ। ਮੇਰਾ ਖਿਆਲ ਸੰਗਤ ਸਾਰੀ ਇੰਨੀ ਬਾਹਰ ਹੋਰ ਹੈ ਕਿ ਇਹੀ ਸੰਗਤ ਹੈ, ਇੰਨਾ ਹੀ ਹੈ, ਫਿਰ ਰਾਹ ਵਿੱਚ ਬਹਾ ਲਓ ਤੇ ਚੰਗਾ, ਆ ਜਗ੍ਹਾ ਕੰਮ ਆਜੂ, ਜਿਹੜਾ ਰਸਤਾ ਹੈ ਰਸਤੇ ਦੇ ਵਿੱਚ ਹੀ ਬਿਠਾ ਲਓ, ਜਿਹੜੇ ਖੜੇ ਹੋ ਇੱਥੇ ਹੀ ਮੱਥਾ ਟੇਕ ਕੇ ਬਹਿ, ਫਿਰ ਥੋੜ੍ਹਾ ਟਿਕਾਅ ਬਣੇਗਾ ਨਾ, ਜੇ ਸੰਗਤ ਸਾਰੀ ਟਿਕੇ ਫਿਰ ਗੱਲ ਵੀ ਕਰੀਏ ਕੋਈ, ਜਦੋਂ ਸਾਰਾ ਟਿਕਾਅ ਬਣ ਜਾਂਦਾ ਫਿਰ ਰਸ ਵੀ ਆਉਂਦਾ। ਕਿਰਪਾ ਕਰਕੇ ਕੋਸ਼ਿਸ਼ ਕਰੋ, ਮੈਨੂੰ ਇੰਡੀਆ ਵਿੱਚ ਸੁਭਾਅ ਬਣਿਆ ਸਾਰੀ ਸੰਗਤ ਟਿਕੀ ਹੁੰਦੀ ਹੈ ਫਿਰ ਕਨੈਕਸ਼ਨ ਜੁੜਦਾ, ਜਿੰਨਾ ਚਿਰ ਹਿਲਜੁਲ ਹੋਈ ਜਾਂਦੀ ਉਹਨਾਂ ਚਿਰ ਕਨੈਕਸ਼ਨ ਹੀ ਨਹੀਂ ਜੁੜਦਾ, ਉਹਨਾਂ ਚਿਰ ਇਕਾਗਰਤਾ ਨਹੀਂ ਬਣਦੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ
ਸਾਵਧਾਨ।
ਸੋ ਸਾਰੀਆਂ ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ, ਥੋੜ੍ਹਾ ਜਿਹਾ ਚਿਰ ਬਸ ਆਪਾਂ, ਤਕਰੀਬਨ ਸਾਰਿਆਂ ਨੇ ਮੱਥਾ ਟੇਕ ਲਿਆ, ਸਾਰੇ ਆ ਗਏ, ਰਾਹ ਵਿੱਚ ਬਹਿ ਜਾਓ, ਜਿਹੜੇ ਬਾਅਦ ਵਿੱਚ ਨਮਸਕਾਰ ਨੇੜੇ ਆ ਕੇ ਕਰ ਲਿਓ, ਇੱਕ ਵਾਰੀ ਉੱਥੇ ਹੀ ਜਿੱਥੇ ਕਿ ਕਿਤੇ ਖੜ੍ਹੇ ਹੋ ਪਿਆਰ ਨਾਲ ਬੈਠ ਕੇ ਨਮਸਕਾਰ ਕਰ, ਦੂਰੋਂ ਹੀ ਨਮਸਕਾਰ ਕਰਕੇ ਅਤੇ ਬੈਠ ਜਾ। ਸੋ ਪਿਆਰਿਓ, ਜਿੰਨਾ ਚਿਰ ਸੰਗਤ ਵਿੱਚ ਆ ਕੇ ਗੁਰਬਾਣੀ ਨੂੰ ਸੁਣਦੇ, ਸੁਣ ਕੇ ਸਮਝਦੇ ਨਹੀਂ, ਆਪਣੇ ਜ਼ਿੰਦਗੀ ਵਿੱਚ ਲਾਗੂ ਨਹੀਂ ਕਰਦੇ, ਉਹਨਾਂ ਚਿਰ ਕੁਛ ਨਹੀਂ ਹੋ ਸਕਦਾ। ਮੇਰੀ ਜ਼ਿੰਦਗੀ ਜੇ ਬਰਬਾਦ ਹੋ ਜਾਂਦੀ ਹੈ ਜੀ, ਤੇ ਇਹਦਾ ਜ਼ਿੰਮੇਵਾਰ ਮੈਂ, ਜੇ ਮੈਂ ਨਹੀਂ ਗਿਆਨ ਲਿਆ, ਮੈਂ ਨਹੀਂ ਸਮਝਣਾ ਚਾਹੁੰਦਾ, ਮੈਂ ਨਹੀਂ ਅਕਲ ਲੈਣਾ ਚਾਹੁੰਦਾ, ਤੇ ਇਹਦਾ ਜ਼ਿੰਮੇਵਾਰ ਮੈਂ, ਤੇ ਸਮਝ ਕੇ ਜ਼ਿੰਦਗੀ ਵਧੀਆ ਬਣਾ ਲੈਣੀ ਚਾਹੁੰਦਾ। ਸਤਿਗੁਰੂ ਤੋਂ ਸੱਚਾ ਗਿਆਨ ਲਏਗਾ, ਸਮਝੇਗਾ ਤੇ ਕ੍ਰੈਡਿਟ ਵੀ ਮਿਲੇਗਾ। ਜੇ ਸੂਰਮਾ ਤੂੰ ਭਾਈ, ਜੇ ਸੱਚ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੇ, ਫਿਰ ਤੇ ਸੂਰਮਾ ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ, ਸੋ ਕਹੀਅਤ ਹੈ
ਸੂਰਾ
ਸੂਰਾ, ਉਹ ਤੇ ਸੂਰਮਾ ਜਿਹੜਾ ਲਾਗੂ ਕਰੇ। ਤੇ ਜੇ ਜ਼ਿੰਦਗੀ ਬਰਬਾਦ ਕਰ ਲਈ ਹੈ, ਜੇ ਬੁਰਾ ਹਾਲ ਕਰ ਲਿਆ, ਤੇ ਫਿਰ ਉਹਦੇ ਜ਼ਿੰਮੇਵਾਰ ਵੀ ਅਸੀਂ। ਪਰਮਾਤਮਾ ਨੇ ਤੇ ਨਿਯਮ ਬਣਾ ਦਿੱਤੇ ਆ, ਹੁਣ ਮਰਜ਼ੀ ਤੇਰੀ ਹੈ। ਸਕੂਲ ਤੇ ਐਜੂਕੇਸ਼ਨ ਦੇ ਰਿਹਾ, ਭਾਵੇਂ ਫੇਲ ਹੋ ਜਾ ਤੇ ਭਾਵੇਂ ਪਾਸ ਹੋ ਜਾ, ਸਕੂਲ ਤੇ ਪੜ੍ਹਾ ਰਿਹਾ, ਜਿਹੜੇ ਪਾਸ ਹੋਣਗੇ ਉਹਨਾਂ ਨੂੰ ਕ੍ਰੈਡਿਟ ਮਿਲੇਗਾ, ਤੇ ਜਿਹੜੇ ਫੇਲ ਹੋ ਜਾਣਗੇ ਆਪਣੀ ਫੇਲ ਹੋਣ ਦੇ ਜ਼ਿੰਮੇਵਾਰ ਵੀ ਤੇ ਉਹੀ ਹੋਣਗੇ। ਜ਼ਿੰਦਗੀ ਵਿੱਚ ਕਈ ਬੰਦੇ ਫੇਲ ਹੋ ਗਏ ਆ ਤੇ ਕਈ ਪਾਸ ਹੋ ਗਏ। ਜ਼ਿੰਦਗੀ ਵਿੱਚ ਫੇਲ ਪਾਸ ਹੋਣਾ, ਜੇ ਪਾਸ ਹੋਏਗਾ ਇਹਦਾ ਕ੍ਰੈਡਿਟ ਮਿਲੇਗਾ, ਫੇਲ ਹੋਏਗਾ ਇਹਦੀ ਜ਼ਿੰਮੇਵਾਰੀ ਵੀ ਚੱਕਣੀ ਪੈਣੀ। ਹੁਣ ਧਿਆਨ ਇੱਧਰ ਰੱਖੋ ਪਿਆਰਿਓ, ਆਪਾਂ ਹੁਣ ਤਕਰੀਬਨ ਸਾਰੇ ਆ ਗਏ, ਆਪਾਂ ਇੱਧਰ ਧਿਆਨ ਰੱਖਾਂ। ਪਰਮਾਤਮਾ ਨੇ, ਮਾਲਕ ਜੀ ਨੇ ਇੱਕ ਸਿਸਟਮ ਬਣਾ ਦਿੱਤਾ ਪਿਆਰਿਓ, ਉਹਨੇ ਇੱਕ ਨਿਯਮ ਬਣਾ ਦਿੱਤੇ ਹੈ, ਉਹਨੇ ਇੱਕ ਵਿਧਾਨ ਬਣਾ ਦਿੱਤਾ ਹੈ, ਉਹਨੇ ਇੱਕ ਕੁਦਰਤ ਦਾ ਇੱਕ ਸਿਸਟਮ ਬਣਾ ਕੇ ਆਪ ਵੀ ਉਹ ਇਸ ਕੁਦਰਤ ਦੇ ਵਿੱਚ ਹੀ ਬੈਠਾ ਹੈ। ਆਪਾਂ ਪੜ੍ਹਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ। ਕੁਦਰਤ ਨੂੰ ਬਣਾ ਕੇ ਆਪਣਾ ਆਸਣ ਵੀ ਕੁਦਰਤ ਦੇ ਵਿੱਚ ਲਾ ਲਿਆ, ਕਰ ਆਸਣ ਡਿੱਠੋ ਜਾ। ਤੇ ਕੁਦਰਤ ਦੇ ਨਿਯਮਾਂ ਨੂੰ ਜੇ ਆਪਾਂ ਸਮਝ ਲਈਏ, ਇੱਦਾਂ ਦਾ ਵੀ ਇੱਕ ਆਇਰਲੈਂਡ ਹੈ ਜਿੱਥੇ 150 ਸਾਲ ਤੱਕ ਲੋਕਾਂ ਦੀ ਉਮਰ ਚਲੇ ਜਾਂਦੀ ਹੈ, 150 ਸਾਲ ਤੱਕ ਉਹ ਬੰਦੇ ਕਿਵੇਂ ਚਲੇ ਜਾਂਦੇ ਆ, ਉਹ ਇਸ ਕਰਕੇ ਬਈ ਉਹਨਾਂ ਨੂੰ ਸਮਝ ਆ ਗਈ, ਚੰਗੀ ਤਰ੍ਹਾਂ ਉਹਨਾਂ ਦੇ ਦਿਮਾਗ 'ਚ ਬਹਿ ਗਿਆ ਵੀ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ। ਐ ਚੀਨੇ ਹੈ ਪਤਲੇ, 80 ਸਾਲ ਤੱਕ ਜਵਾਨ ਲੱਗਦੇ, 80 ਸਾਲ ਤੱਕ ਐਂ ਲੱਗਦਾ ਜਿਵੇਂ 25 ਸਾਲ, ਤੇ 150 ਦੇ ਲਾਗੇ ਚਲੇ ਜਾਂਦੀ ਉਮਰ। ਉਹਨਾਂ ਨੂੰ ਪਤਾ ਵੀ ਪੋਲੂਸ਼ਨ ਨੂੰ ਕਿਵੇਂ ਕੰਟਰੋਲ 'ਚ ਰੱਖਣਾ, ਪਾਣੀ ਕਿੱਦਾਂ ਪੀਣਾ, ਲਿਕੁਇਡ ਲੈਣਾ, ਆਹ ਖਾਣਾ ਆਹ ਨਹੀਂ ਖਾਣਾ, 150 ਸਾਲ ਦੇ ਨੇੜੇ ਤੇੜੇ ਪਹੁੰਚ ਜਾਂਦੇ, ਇੰਨਾ ਸਮਝੇ ਹੋਏ। ਇਹਦੇ ਇਹਦਾ ਕ੍ਰੈਡਿਟ ਕਿਹਨੂੰ ਦੇਵਾਂਗੇ, ਉਹਨਾਂ ਲੋਕਾਂ ਨੂੰ, ਮਾਲਕ ਦੇ ਬਣਾਏ ਸਿਸਟਮ ਨੂੰ ਸਮਝ ਕੇ ਆਪਣੀ ਉਮਰ ਕਿੱਥੇ ਤੱਕ ਲੈ। ਸਾਡੇ ਵਿੱਚੋਂ ਵੀ ਕਈ ਬੰਦੇ ਇੱਦਾਂ ਦੇ ਤੁਹਾਡੇ 'ਚ ਹੈ ਨੇ, ਜੇ ਉਹਨਾਂ ਨੂੰ ਪੁੱਛੋਗੇ ਕਹਿਣਗੇ ਕਦੇ ਅਸੀਂ ਨਸ਼ੇ ਦੇ ਨੇੜੇ ਨਹੀਂ ਗਏ, ਅਸੀਂ ਤੇ ਜੀ ਚਾਹ ਤੱਕ ਦਾ ਨਸ਼ਾ ਨਹੀਂ ਕੀਤਾ। ਬਾਪੂ ਗੋਡੇ ਕਿਵੇਂ ਚੱਲਦੇ ਆ, 90 ਸਾਲ ਦਾ ਚੰਗਾ ਬਣਾ ਕੇ ਤੁਰਿਆ ਫਿਰਦਾ, ਦੰਦ ਕੰਮ ਕਰਦੇ ਆ, ਦਿਮਾਗ ਕੰਮ ਕਰਦਾ, ਗੋਡੇ ਠੀਕ ਹੈ, ਕੀ ਗੱਲ ਭੱਜਦੇ ਨੱਠਦੇ ਰਹੇ ਆ, ਸਾਰੀ ਜ਼ਿੰਦਗੀ ਕੰਮ ਕੀਤਾ, ਮਿਹਨਤ ਕੀਤੀ ਹੈ, ਖਾਣ ਦਾ ਕੰਟਰੋਲ ਰੱਖੇ ਆ, ਖਾ ਕੇ ਸੈਰ ਜ਼ਰੂਰ ਕਰਦੇ ਸੀ, ਤੁਰਦੇ ਫਿਰਦੇ ਰਹਿੰਦੇ ਸੀ, ਅੱਜ ਜੇ 90 ਸਾਲ ਦਾ ਤਾਂ ਇਹਦਾ ਕ੍ਰੈਡਿਟ ਵੀ ਉਹ ਬਾਪੂ ਨੂੰ ਮਿਲਣਾ ਚਾਹੀਦਾ। ਮਾਲਕ ਦੇ ਬਣਾਏ ਸਿਸਟਮ ਨੂੰ ਸਮਝ ਕੇ ਬਾਪੂ ਆਪਣੀ ਉਮਰ 90 ਸਾਲ ਤੱਕ ਲੈਂਦੇ। ਤੇ ਇੱਕ ਮੇਰੇ ਵਰਗਾ ਐਸਾ ਵੀ ਹੈ ਜਿਹੜਾ 30 ਸਾਲ ਦਾ ਖਾ ਖਾ ਕੇ ਇੱਦਾਂ ਦਾ ਖਾਂਦਾ ਰਿਹਾ, ਖਾਂਦਾ ਰਿਹਾ, ਖਾਂਦਾ ਰਿਹਾ, 30 ਸਾਲ ਵਿੱਚ ਹੀ ਡਾਇਬਟੀਜ਼ ਦਾ ਮਰੀਜ਼ ਹੋ ਗਿਆ, 50 ਸਾਲ ਦੇ ਦੀਆਂ ਕਿਡਨੀਆਂ ਖਤਮ ਹੋ ਗਈਆਂ, 50-55 ਸਾਲ ਦਾ ਹੀ ਅੱਜ ਫਤਿਹ ਬੁਲਾਉਣ ਨੂੰ ਤਿਆਰ ਵੀ ਮੈਂ ਚੱਲਿਆ। ਇਹਦੇ ਸਰੀਰ ਨੂੰ ਵਿਗਾੜਿਆ, ਆਪਣਾ ਨੁਕਸਾਨ ਕੀਤਾ, ਸਰੀਰ ਗਾਲ ਕੇ ਚੱਲਿਆ, ਇਹਦਾ ਜ਼ਿੰਮੇਵਾਰ ਕੌਣ ਹੈ? ਬੋਲੋ ਬਈ। 90 ਸਾਲ ਦੇ ਬਾਪੂ ਨੂੰ ਕ੍ਰੈਡਿਟ ਦੇਵਾਂਗੇ, ਜਿਹੜਾ ਆ 50 ਸਾਲ ਦਾ ਮਰਨ ਲੱਗਿਆ, ਇਹਦਾ ਜ਼ਿੰਮੇਵਾਰ ਕੌਣ ਹੈ? ਰੱਬ ਨਹੀਂ। ਇਹ ਕਿਉਂ ਨਹੀਂ ਸਮਝੇ? ਮਾਲਕ ਜੀ ਦੇ ਬਣਾਏ ਹੋਏ ਸਿਸਟਮ ਨੂੰ ਸਮਝਿਆ ਕਿਉਂ ਨਹੀਂ? ਉਹਦੇ ਨਿਯਮਾਂ ਨੂੰ ਸਮਝ ਕੇ ਜਿਉਣਾ ਚਾਹੀਦਾ ਸੀ। ਉਹਦਾ ਬਣਾਇਆ ਹੋਇਆ ਜਿਹੜਾ ਵਿਧਾਨ ਹੈ, ਉਹਦਾ ਕਾਨੂੰਨ ਹੈ, ਉਹਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਸੀ। ਫਿਰ ਚਾਹੇ 80 ਤੱਕ ਚਲੇ ਜਾਂਦਾ, ਭਾਵੇਂ 100 ਸਾਲ ਤੱਕ ਚਲੇ ਜਾਂਦਾ। ਹੁਣ ਕਈ ਵਾਰੀ ਇੱਧਰ ਧਿਆਨ ਰੱਖਿਓ ਪਿਆਰੋ, ਕਈ ਵਾਰੀ ਬੰਦਿਆਂ ਦੇ ਅੰਦਰ ਇੱਦਾਂ ਦਾ ਸਵਾਲ ਵੀ ਖੜਾ ਹੋ ਜਾਂਦਾ ਨਾ ਵੀ ਇੱਦਾਂ ਦੀ ਗੱਲ ਜਦੋਂ ਆਪਾਂ ਕਰਦੇ ਹਾਂ, ਫਿਰ ਕਈ ਵਾਰੀ ਇੱਦਾਂ ਦੀ ਗੱਲ ਵੀ ਦਿਮਾਗ 'ਚ ਆ ਜਾਂਦੀ ਵੀ ਕਈ ਬੰਦਿਆਂ ਨੂੰ ਤੇ ਬੱਚਿਆਂ ਨੂੰ 5-5 ਸਾਲ ਦਿਆਂ ਨੂੰ ਸ਼ੂਗਰ ਹੋ ਜਾਂਦੀ, ਉਹ ਕਿਉਂ ਹੁੰਦੀ ਹੈ? ਫਿਰ ਇੱਦਾਂ ਨਹੀਂ ਆਉਂਦਾ ਸਵਾਲ? ਕਈ ਤੇ ਜੰਮਦੇ ਹੀ ਇੱਦਾਂ ਦੇ ਕਿਉਂ ਪੈਦਾ ਹੁੰਦੇ? ਪਿਛਲੇ ਜਨਮਾਂ 'ਚ ਉਹਨਾਂ ਨੇ ਕੀ ਮਾੜਾ ਕੀਤਾ? ਨਹੀਂ ਪਿਆਰੇ, ਮਾਲਕ ਜੀ ਨੇ ਸਿਸਟਮ ਬਣਾਇਆ, ਰੱਬ ਇੱਦਾਂ ਦੇ ਬੱਚੇ ਪੈਦਾ ਨਹੀਂ ਕਰਦਾ। ਜਿੱਦਾਂ ਦੇ ਬੱਚੇ ਰੱਬ ਪੈਦਾ ਕਰਦਾ ਤੇ ਸਾਰੇ ਪੈਦਾ ਇੱਦਾਂ ਦੇ ਹੋਣ, ਪਰਮਾਤਮਾ ਨਹੀਂ ਕਰਦਾ। ਇਹ ਸਿਸਟਮ ਦੀ ਘਾਟ ਹੈ। ਸਿਸਟਮ ਉਹ ਹੋ ਸਕਦਾ ਕਿ ਮਾਂ ਨੇ ਇੱਦਾਂ ਦਾ ਕੁਝ ਖਾਧਾ ਹੋਵੇ, ਮਾਂ ਤੋਂ ਬੇਧਿਆਨੀ ਹੋਈ ਹੋਵੇ, ਕਿਤੇ ਕੋਈ ਪਾਣੀ 'ਚ ਫਰਕ ਰਹਿ ਗਿਆ ਹੋਵੇ, ਮਾਂ ਦੇ ਪੇਟ ਵਿੱਚ ਬੱਚਾ ਸੀ ਜਦੋਂ, ਉਦੋਂ ਕੋਈ ਸਿਸਟਮ ਦੇ ਵਿੱਚ ਜਿਹੜੇ ਇਨਵਾਇਰਮੈਂਟ ਵਿੱਚ ਉਹ ਜਿਉਂ ਰਹੀ ਸੀ ਉਹਦੀ ਕੋਈ ਪ੍ਰੋਬਲਮ ਹੋਵੇ, ਪਰ ਇੱਦਾਂ ਨਹੀਂ ਕਿ ਪਰਮਾਤਮਾ ਨੇ ਇੱਦਾਂ ਦੇ ਬੱਚੇ ਪੈਦਾ ਕੀਤੇ ਆ, ਸਜ਼ਾ ਰੱਬ ਦੇ ਰਿਹਾ। ਨਹੀਂ, ਇਹ ਸਿਸਟਮ ਦੇ ਵਿੱਚੋਂ ਨਿਕਲੇ। ਆਪਾਂ ਇੰਡੀਆ ਵੀ ਗੱਲ ਕਰਦੇ ਹੁੰਦੇ ਹਾਂ, ਕਰੋੜਾਂ ਮਰੀਜ਼ ਸੀ ਇੱਦਾਂ ਦੇ ਜਿਹੜੇ, ਮੈਂ ਗੱਲ ਕਰਨੀ ਚਾਹੁੰਦਾ ਸੀ, ਸੰਗਤ ਜੇ ਟਿਕਾਅ ਬਣਾ ਬਣਿਆ ਰਹਿੰਦਾ ਤੇ ਚੰਗਾ ਸੀ। ਆਪਾਂ ਚਲੋ ਕੋਈ ਨਹੀਂ, ਟੇਕੀ ਜਾਣ ਦਿਓ ਮੱਥਾ, ਫਿਰ ਇਹ ਇਸ਼ੂ ਨਾ ਖੜਾ ਹੋ ਜਾਵੇ ਵੀ ਮੱਥਾ ਨਹੀਂ ਟੇਕਣ ਦਿੰਦੇ। ਪੰਗੇ ਕਿਹੜਾ, ਇੱਕ ਕਿਹੜਾ ਪੰਗਾ, ਇਹ ਫਿਰ ਮਸਲਾ ਖੜਾ ਹੋ ਸਕਦਾ ਵੀ ਇਹ ਤੇਰੀ ਮੱਥਾ ਹੀ ਨਹੀਂ ਟੇਕਣ ਦਿੰਦੇ ਗੁਰੂ ਗ੍ਰੰਥ ਸਾਹਿਬ। ਉਹ ਹੋ ਸਕਦਾ ਕੋਈ ਖਤਰਾ ਹੀ ਰਹਿੰਦਾ ਤਾਂ ਕਰਕੇ ਟੇਕ ਹੀ ਲੈਂਦੇ। ਪਰ ਗੱਲ ਇਹ ਹੈ ਵੀ ਗੱਲ ਕਰਨ ਦਾ ਸਵਾਦ ਫਿਰ ਤਾਂ ਆਉਂਦਾ ਕਿਉਂਕਿ ਮੈਂ ਕਿੰਨਾ ਮਰਜ਼ੀ ਕਹੀ ਜਾਵਾਂ ਫਿਰ ਕਈ ਉਧਰ ਨੂੰ ਮੂੰਹ ਕਰ ਲੈਂਦੇ, ਕੌਣ ਹੈ ਵੇਖੀ, ਇੱਦਾਂ ਧਿਆਨ ਉੱਧਰ ਹੀ ਰਹਿੰਦਾ। ਤਾਂ ਚਲੋ ਕੋਈ ਨਹੀਂ, ਹੁਣ ਆਓ ਆਪਾਂ ਕੁਛ ਜਿਵੇਂ ਹੁੰਦੀ ਉਵੇਂ ਕਰ ਲਓ, ਠੀਕ ਹੈ, ਸਮਝ ਲਓ। ਹਾਂਜੀ, ਇੱਧਰ ਸੁਣਿਓ ਬਈ, ਕਹਿ ਦਿਓ ਧਿਆਨ ਰੱਖਿਓ, ਕੀ ਗੱਲ ਕਰਦੇ ਸੀ? ਹਾਂਜੀ, ਹਾਂ, ਇੰਡੀਆ ਦੇ ਵਿੱਚ ਪੋਲੀਓ ਦੇ ਮਰੀਜ਼ ਕਿੰਨੇ ਹੁੰਦੇ ਸੀ? ਸਾਰੇ ਇੰਡੀਆ 'ਚੋਂ ਆਏ ਤੇ ਸਾਡੇ ਵਰਗੇ ਬੰਦੇ ਨੱਕ ਚਾੜ ਚਾੜ ਗੱਲਾਂ ਕਰਦੇ, ਹਾਏ ਰੱਬ ਨੇ ਇਹਦਾ ਬੱਜ ਪਾਤਾ ਵਿਚਾਰਾ ਲੰਗੜਾ, ਵੇਖੋ ਜੀ ਵਿਚਾਰਾ ਸਾਈਕਲੀ ਤੇ ਜਾਂਦਾ ਹੈ, ਇਹ ਵੇਖੋ ਜੀ ਵਿਚਾਰੇ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ, ਇਹਨੇ ਵਿਚਾਰੇ ਨੇ ਪਿਛਲੇ ਜਨਮ 'ਚ ਕਿਹੜਾ ਪਾਪ ਕੀਤਾ ਸੀ, ਐਂ ਕਹਿੰਦੇ ਸੀ ਨਾ ਰੱਬ ਨੇ, ਵੇਖੋ ਕੀ ਬੱਜ ਪਾਤਾ ਰੱਬ ਨੇ, ਵੇਖੋ ਕਿ ਆਹ ਕੀ ਕਰਤਾ ਰੱਬ ਨੇ, ਵੇਖੋ ਕਿੰਨੇ ਲੰਗੜਾ ਪੈਦਾ। ਹਰੇਕ ਪਿੰਡ 'ਚ 5-4 ਹੁੰਦੇ, ਹਰੇਕ ਪਿੰਡ 'ਚ 5-7 ਇੱਦਾਂ ਦੇ ਜਿਹੜੇ ਲੱਤਾਂ ਘੜੀਸ ਕੇ ਤੁਰਦਾ ਜਾਂ ਸਾਈਕਲੀ ਤੇ ਜਾਂਦਾ ਜਾਂ ਇੱਕ ਲੱਤ ਸੁੱਕੀ ਹੈ ਇੱਕ ਲੱਤ ਠੀਕ ਹੈ, ਇੱਦਾਂ ਵੇਖਦੇ ਸੀ ਆਪਾਂ, ਕਹਿੰਦੇ ਸੀ ਯਾਰ ਇਹ ਇੱਦਾਂ ਕਿਉਂ ਨੇ। ਪਰ ਹੁਣ ਪਿਛਲੇ 15-20 ਸਾਲਾਂ ਤੋਂ ਪੋਲੀਓ ਦੀਆਂ ਬੂੰਦਾਂ ਪਿਲਾਉਣ ਲੱਗ ਪਏ ਤੇ ਪੋਲੀਓ ਭਾਰਤ ਦੇ ਵਿੱਚ 98% ਖਤਮ ਹੋ ਗਿਆ। ਤੇ ਹੁਣ ਕੋਈ ਇੱਦਾਂ ਦਾ ਬੱਚਾ ਪੈਦਾ ਨਹੀਂ ਹੋਣਾ। ਹੁਣ ਮੇਰੀ ਬੇਨਤੀ ਨੂੰ ਸੁਣਿਓ ਬਈ, ਜੇ ਅੱਜ ਡਾਕਟਰ ਇਹ ਗੱਲ ਕਹਿਣ ਵੀ ਅਸੀਂ ਪੋਲੀਓ ਨੂੰ ਜੜੋਂ ਮੁਕਾ ਦਿੱਤਾ, ਇਹਦਾ ਕ੍ਰੈਡਿਟ ਦਿਓ ਸਾਨੂੰ। ਤੇ ਫਿਰ ਆਪਾਂ ਕਹਾਂਗੇ ਵੀ ਡਾਕਟਰ ਸਾਹਿਬ ਪਹਿਲਾਂ ਸਾਡਾ ਦਿਮਾਗ, ਇਨਸਾਨਾਂ ਦਾ ਦਿਮਾਗ ਕੰਮ ਨਹੀਂ ਕਰ ਸਕਿਆ, ਤਾਂ ਕਰਕੇ ਪੋਲੀਓ ਦੀਆਂ ਬੂੰਦਾਂ ਦੀ ਖੋਜ ਨਹੀਂ ਕਰ ਸਕੇ। ਤੇ ਜ਼ਿੰਮੇਵਾਰੀ ਵੀ ਬੰਦਿਆਂ ਨੂੰ ਹੀ ਲੈਣੀ ਪੈਣੀ ਹੈ, ਪਹਿਲੇ ਜਿੰਨੇ ਲੱਗੜੇ ਆ ਉਹਦੇ ਜ਼ਿੰਮੇਵਾਰ ਵੀ ਅਸੀਂ ਹਾਂ। ਅਸੀਂ ਇਲਾਜ ਨਹੀਂ ਲੱਭ ਸਕਦੇ। ਜਿੱਦੇ ਅਮੈਰੀਕਾ ਦੇ ਵਿੱਚ ਕੈਂਸਰ ਦਾ ਇਲਾਜ ਲੱਭ ਗਿਆ, ਪੂਰੀ ਤਰ੍ਹਾਂ ਫਿਨਿਸ਼ ਹੋ ਗਿਆ ਕੈਂਸਰ, ਤੇ ਡਾਕਟਰਾਂ ਨੂੰ ਇਹਦਾ ਕ੍ਰੈਡਿਟ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ? ਪਿਆਰਿਓ ਬੋਲੋ, ਰੱਬ ਦਾ ਤੇ ਹੈ ਹੀ ਆ, ਰੱਬ ਨੇ ਕੀ ਬਣਾਇਆ ਸਾਡਾ ਦਿਮਾਗ? ਡਾਕਟਰ ਦਾ ਦਿਮਾਗ ਕਿਹਨੇ ਬਣਾਇਆ? ਪਰਮਾਤਮਾ ਨੇ, ਮਾਲਕ ਨੇ। ਮਾਲਕ ਜੀ ਨੇ ਆਹ ਘਾੜਤ ਘੜੀ ਹੈ, ਦਿਮਾਗ ਬਣਾਇਆ। ਤੇ ਜੇ ਅਮੈਰੀਕਾ ਵਿੱਚੋਂ ਸਦਾ ਲਈ ਕੈਂਸਰ ਖਤਮ ਹੋ ਜਾਏ ਤੇ ਅਮੈਰੀਕਾ ਦੇ ਡਾਕਟਰਾਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ? ਪਿਆਰਿਓ ਬੋਲੋ,
ਮਿਲਣਾ ਚਾਹੀਦਾ।
ਬੋਲੋ ਜੀ, ਮਿਲਣਾ ਚਾਹੀਦਾ ਵੀ ਇਹਨਾਂ ਨੇ ਕੈਂਸਰ ਖਤਮ ਕਰਤਾ। ਤੇ ਕਿਵੇਂ ਕੀਤਾ? ਰੱਬ ਜੀ ਦੇ ਬਣਾਏ ਹੋਏ ਦਿਮਾਗ ਚੋਂ, ਇਹਦੇ ਨਾਲ ਆਹ ਦਿਮਾਗ ਕੰਮ ਕਰਦਾ ਸੀ। ਬਾਹਰ ਜੜੀਆਂ ਬੂਟੀਆਂ ਦਾ ਪਤਾ ਲੱਗ ਗਿਆ ਵੀ ਇਹ ਚੀਜ਼ ਨੂੰ ਆਹ ਕੱਟੂ, ਇਹਦੇ ਨਾਲ ਆਹ ਠੀਕ ਹੋ, ਆਹ ਦਵਾਈ ਠੀਕ ਹੈ, ਆਹ ਇੱਦਾਂ। ਉਹਨਾਂ ਨੇ ਸਾਰਾ ਇਕੱਠਾ ਕਰਕੇ ਬਾਹਰ ਜੋ ਕੁਦਰਤ ਵਿੱਚ ਬਣਾਇਆ, ਉਹਨਾਂ ਨੇ ਸਾਰਾ ਕੁਝ ਇਕੱਠਾ ਕਰਕੇ ਇੱਦਾਂ ਦੀ ਮੈਡੀਸਿਨ ਬਣਾਈ, ਇੱਦਾਂ ਦੀਆਂ ਦਵਾਈਆਂ ਬਣਾਈਆਂ, ਕੈਂਸਰ ਜੜੋਂ ਖਤਮ। ਹੋ ਸਕਦਾ ਆਉਣ ਵਾਲੇ ਥੋੜੇ ਸਾਲਾਂ ਵਿੱਚ ਕੈਂਸਰ ਬਿਲਕੁਲ ਖਤਮ ਹੋ ਜਾਏ, ਤੇ ਕ੍ਰੈਡਿਟ ਡਾਕਟਰਾਂ ਨੂੰ। ਫਿਰ ਜਿੰਨੇ ਅੱਜ ਤੋਂ ਪਹਿਲਾਂ ਮਰੇ ਉਹਦਾ ਦੋਸ਼ੀ ਰੱਬ ਹੈ? ਬੋਲੋ ਬਈ, ਜਿਹੜੇ ਕਹਿ ਦਿੰਦੇ ਆ ਵੀ ਹਾਏ ਮੇਰੀ ਬੇਬੇ ਨੂੰ ਰੱਬ ਲੈ ਗਿਆ ਛੋਟੀ ਜਿਹੀ ਉਮਰ 'ਚ, ਮੇਰੀ ਮਾਂ ਕੈਂਸਰ ਨਾਲ ਮਰ ਗਈ ਸੀ, ਰੱਬ ਨੇ ਮੇਰੀ ਮਾਂ ਖੋਹ ਲਈ, ਕਹਿੰਦੇ ਨਹੀਂ ਅਸੀਂ ਕਹਿੰਦੇ ਰੱਬ ਸਾਡਾ ਪਿਓ ਲੈ ਗਿਆ ਖੋਹ ਕੇ। ਸਿਸਟਮ ਸੀ ਜਿਵੇਂ ਅਸੀਂ ਲੰਗੜਿਆਂ ਨੂੰ ਵੇਖ ਕੇ, ਲੂਲਿਆਂ ਨੂੰ ਵੇਖ ਕੇ ਕਹਿੰਦੇ ਹਾਂ, ਪੋਲੀਓ ਦੇ ਮਰੀਜ਼ਾਂ ਨੂੰ ਵੇਖ ਕੇ ਕਹਿੰਦੇ ਹਾਂ ਵੀ ਵਿਚਾਰੇ ਵੇਖੋ ਰੱਬ ਨੇ ਕੀ ਕੀਤਾ। ਪਰ ਹੁਣ ਜਦੋਂ ਡਾਕਟਰਾਂ ਨੇ ਇਲਾਜ ਆਹ ਦਿੱਤਾ ਹੋਇਆ ਸੀ, ਹੁਣ ਸਾਡੇ ਸਮਝ 'ਚ ਆਉਂਦੀ ਹੈ ਮੇਰੇ ਮਾਲਕ ਨੇ ਆਹ ਵੀ ਬਣਾਇਆ ਹੋਇਆ ਸੀ, ਤੇ ਦਵਾਈਆਂ ਬੂਟੀਆਂ ਜੜੀਆਂ ਬੂਟੀਆਂ ਵੀ ਹੋਣਗੀਆਂ, ਪਰ ਸਾਡੇ ਪਕੜ 'ਚ ਨਹੀਂ ਸੀ ਆ ਰਹੀ, ਆਹ ਦਿਮਾਗ 'ਤੇ ਹੈ ਸੀ, ਇਲਾਜ ਵੀ ਵਿੱਚ ਹੀ ਸੀ, ਕਿਵੇਂ ਦਵਾਈਆਂ ਬੰਨੀਆਂ ਨੇ ਸਭ ਕੁਝ ਇੱਥੇ ਸੀ, ਪਰ ਬੰਦੇ ਨੂੰ ਸਮਝ ਨਹੀਂ ਆਈ। ਇਨਸਾਨ ਨੂੰ ਸਮਝ ਆਉਣ ਵਿੱਚ ਟਾਈਮ ਲੱਗ ਗਿਆ, ਤੇ ਕਸੂਰ ਸਾਡਾ ਹੈ ਨਾ ਕਿ ਮਾਲਕ ਦਾ, ਨਾ ਕਿ ਰੱਬ ਦਾ। ਰੱਬ ਦੋਸ਼ ਤੇਰੀ ਮਾਂ
ਹੈ, ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਗਰ ਜਨਾ।
ਤੇਰਾ ਦੋਸ਼ ਨਹੀਂ, ਪਰ ਕਈ ਦੋਸ਼ ਸਾਂਝੇ ਰੂਪ ਵਿੱਚ ਇਨਸਾਨਾਂ 'ਤੇ ਲੱਗਣੇ, ਅਤੇ ਕਈ ਕ੍ਰੈਡਿਟ ਵੀ ਸਾਂਝੇ ਰੂਪ ਵਿੱਚ ਬੰਦਿਆਂ ਨੂੰ ਮਿਲਣੇ, ਇਨਸਾਨ ਨੂੰ, ਇਨਸਾਨ ਨੇ ਜਿਹੜੇ ਉਹਨਾਂ ਨੂੰ ਸਾਂਝੇ ਰੂਪ ਵਿੱਚ ਕੁਛ ਕ੍ਰੈਡਿਟ ਮਿਲਣਗੇ, ਤੇ ਸਾਂਝੇ ਰੂਪ ਵਿੱਚ ਕੁਛ ਦੋਸ਼ ਵੀ ਸਾਨੂੰ ਕਬੂਲਣੇ ਪੈਣਗੇ, ਸਾਡਾ ਦੋਸ਼ ਹੈ। ਤਾਂ ਕਰਕੇ ਜੇ ਤੇਰੀ ਮਾਂ ਚਲੇ ਗਈ ਨਾ ਦੁਨੀਆਂ ਵਿੱਚੋਂ, ਉਹ ਰੱਬ ਨਹੀਂ ਲੈ ਕੇ ਗਿਆ, ਪਰਮਾਤਮਾ ਨੇ। ਹਾਂ, ਜੇ ਉਸ ਵੇਲੇ ਆ ਅਕਲ ਹੁੰਦੀ ਇਲਾਜ ਕਲੱਬ ਦੇ, ਹੋ ਸਕਦਾ ਉਹਦੀ ਉਮਰ 60 ਤੱਕ, 70 ਤੱਕ, 80 ਤੱਕ, 100 ਤੱਕ ਚਲੇ ਜਾਂਦੀ। ਮਾਲਕ ਨਹੀਂ ਚਾਹੁੰਦਾ ਕਿ ਨਿੱਕੇ ਨਿੱਕੇ ਬੱਚਿਆਂ ਦੀਆਂ ਮਾਵਾਂ ਮਰ ਜਾਣ, ਰੱਬ ਨਹੀਂ ਇੱਦਾਂ ਚਾਹੁੰਦਾ, ਰੱਬ ਨਹੀਂ ਖੁੰਦਾ। ਅੱਜ ਐਕਸੀਡੈਂਟਾਂ ਵਿੱਚ ਇੰਡੀਆ 'ਚ ਕਿੰਨੇ ਲੋਕ ਮਰਦੇ, ਤੇ ਸਾਡੇ ਇੱਥੇ ਕਿੰਨੇ ਲੋਕ, ਆਪਾਂ ਇੰਡੀਆ ਜਾ ਕੇ ਜਦੋਂ ਜਾਂਦੇ ਹਾਂ ਸੰਸਕਾਰ 'ਤੇ, ਕਿਸੇ ਦਾ ਭਰਾ ਐਕਸੀਡੈਂਟ 'ਚ ਮੌਤ ਹੋ ਗਈ, ਕਿਸੇ ਦਾ ਪਿਤਾ ਐਕਸੀਡੈਂਟ 'ਚ ਮੌਤ ਹੋ ਗਈ, ਕਿਸੇ ਦਾ ਜਵਾਨ ਪੁੱਤ ਐਕਸੀਡੈਂਟ ਵਿੱਚ ਮਰ ਜਾਂਦਾ, ਤੇ ਆਪਾਂ ਇੱਥੋਂ ਜਾ ਕੇ, ਧਿਆਨ ਨਾਲ ਸੁਣਿਓ ਪਿਆਰਿਓ, ਆਪਾਂ ਇੱਥੋਂ ਜਾ ਕੇ ਹਾਜ਼ਰ ਹੋ ਕੇ ਸੁਣਦੇ ਸੀ। ਲੋ ਸੁਣੋ, ਆਹ ਵੇਖੋ, ਦੱਦੇ ਦੋਸ਼ ਨਾ ਦੇਊ, ਫਿਰ ਇੱਕ ਵਾਰ ਪੰਕਤੀ ਗਾ ਲਓ।
ਦੱਦੇ ਦੋਸ਼ ਨਾ ਦੇਊ
ਇੱਕ ਸਾਲ ਵਿੱਚ ਐਕਸੀਡੈਂਟ ਬਹੁਤ ਹੁੰਦੇ ਆ, ਬਹੁਤ ਹੁੰਦੇ ਆ, ਤੇ ਲੱਖਾਂ ਲੋਕ ਐਕਸੀਡੈਂਟਾਂ ਵਿੱਚ ਮਰਦੇ ਆ, ਤੇ ਅਸੀਂ ਕਿੰਨੇ ਲੋਕ ਆ ਜਿਹੜੇ ਕਹਿੰਦੇ ਆ ਕਿਸੇ ਦਾ ਜਵਾਨ ਪੁੱਤ ਐਕਸੀਡੈਂਟ 'ਚ ਮਰ ਗਿਆ, ਕਿਸੇ ਦਾ ਪਿਤਾ ਮਰ ਗਿਆ, ਕਿਸੇ ਦਾ ਜਵਾਨ ਪੁੱਤ ਮਰਿਆ, ਭਰਾ ਮਰਿਆ, ਤੇ ਆਪਾਂ ਸਾਰੇ ਇੰਡੀਆ ਜਾ ਕੇ ਕਹਿੰਦੇ ਹੀ ਆ ਰੱਬ ਲੈ ਗਿਆ ਖੋਹ ਕੇ, ਰੱਬ ਨੇ ਖੋਹ ਲਿਆ, ਪਰ ਇਹ ਰੱਬ ਨੇ ਨਹੀਂ ਮਾਰਿਆ, ਇਹ ਮਾੜੇ ਸਿਸਟਮ ਨੇ ਮਾਰਿਆ। ਜਿੱਦਣ ਕੈਨੇਡਾ ਵਰਗੀਆਂ ਸੜਕਾਂ ਤੇ ਰੂਲ ਬਣ ਜਾਣਗੇ, ਟ੍ਰੈਫਿਕ ਦੇ ਨਿਯਮ ਫੋਲੋ ਕਰਨਗੇ, ਜਿਹੜੇ ਲੱਖਾਂ ਲੋਕ ਅੱਜ ਮਰ ਰਹੇ ਹੈ ਉਹ ਨਹੀਂ ਮਰਨਗੇ। ਬੜੀਆਂ ਮਾਵਾਂ ਦੇ ਪੁੱਤ ਜਿਉਂਦੇ ਹੋਣੇ ਸੀ ਜੇ ਕਿਤੇ ਸਿਸਟਮ ਬਣਿਆ ਹੋਣਾ। ਸਿਸਟਮ ਨੂੰ ਬਣਾਉਣ ਦੀ ਲੋੜ ਹੈ। ਮਾਲਕ ਨੇ ਸਾਡਾ ਆਹ ਘੜਿਆ ਹੈ, ਆ ਸਿਸਟਮ ਬਣਾਉਣਾ ਪੈਣਾ, ਉਹਦਾ ਦੋਸ਼ ਲਾ ਕੇ ਤੁਸੀਂ ਬਚ ਨਹੀਂ ਸਕਦੇ ਵੀ ਰੱਬ ਲੈ ਗਿਆ। ਐਕਸੀਡੈਂਟ ਵਿੱਚ ਬੰਦੇ ਮਰ ਗਏ ਕਹਿੰਦੇ ਰੱਬ ਲੈ ਗਿਆ, ਪਰਮਾਤਮਾ ਨੇ ਮਾਰਤੇ, ਰੱਬ ਮਾਰਦਾ। ਜਿੱਦਣ ਇੱਥੇ ਉਹ ਸਿਸਟਮ ਬਣ ਗਿਆ ਮਾੜਾ, ਇੱਥੇ ਰੂਲ ਇੱਦਾਂ ਦੇ ਬਣ ਜਾਣ ਤੇ ਇੱਥੇ ਵੀ ਮਰਨ ਲੱਗ ਜਾਣਗੇ, ਹਰੇਕ ਸਾਲ ਹੀ ਲੱਖਾਂ ਬੰਦਾ ਐਕਸੀਡੈਂਟਾਂ 'ਚ ਮਰਨ ਲੱਗ ਜਾਊਗਾ। ਤਾਂ ਕਰਕੇ ਇਹ ਘਾੜਤ ਸਾਨੂੰ ਘੜਨੀ ਪੈਣੀ। ਫਿਰ ਸਵਾਲ ਦਿਮਾਗ 'ਚ ਆਉਂਦੇ ਹੋਣਗੇ ਕਈਆਂ ਦੇ, ਫਿਰ ਬਾਣੀ 'ਚ ਤਾਂ ਲਿਖਿਆ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਮਾਹੇ, ਕੱਲੇ ਆਵੇ ਨਾਨਕ ਸੱਦੇ ਉੱਠੀ ਜਾਹੇ। ਰੱਬ ਨੇ ਘੱਲਿਆ ਤੇ ਬੰਦਾ ਆਇਆ, ਜਦੋਂ ਰੱਬ ਸੱਦਦਾ ਤੇ ਉਦੋਂ ਬੰਦਾ ਚੱਲਿਆ ਜਾਂਦਾ। ਰੱਬ ਨੇ ਸੱਦਿਆ, ਰੱਬ ਨੇ ਮਾਰਿਆ, ਪਰਮਾਤਮਾ ਮਾਰਦਾ ਨਹੀਂ ਪਿਆਰਿਓ। ਪਰਮਾਤਮਾ ਤੈਨੂੰ ਸੱਦਦਾ ਹੈ, ਪਰ ਤੇਰੀ ਕਾਰਗੁਜ਼ਾਰੀ ਵੇਖ ਕੇ ਲੱਛਣ ਸਹੀ ਰੱਖੇਗਾ। ਮਾਲਕ ਦੇ ਨਿਯਮ ਨੇ ਜਿਹੜੇ, ਜੇ ਹੁਣ ਮੰਨ ਲਓ ਇੱਥੇ ਇੱਕ ਬੰਦਾ ਬਾਹਰ ਆਪਾਂ ਕਿਸੇ ਕੰਮ ਭੇਜਿਆ ਤੇ ਕੰਮ ਕਰਨ ਦੀ ਬਜਾਏ ਗਲਤ ਕਰਦਾ ਤੇ ਆਪਾਂ ਕਹਿੰਦੇ ਆ ਕੇ ਸਾਨੂੰ ਕੋਈ ਦੱਸਦਾ ਵੀ ਉਹ ਤੇ ਵਿਹਲਾ ਬੈਠਾ ਕੱਖ ਨਹੀਂ ਕਰਦਾ, ਆਪਾਂ ਕਹਿੰਦੇ ਅੰਦਰ ਆ ਜਾ ਵਾਪਸ ਆ ਜਾ। ਪਰ ਜੇ ਸਹੀ ਕੰਮ ਕਰਦਾ ਹੋਵੇ ਆਪਾਂ ਕਹਿੰਦੇ ਕਰੀ ਚੱਲ। ਮਾਲਕ ਦੇ ਨਿਯਮ ਇੱਦਾਂ ਦੇ ਹੈ, ਸੱਦਦਾ ਸਾਨੂੰ ਜਾਣਾ ਪੈਂਦਾ, ਭੇਜਿਆ ਤੇ ਆਏ ਹਾਂ, ਪਰ ਉਹ ਸਾਡੀ ਕਾਰਗੁਜ਼ਾਰੀ ਵੇਖ ਕੇ ਹੀ ਸੱਦਦਾ ਹੈ। ਸ਼ੂਗਰ ਕਰ ਲਈ ਮੈਂ, ਪੇਟ ਐਡਾ ਵੱਡਾ ਕਰ ਲਿਆ, ਕੋਲੈਸਟਰੋਲ ਮੇਰਾ ਹਾਈ ਹੋਇਆ ਪਿਆ, ਨਾੜਾਂ ਮੇਰੀਆਂ ਬੰਦ ਹੋਣ ਨੂੰ ਤਿਆਰ ਨੇ, ਤੇ ਨਿਯਮ ਕੁਦਰਤ ਦੇ ਵੇਖ ਰਹੇ ਨੇ ਵੀ ਲੱਛਣ ਇਹਦੇ ਬੜੇ ਮਾੜੇ ਆ, ਫਿਰ ਤੂੰ ਆਈ ਜਾ ਆਖੋ ਸਤਨਾ, ਉਹਨੇ ਆ ਜਾ ਤਾਂ ਕਹਿਣਾ। ਮੈਂ ਕਹਿੰਦਾ ਉਹਨਾਂ ਵੀ ਟੀਚਰ ਲਿਖਦਾ ਹੈ, ਪਰ ਤੇਰਾ ਲਿਖਿਆ ਵੇਖ ਕੇ ਲਿਖਦਾ। ਟੀਚਰ ਸਾਈਨ ਕਰਦਾ ਹੈ, ਪਰ ਤੇਰਾ ਲਿਖਿਆ ਵੇਖ ਕੇ ਲਿਖਦਾ। ਰੱਬ ਦੇ ਨਿਯਮ ਲਿਖਦੇ ਹੈ, ਪਰ ਤੇਰਾ ਲਿਖਿਆ ਵੇਖ ਕੇ। ਪਹਿਲਾਂ ਤੂੰ ਦੱਸ ਕੀ ਲਿਖਦਾ, ਤੂੰ ਲਿਖ 70 ਸਾਲ ਜਿਉਣਾ, ਉਹਨੇ ਕਹਿਣਾ ਓਕੇ। ਤੂੰ ਲਿਖ 150 ਸਾਲ, ਉਹਨੇ ਉਦਣ ਵੀ ਓਕੇ ਕਰਨਾ, ਪਰ 150 ਸਾਲ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਤੈਨੂੰ ਪੂਰੀ ਕਰਨੀ ਪੈਣੀ, ਸ਼ਰਤਾਂ ਜਿਹੜੀਆਂ ਕੁਦਰਤ ਦੀਆਂ। ਫਿਰ ਐਂ ਨਹੀਂ ਸਵੇਰੇ ਬੂੜੀ ਵਾਲੇ ਪਰੌਂਠੇ ਖਾ ਲਏਗਾ 5-4, ਫਿਰ ਐਂ ਨਹੀਂ ਕੰਮ ਚੱਲਣਾ ਵੀ ਤੂੰ ਆਖੇ ਵੀ ਅਸੀਂ ਕੋਕ ਸ਼ੋਕ ਚੱਲਣਗੇ, ਫਿਰ ਇਹਦੇ ਗ੍ਰੀਨ ਟੀ ਪੀਣੀ ਪੈਣੀ ਤੈਨੂੰ, ਫਿਰ ਮਿੱਠਾ ਮੁੱਠਾ ਛੱਡਣਾ ਪੈਣਾ ਤੈਨੂੰ, ਉਹ ਤੇ ਵੇਖਣਾ ਪੈਣਾ ਉਹ ਖਾਨਾ ਭਰ 70 ਵਾਲਾ। ਇੱਥੇ ਯਹੂਦੀ ਔਰਤ ਸੀ ਇੱਕ ਸਾਡੇ ਆ, ਜਿਹੜਾ ਮੇਰੇ ਨਾਲ ਮਾਈਕ 'ਚ ਬੋਲਦਾ ਹੈ ਸਿੰਘ, ਅਮੈਰੀਕਾ ਰਹਿੰਦਾ ਹੈ ਤੇ ਉੱਥੇ ਟੈਕਸੀ ਚਲਾਉਂਦਾ, ਤੇ ਉੱਥੇ ਯਹੂਦੀ ਔਰਤ ਇੱਕ ਬੈਠੀ, ਤੇ ਯਹੂਦੀ ਨੇ ਜਿਹੜੇ ਬੜੇ ਦਿਮਾਗੀ ਬੰਦੇ ਨੇ, ਤੇ 90 ਸਾਲ ਦੀ ਉਹਦੀ ਉਮਰ ਸੀ, ਬਹਿਣ ਸਾਰੇ ਨੂੰ ਕਹਿੰਦੀ ਕਿੰਨੇ, ਇਹ ਪੁੱਛਦਾ ਵੀ ਕਿੰਨੀ ਏਜ ਹੈ, ਉਹ ਕਹਿੰਦੀ ਬੇਟਾ ਮੇਰੀ ਉਮਰ 90 ਸਾਲ, ਤੇ ਕਹਿੰਦੀ ਮੇਰਾ ਟਾਰਗੇਟ ਪਤਾ ਕੀ ਹੈ ਕਿ 100 ਤੱਕ ਜਾਣਾ, ਐਂ ਵੇਖੋ ਇੰਨੇ ਪੋਜ਼ਿਟਿਵ ਬੰਦੇ, ਮੇਰਾ ਟਾਰਗੇਟ ਇਹ ਹੈ ਵੀ 100 ਤੱਕ ਜਾਣਾ, ਪਰ 100 ਤੱਕ ਜਾਣ ਵਾਸਤੇ ਫਿਰ ਕਰਨਾ ਕੀ ਪਏਗਾ, ਸਾਡੀਆਂ ਮਾਈਆਂ ਵਾਂਗੂ ਐਂ ਥੋੜ੍ਹਾ ਵੀ TC ਲਾ ਲਏਗੀ ਪਕੌੜਿਆਂ ਦੀ, ਫਿਰ ਐਂ ਥੋੜਾ ਕੰਮ ਚੱਲੂ ਮਾਈਓ ਬੀਬੀਓ ਵੀ ਫਿਰ ਤੇ ਐਂ ਹਾਏ ਗੋਡੇ ਝਰਨ ਝਰਨ ਕਰਦੇ ਫਿਰ ਐਂ ਕਰਨਗੇ ਝਰਨ ਝਰਨ ਫਿਰ ਤੇ ਐਂ ਕਰਨਗੇ ਫਿਰ ਉਹ ਜੇ ਉਹ ਓਦਾਂ ਬੰਦਾ ਸੋਚੂ ਫਿਰ ਤੇ ਗ੍ਰੀਨ ਟੀ ਪੀਣੀ ਪੈਣੀ ਹੈ ਫਿਰ ਤੇ ਤੈਨੂੰ ਸਮੋਸੇ ਸਭ ਕੁਝ ਛੱਡਣਾ ਪੈਣਾ ਫਿਰ ਨਹੀਂ ਉਹ ਚੀਜ਼ਾਂ ਕਰਨੀਆਂ ਜੇ 100 ਤੱਕ ਜਾਣਾ ਹੈ ਤੂੰ ਲਿਖ 100 ਤੇ ਤੇਰੇ ਲਿਖੇ ਵੱਲ ਵੇਖ ਕੇ ਕੁਦਰਤ ਨੇ ਵੀ ਤਿਆਰੀ ਵੇਖੋ ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਹਾਂਜੀ ਬੋਲੋ ਜਿਹੜੇ ਆਪਣੀ ਮਦਦ ਇਹ ਸੁਣਦੇ ਹੀ ਰਹੇ ਹੋ ਅੱਜ ਤੱਕ ਰੱਬ ਲਿਖਦਾ ਹੈ ਪਰ ਤੇਰਾ ਲਿਖਿਆ ਵੇਖ ਕੇ ਲਿਖ ਰੱਬ ਜੀ ਲਿਖਦੇ ਹੈ ਪਰ ਤੇਰਾ ਲਿਖਿਆ ਵੇਖ ਕੇ ਤਾਂ ਹੀ ਬਾਣੀ ਵਿੱਚ ਦੋਵੇਂ ਗੱਲਾਂ ਹੀ ਆਉਂਦੀਆਂ ਹੈ ਬਾਣੀ 'ਚ ਇਹ ਵੀ ਆਉਂਦਾ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਜੇ ਬਹੁਤਾ ਸਿਆਣਾ ਕਾਲੇ ਲੇਖ ਲਿਖਦਾ ਕਿਉਂ ਹੈ ਇਹਦਾ ਮਤਲਬ ਬੰਦਾ ਲਿਖਦਾ ਕਾਲੇ ਲਿਖਣਾ ਇੱਥੇ ਰੱਬ ਨੂੰ ਕਿਹਾ ਕਿ ਬੰਦੇ ਨੂੰ ਬੰਦੇ ਨੂੰ ਰੱਬ ਨਹੀਂ ਲਿਖਦਾ ਇੱਥੇ ਕਿਹਾ ਬੰਦਾ ਲਿਖਦਾ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਕੌਣ ਲਿਖਦਾ ਬੰਦਾ ਪਰ ਇਹ ਵੀ ਲਿਖਿਆ ਬਾਣੀ ਵਿੱਚ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ
ਕਰਤਾਰ
ਪਰਮਾਤਮਾ ਦੇ ਜਿਹੜੇ ਨਿਯਮ ਬਣਾਏ ਆ ਉਹ ਉਹਨੇ ਬਣਾਏ ਨੇ ਜਿਹੜਾ ਕੁਦਰਤ ਦਾ ਵਿਧਾਨ ਬਣਾਇਆ ਰੱਬ ਨੇ ਬਣਾਇਆ ਤੇ ਰੱਬ ਦੇ ਬਣਾਏ ਹੋਏ ਸਿਸਟਮ ਵਿੱਚ ਸਾਨੂੰ ਆਪਣਾ ਸਿਸਟਮ ਬਣਾਉਣਾ ਪੈਣਾ ਹੈ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਸਾਨੂੰ ਆਪਣੇ ਨਿਯਮ ਬਣਾਉਣੇ ਪੈਣਗੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਭਾਵੇਂ 100 ਤੇ ਪਹੁੰਚ ਜਾ ਹੋਰ ਵਧੀਆ ਸਮਝ ਕੇ ਭਾਵੇਂ 150 ਤੇ ਚੱਲ 150 ਤੱਕ ਉਮਰ ਲੈ ਜਾ ਆਪਣੀ ਇਹ ਤੇਰੀ ਮਰਜ਼ੀ ਚੱਲਣੀ ਇਹ ਵੇਖਣਾ ਤੂੰ ਪੈਣਾ ਤੇਰਾ ਲਿਖਿਆ ਵੇਖ ਕੇ ਤੇਰੀ ਕਰਤੂਤ ਵੇਖ ਕੇ ਤੇਰੇ ਜਾਂ ਮੇਰੇ ਕਰਮ ਵੇਖ ਕੇ ਰੱਬ ਜੀ ਨੇ ਲਿਖ ਦੇਣਾ ਉਹਨੇ ਲਿਖ ਦੇਣਾ ਜੇ ਤੇਰਾ ਮਿੱਠਾ ਵੇਖਣਗੇ ਤੇ ਸ਼ੂਗਰ ਲਿਖ ਦੇਣਗੇ ਜੇ ਤੇਰੇ ਪਕੌੜੇ ਵੇਖਣਗੇ ਤੇ ਕੋਲੈਸਟ੍ਰੋਲ ਲਿਖ ਦੇਣੇ ਨਿਯਮਾਂ ਨੇ ਇੱਦਾਂ ਲਿਖਣਾ ਨਿਯਮ ਮਤਲਬ ਰੱਬ ਕੁਦਰਤ ਦਾ ਅਸੂਲ ਕੁਦਰਤ ਤੇਰੇ ਲਿਖੇ ਨੂੰ ਵੇਖ ਕੇ ਲਿਖੀ ਚੱਲਣਾ ਤੇ ਚੇਤਾ ਰੱਖੀ ਨੌਜਵਾਨ ਵੀਰਾ ਜੇ ਐਕਸਰਸਾਈਜ਼ ਕਰੇਗਾ ਤੂੰ ਲਿਖ ਲਿਆ ਵੀ ਮੈਂ ਸਵੇਰੇ 2 ਘੰਟੇ ਐਕਸਰਸਾਈਜ਼ ਕਰਨੀ ਹੈ ਤੇ ਕੁਦਰਤ ਨੇ ਫਿਰ 6 ਪੈਕ ਵੀ ਲਿਖ ਦੇਣੇ ਆ ਪੱਕੀ ਗੱਲ ਹੈ 2 ਸਾਲ ਲਾਏਗਾ 6 ਮਹੀਨੇ ਲਾਏਗਾ ਸਾਲ ਲਾਏਗਾ ਐ ਫਿੱਟ ਵੀ ਹੋ ਜਾਏਗਾ ਕੁਦਰਤ ਨੇ ਤੇਰੇ ਲਿਖੇ ਨੂੰ ਵੇਖ ਕੇ ਲਿਖਣਾ ਇਹ ਤੇਰੇ ਫੈਸਲੇ ਦੇ ਉੱਤੇ ਫੈਸਲਾ ਕਰਨਾ ਪਹਿਲਾਂ ਤੇਰਾ ਫੈਸਲਾ ਫਿਰ ਰੱਬ ਦਾ ਫੈਸਲਾ ਤੂੰ ਨਿਯਮਾਂ ਨੂੰ ਸਮਝ ਕੇ ਫੈਸਲਾ ਕਰ ਕੁਦਰਤ ਤੇਰੇ ਫੈਸਲੇ ਤੇ ਫੈਸਲਾ ਕਰ ਸਮਝਦੇ ਹੋ ਗੱਲ ਪਕੜ ਚਾਹੁੰਦੀ ਹੈ ਪਿਆਰੇ ਰੱਬ ਤੇਰੇ ਫੈਸਲੇ ਨੂੰ ਵੇਖ ਕੇ ਫੈਸਲਾ ਕਰ ਤੇਰਾ ਫੈਸਲਾ ਦੱਸ ਕਹਿੰਦੇ ਇੰਡੀਆ ਵਿੱਚ 2-3 ਲੱਖ ਬੰਦਾ ਐਕਸੀਡੈਂਟਾਂ 'ਚ ਮਰਦਾ ਹੈ ਜਿੱਦਣ ਇੰਡੀਆ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਾਨੂੰਨ ਵਧੀਆ ਬਣ ਗਏ ਤੇ 2-3 ਲੱਖ ਨਹੀਂ ਮਰਨ ਦੇਣਾ ਇੰਡੀਆ ਵਾਲੇ ਫੈਸਲਾ ਕਰ ਲੈਣ ਵੀ ਐਕਸੀਡੈਂਟ ਨਹੀਂ ਹੋਣ ਦੇਣੇ ਗਾਵਾਂ ਮੱਝਾਂ ਜਿਹੜੀਆਂ ਛੜਕਾਂ 'ਤੇ ਇਹੀ ਆ ਚੜ੍ਹਦੀਆਂ ਸਾਰੇ ਐਂਗਲ ਲੱਗਣਗੇ ਜਾਲ ਲੱਗਣਗੇ ਗ੍ਰਿੱਲਾਂ ਲੱਗਣਗੀਆਂ ਗੱਡੀਆਂ ਪੁਲਿਸ ਦੀਆਂ ਫਿਰਨਗੀਆਂ ਕੋਈ ਗੱਡੀ ਪਾਸ ਨਹੀਂ ਕਰ ਸਕਦਾ ਸਹੀ ਸਿਸਟਮ ਬਣੇਗਾ ਜਿਹੜਾ 2-3 ਲੱਖ ਬਚਾਉਣਾ ਚਾਹੋਗੇ ਭਾਰਤ ਦੇ ਲੋਕੋ ਤੁਸੀਂ ਲਿਖ ਲਓ ਤੁਹਾਨੂੰ ਵੇਖ ਕੇ ਰੱਬ ਨੇ ਲਿਖ ਦੇਣਾ ਤੁਸੀਂ ਫੈਸਲਾ ਕਰੋ ਮਾਲਕ ਦਾ ਫੈਸਲਾ ਤੁਹਾਡੇ ਨਾਲ ਹੀ ਪਰ ਜੇ ਤੁਹਾਡਾ ਫੈਸਲਾ ਹੀ ਮਾਰਨ ਦਾ ਹੈ ਫਿਰ ਕੋਈ ਬਚਾ ਜੇ ਸਾਡਾ ਫੈਸਲਾ ਮਾਰਨ ਵੀ ਅਸੀਂ ਐਂ ਚੱਲੂ ਕੰਮ ਜਿਵੇਂ ਚੱਲਦਾ ਐਂ ਚੱਲੂ ਫਿਰ ਨਹੀਂ ਕੋਈ ਬਚਾ ਸਕਦਾ ਤਾਂ ਕਰਕੇ ਕਾਲੇ ਲੇਖ ਨਾ ਲਿਖੀਏ ਕਾਲੇ ਲੇਖ ਲਿਖਣੇ ਬੰਦ ਕਰ ਦਈਏ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਲੋਕ ਗਾ ਕੇ ਪੜ੍ਹਦੇ
ਫਰੀਦਾ ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਲਤੀਫ
ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਲਤੀਫ
ਆਪਣੜੇ ਗਿਰੀਵਾਨ ਮੈਂ ਆਪਣੜੇ ਗਿਰੀਵਾਨ
ਜੇ ਤੂੰ ਸਮਝਦਾਰ ਹੈ ਜੇ ਅਕਲ ਵਾਲਾ ਕਹਾਉਂਦਾ ਹੈ ਤੇ ਕਾਲੇ ਲੇਖ ਕਿਉਂ ਲਿਖਦਾ ਜੇ ਸਿਆਣਾ ਹੈ ਤੇ ਫਿਰ ਮਾੜੇ ਲੇਖ ਕਿਉਂ ਲਿਖਦਾ ਹੈ ਤੇਰੇ ਲਿਖੇ ਨੂੰ ਵੇਖ ਕੇ ਕੁਦਰਤ ਨੇ ਲਿਖਣਾ ਹੈ ਤੇਰੇ ਲਿਖੇ ਵੱਲ ਵੇਖ ਕੇ ਰੱਬ ਨੇ ਲਿਖਣਾ ਤਾਂ ਕਰਕੇ ਪਿਆਰਿਓ ਜੇ ਚਾਹੁੰਦੇ ਹਾਂ ਬਦਲਾਵ ਆਵੇ ਤੇ ਸਾਨੂੰ ਬਦਲਾਵ ਲਿਆਉਣਾ ਪੈਣਾ ਮਾਲਕ ਆਪਣੇ ਆਪ ਮਿਹਰ ਕਰਦੂ ਤਾਂ ਕਰਕੇ ਸਾਨੂੰ ਉਸ ਸਿਸਟਮ ਨੂੰ ਸਮਝਣਾ ਪੈਣਾ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਪੈਣਾ ਅਰਦਾਸਾਂ ਕਰਕੇ ਨਹੀਂ ਉਮਰਾਂ ਲੰਬੀਆਂ ਵੇਖੋ ਨਾ ਬੰਦਾ ਕਵੇ ਮੈਂ ਅਰਦਾਸ ਕਰਾਵਾਂ ਮੇਰੀ ਉਮਰ ਲੰਮੀ ਹੋਵੇ ਰੱਬ ਨੇ ਤੇ ਸਿਸਟਮ ਘੜਿਆ ਪਿਆ ਉਮਰ ਲੰਮੀ ਕਰਨ ਦਾ ਉਹ ਸਿਸਟਮ ਫੋਲੋ ਕਰਨਾ ਜਿਵੇਂ ਹੁਣ ਵੇਖੋ ਨਾ ਮੈਂ ਕਹਾਂ ਵੀ ਬਰਸਾਤਾਂ ਨਹੀਂ ਇੰਡੀਆ 'ਚ ਹੁੰਦੀਆਂ ਤੇ ਬਰਸਾਤ ਕਰਨ ਲਈ ਕੀ ਕਰੋ ਆਓ ਸਾਰੇ ਰਲ ਕੇ ਅਰਦਾਸਾਂ ਕਰੋ ਇੰਨੇ 100 ਪਾਠ ਕਰਾਓ ਇੰਨੇ 1000 ਪਾਠ ਕਰੋ ਫਿਰ ਮੀਂਹ ਪੈਦਾ ਪਰ ਮੀਂਹ ਤੇ ਤਿਆਰ ਹੈ ਰੱਬ ਨੂੰ ਕਹਿਣ ਦੀ ਲੋੜ ਨਹੀਂ ਉਹਨੇ ਨਿਯਮ ਬਣਾਇਆ ਕੈਲਗਰੀ 'ਚ ਵੀ ਉਹੀ ਨਿਯਮ ਹੈ ਕੈਨੇਡਾ 'ਚ ਵੀ ਉਹੀ ਨਿਯਮ ਹੈ ਪਰ ਇੰਡੀਆ ਵਿੱਚ ਵੀ ਉਹੀ ਨਿਯਮ ਹੈ ਪਰ ਨਿਯਮ ਤਾਂ ਨਿਯਮ ਕੀ ਹੈ ਇੱਦਾਂ ਦਾ ਇਨਵਾਇਰਮੈਂਟ ਚਾਹੀਦਾ ਜਿੱਥੇ ਆਕਸੀਜਨ ਦੀ ਮਾਤਰਾ ਜ਼ਿਆਦਾ ਹੋਵੇ ਜਿੱਥੇ ਆਕਸੀਜਨ ਦੀ ਮਾਤਰਾ ਜ਼ਿਆਦਾ ਹੋਏਗੀ ਉੱਥੇ ਬਰਸਾਤਾਂ ਜ਼ਿਆਦਾ ਪੈਣਗੀਆਂ ਮਾਲਕ ਤੇ ਤਿਆਰ ਬੈਠਾ ਨਿਯਮਾਂ ਦੇ ਮੁਤਾਬਕ ਤੇ ਬਰਸਾਤ ਪੈ ਸਕਦੀ ਹੈ ਪਰ ਤੂੰ ਸਾਰੇ ਦਰਖਤ ਹੀ ਪੱਟ ਦੇ ਦਰਖਤ ਛੱਡੇ ਹੀ ਕੋਈ ਨਹੀਂ ਮੀਂਹ ਕਿੱਥੋਂ ਪੈਣਾ ਰਾਜਸਥਾਨ 'ਚ ਮੀਂਹ ਕਿਉਂ ਨਹੀਂ ਪੈਂਦਾ ਕਿਉਂਕਿ ਉੱਥੇ ਦਰਖਤ ਨਹੀਂ ਜ਼ਿਆਦਾ ਤੇ ਜਿੱਥੇ ਦਰਖਤ ਜ਼ਿਆਦਾ ਹੈ ਉੱਥੇ ਬਰਸਾਤ ਜ਼ਿਆਦਾ ਹੁੰਦੀ ਹੈ ਤੇ ਮੇਰੇ ਵਰਗੇ ਬਾਬਿਆਂ ਨੂੰ ਕਹਿਣਾ ਕੀ ਚਾਹੀਦਾ ਵੀ ਭਾਈ ਜੇ ਬਰਸਾਤ ਚਾਹੀਦੀ ਹੈ ਤੇ ਰੱਬ ਦਾ ਬਣਾਇਆ ਹੋਇਆ ਸਿਸਟਮ ਫੋਲੋ ਕਰੋ ਵੱਧ ਤੋਂ ਵੱਧ ਦਰਖਤ ਲਾਓਗੇ ਤੇ ਮੀਂਹ ਆਪਣੇ ਆਪ ਵੱਧ ਜਾਏਗਾ ਤੇ ਦਰਖਤ ਘੱਟ ਜਾਣਗੇ ਤੇ ਬਰਸਾਤ ਵੀ ਘੱਟ ਜਾਏਗੀ ਦਰਖਤ ਵਧਾਓਗੇ ਬਰਸਾਤਾਂ ਵੱਧ ਜਾਣਗੀਆਂ ਰੱਬ ਤੇ ਦਿਆਲ ਹੀ ਹੈ ਉਹ ਤੇਰੇ ਨਾਲ ਵੈਰੀ ਥੋੜਾ ਤੇਰਾ ਜੇ ਵੈਰੀ ਹੈ ਤੇ ਫਿਰ ਜਿੱਥੇ ਦਰਖਤ ਨੇ ਉੱਥੇ ਮੀਂਹ ਜ਼ਿਆਦਾ ਕਿਉਂ ਪੈ ਰਹੇ ਇੱਦਾਂ ਦੇ ਵੀ ਏਰੀਏ ਜਿੱਥੇ 4-4 ਮਹੀਨੇ ਬਰਸਾਤ ਨਹੀਂ ਰੁਕਦੀ ਇੱਕ ਦਿਨ ਵੀ ਇੱਦਾਂ ਦਾ ਨਹੀਂ ਆਉਂਦਾ ਜਿੱਥੇ ਮੀਂਹ ਨਾ ਪਵੇ ਪਰ ਉਹ ਏਰੀਏ 'ਚ ਦਰਖਤ ਵੇਖੋ ਕਿੰਨੇ ਸਮਝਾਉਣਾ ਤੇ ਇਹ ਚਾਹੀਦਾ ਵੀ ਕੁਦਰਤ ਦੇ ਜਿਹੜੇ ਨਿਯਮ ਨੇ ਉਹਦੇ ਮੁਤਾਬਕ ਤੁਸੀਂ ਦਰਖਤ ਲਾਓ ਬਰਸਾਤ ਆਪਣੇ ਆਪ ਵਧੇਗੀ ਤੇ ਜੇ ਦਰਖਤ ਘੱਟ ਜਾਣਗੇ ਤੇ ਬਰਸਾਤ ਵੀ ਘੱਟ ਜਾਏਗੀ ਹੁਣ ਸਾਡੇ ਕੀ ਹੈ ਦਰਖਤ ਪੱਟੀ ਜਾਓ ਖੰਡ ਪਾਠ ਚੱਲ ਰਿਹਾ ਹੈ ਲੰਗਰ ਚੱਲ ਰਿਹਾ ਹੈ ਤੇ ਲੰਗਰ ਲਈ ਕਹਿੰਦੇ ਲੱਕੜਾਂ ਚਾਹੀਦੀ ਕਹਿੰਦੇ 5-7 ਵੱਢ ਲਿਆਓ 5-7 ਦਰਖਤ ਵੱਢ ਕੇ ਲਿਆਉਂਦੇ ਤੇ ਵੱਢ ਕੇ ਲਿਆ ਕੇ ਚੁੱਲ੍ਹੇ 'ਚ ਡਾਹਤੇ ਸਾਰੇ ਫਿਰ ਅਰਦਾਸ ਕੀ ਹੋ ਰਹੀ ਹੈ ਸੱਚੇ ਪਾਤਸ਼ਾਹ ਬਰਸਾਤ ਕਰ ਦਿਓ ਲੋ ਕਰ ਲਓ ਗੱਲ ਦਰਖਤ ਵੱਢ ਕੇ ਫੂਕੇ ਜਾ ਰਹੇ ਆ ਤੇ ਅਰਦਾਸ ਹੋ ਰਹੀ ਹੈ ਬਈ ਰੱਬ ਦਾ ਨਿਯਮ ਤੇ ਬਣਾਇਆ ਹੋਇਆ ਉਹਨੇ ਕਹਿਣਾ ਮੇਰਾ ਨਿਯਮ ਤੋੜ ਨਿਯਮ ਪੂਰਾ ਕਰੋ ਦਰਖਤ ਲਾਓਗੇ ਧਿਆਨ ਇੱਧਰ ਨੂੰ ਦਿਓ ਮੈਨੂੰ ਕਹਿਣ ਨਾਲ ਕੀ ਹੋਏਗਾ ਮੈਨੂੰ ਕਹੋ ਵੀ ਇੱਦਾਂ ਕਰੋ ਜੀ ਇੱਦਾਂ ਕਰੋ ਨਾ ਭਾਈ ਮੈਂ ਤੁਹਾਡੇ ਲਈ ਬਣਾਇਆ ਸਾਰਾ ਕੁਛ ਇਹਨੂੰ ਫੋਲੋ ਕਰਨਾ ਪੈਣਾ ਜਿਹੜੀ ਕੰਟਰੀ ਇਹਨੂੰ ਫੋਲੋ ਕਰੂ ਉਹ ਭਾਵੇਂ ਅਰਦਾਸ ਨਾ ਵੀ ਕਰੇ ਉੱਥੇ ਬਰਸਾਤ ਬੋਲੋ ਜੀ ਹੋਏ ਨਾਸਤਕਾਂ ਦੀ ਕੰਟਰੀ ਹੋਵੇ ਦਰਖਤ ਹੀ ਦਰਖਤ ਲਾ ਦੇਣ ਉੱਥੇ ਮੀਂਹ ਪਏਗਾ ਤੇ ਜਿੱਥੇ ਸ਼ਰਧਾ ਵਾਲਿਆਂ ਦੀ ਕੰਟਰੀ ਹੋਵੇ ਸਾਰੇ ਦਰਖਤ ਪੱਟ ਦੇਣ ਅਰਦਾਸਾਂ ਜਿੰਨੀਆਂ ਮਰਜ਼ੀ ਖਰਾਣ ਪਰ ਫਿਰ ਵੀ ਨਹੀਂ ਪਏ ਨਿਯਮ ਨੂੰ ਫੋਲੋ ਫਿਰ ਬੇਨਤੀ ਨੂੰ ਸੁਣਦੇ ਹੋ ਸ਼ਰਧਾਲੂਆਂ ਦੀ ਕੰਟਰੀ ਦੇ ਸਾਰੇ ਦਰਖਤ ਜੇ ਪੱਟ ਦਿਓਗੇ ਅਰਦਾਸਾਂ ਉੱਥੇ ਕਰੀ ਜਾਓ ਫਿਰ ਵੀ ਨਹੀਂ ਪੈਣਾ ਪਰ ਜਿਹੜੀ ਕੰਟਰੀ ਵਿੱਚ ਨਿਯਮ ਨੂੰ ਫੋਲੋ ਕੀਤਾ ਜਾਂਦਾ ਰੱਬ ਨੂੰ ਨਹੀਂ ਮੰਨਦੇ ਨਾਸਤਕਾਂ ਜੀ ਅਸੀਂ ਨਹੀਂ ਮੰਨਦੇ ਰੱਬ ਨੂੰ ਪਰ ਉੱਥੇ ਜੇ ਦਰਖਤ ਲਾਏ ਜਾਣਗੇ ਤੇ ਉੱਥੇ ਮੀਂਹ ਪੈਣਾ ਹੀ ਪੈਣਾ ਹੈ ਉਹ ਕਹਿੰਦਾ ਮੇਰਾ ਨਿਯਮ ਫੋਲੋ ਕਰੋ ਮੇਰੀਆਂ ਚਾਪਲੂਸੀਆਂ ਨਾਲ ਨਹੀਂ ਗੱਲ ਬਣਨੀ ਮੇਰੇ ਅੱਗੇ ਲਿਲਕੜੀਆਂ ਲੈਣ ਨਾਲ ਗੱਲ ਨਹੀਂ ਬਣਨੀ ਜੋ ਮੈਂ ਬਣਾਇਆ ਨਿਯਮ ਉਹ ਪੂਰਾ ਕਰੋ ਮੇਰੇ ਤਰਲੇ ਕਰਕੇ ਨਹੀਂ ਗੱਲ ਬਣਨੀ ਮੇਰਾ ਜਿਹੜਾ ਸਿਸਟਮ ਹੈ ਤੁਹਾਨੂੰ ਮੰਨਣਾ ਪੈਣਾ ਫਿਰ ਗੱਲ ਤਾਂ ਕਰਕੇ ਸੱਚਾ ਗਿਆਨ ਹੈ ਜਿਹੜਾ ਸੱਚੇ ਗਿਆਨ ਨਾਲ ਬੰਦਾ ਕੁਦਰਤ ਦੇ ਨਿਯਮਾਂ ਨਾਲ ਜੁੜ ਜਾਂਦਾ ਤੇ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਜ਼ਿੰਦਗੀ ਜਿਉਣ ਵਾਲੇ ਬੰਦੇ ਬੜੇ ਸੌਖੇ ਰਹਿੰਦੇ ਆ। ਸੱਚਾ ਗਿਆਨ ਹੈ ਜਿਨ੍ਹਾਂ ਕੋਲ, ਜਾਨ ਉਹਨਾਂ ਦੀ ਬੜੀ ਸੌਖੀ ਰਹਿੰਦੀ ਹੈ। ਮਨ ਮੇਰੇ ਸਤਿਗੁਰ ਕਹਿ ਭਾਣੇ ਚੱਲ, ਮੇਰਿਆ ਮਨਾ ਤੂੰ ਸੱਚੇ ਗਿਆਨ ਸਤਿਗੁਰੂ ਦੇ ਭਾਣੇ ਵਿੱਚ, ਰਜਾ ਵਿੱਚ, ਹੁਕਮ ਵਿੱਚ। ਵੇਖਿਓ ਪਿਆਰਿਓ, ਹੁਕਮ ਕੀ ਹੈ? ਕੁਦਰਤ ਦੇ ਬਣਾਏ ਹੋਏ ਨਿਯਮ, ਰੱਬ ਦੇ ਬਣਾਏ ਹੋਏ ਨਿਯਮ। ਆ ਕੁਦਰਤ ਰੱਬ ਦਾ ਹੁਕਮ ਹੈ, ਸ਼ੁਰੂ ਤੋਂ ਨਾਲ ਲਿਖਿਆ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਨਿਯਮ ਸਾਰਿਆਂ ਤੇ ਲਿਖੇ ਹੋਏ ਹੈ, ਇਹਦੇ ਤੋਂ ਬਿਨਾਂ ਗੱਲ ਬਣਦੀ ਨਹੀਂ, ਇਹਦੇ ਤੋਂ ਬਿਨਾਂ ਛੁਟਕਾਰਾ ਨਹੀਂ, ਇਹਦੇ 'ਚ ਚੱਲਣਾ ਪੈਣਾ, ਨਿਯਮ ਫੋਲੋ ਕਰਨੇ ਪੈਣੇ। ਆ ਵੇਖੋ ਆ ਸ਼ਬਦ ਕਿੰਨਾ ਪਿਆਰਾ।
ਮਨ ਮੇਰੇ, ਮਨ ਮੇਰੇ,
ਵਾ ਵਾ ਵਾ,
ਸਤਿਗੁਰ ਕੈ ਭਾਣੇ ਚੱਲ, ਸਤਿਗੁਰ ਕੈ ਭਾਣੇ ਚੱਲ, ਮਨ ਗੁਰ ਕੈ ਪਾਣੇ ਚੱਲ, ਸਤਿਗੁਰ ਕੈ ਪਾਣੇ ਚੱਲ।
ਉਹਦੇ ਨਿਯਮਾਂ 'ਚ ਚੱਲ, ਜੋ ਸੱਚਾ ਗਿਆਨ ਮਿਲ ਰਿਹਾ ਉਹਨੂੰ ਲਾਗੂ ਕਰ, ਉਹਦੇ ਭਾਣੇ 'ਚ ਚੱਲ। ਅੱਗੇ ਸੁਣ,
ਨਿਜ ਕਰ ਵਸੈ ਅੰਮ੍ਰਿਤ ਪੀਵੇ, ਅੰਮ੍ਰਿਤ ਪੀਵੇ ਤਾਂ ਸੁਖ ਮਹਲ, ਸਤਿਗੁਰ ਕੈ ਪਾਣੇ ਚੱਲ, ਸਤਿਗੁਰ ਕੈ ਪਾਣੇ ਚੱਲ। ਮਨ ਮੇਰੇ, ਮਨ ਮੇਰੇ, ਸਤਿਗੁਰ ਕੈ ਪਾਣੇ ਚੱਲ, ਸਤਿਗੁਰ ਕੈ ਪਾਣੇ ਚੱਲ।
ਭਾਣਾ ਮਰਨ ਮਰਨ ਨਾਲ ਹੀ ਨਾ ਜੋੜੀਏ। ਅਗਲਾ ਕਹਿੰਦਾ ਲਾਸ਼ ਪਈ ਹੈ ਭਾਣਾ ਮਨ ਹੁਣ, ਪਰ ਤੁਸੀਂ ਕੋਸ਼ਿਸ਼ ਕਰੋ ਵੀ ਉਹਦੇ ਨਿਯਮਾਂ ਵਿੱਚ ਰਹੀਏ, ਇਹ ਸਿਸਟਮ ਇੱਦਾਂ ਦਾ ਬਣਾਈਏ ਕੋਈ ਐਕਸੀਡੈਂਟ ਨਾ ਹੋਵੇ, ਖਾਣਾ ਪੀਣਾ ਕੰਟਰੋਲ 'ਚ ਰੱਖੀਏ, ਘੱਟ ਤੋਂ ਘੱਟ 100-100 ਸਾਲ ਤੱਕ ਚੱਲ ਸਕੀਏ। ਉਹਦੇ ਭਾਣੇ ਨੂੰ ਸਮਝੋ, ਉਹਦੇ ਨਿਯਮਾਂ ਨੂੰ ਸਮਝ। ਭਾਣਾ ਸਿਰਫ ਮੌਤ ਨਹੀਂ ਹੁੰਦੀ ਵੀ ਅੱਜ ਭਾਣਾ ਮੰਨ ਲਓ, ਬਰਸਾਤ ਨਹੀਂ ਹੋ ਰਹੀ ਭਾਣਾ ਮੰਨੋ, ਭਾਣੇ 'ਚ ਚੱਲ ਬਸ ਇੱਦਾਂ, ਭਾਣੇ 'ਚ ਚੱਲ, ਮੀਂਹ ਨਹੀਂ ਪੈ ਰਿਹਾ ਭਾਣੇ 'ਚ ਚੱਲ, ਨਹੀਂ, ਉਹਦੇ ਭਾਣੇ ਨੂੰ ਸਮਝ, ਉਹਦੇ ਵਿੱਚ ਚੱਲ ਤੇ ਸੌਖਾ ਹੋ। ਭਾਣੇ 'ਚ ਤੂੰ ਸੌਖਾ ਵੀ ਹੋ ਸਕਦਾ ਹੈ ਤੇ ਭਾਣੇ ਵਿੱਚ ਤੂੰ ਔਖਾ ਵੀ ਹੋ ਸਕਦਾ। ਭਾਣੇ 'ਚ ਦੋਵੇਂ ਹੀ ਆਉਣੇ ਨੇ, ਦੁੱਖ ਵੀ ਤੇ ਸੁੱਖ ਵੀ ਭਾਣੇ 'ਚ ਨੇ, ਨਿਯਮ 'ਚ ਨੇ। ਹੁਣ ਅੱਗੇ ਸੁਣਿਓ ਧਿਆਨ ਨਾਲ,
ਗੁਣਵੰਤੀ ਸੱਚ ਪਾਇਆ ਸਤਿਗੁਰ
गुर के पाणे चल सतगुर के पाणे चल मन मेरे मन मेरे
बाबा
सतगुर के पाणे चल सतगुर के पाणे चल
शब्द दी विचार बिना मैल नहीं उतरनी असली महल च जा नहीं सकता आपे नाल तू जुड़ नहीं सकता जिन्ना चिर गुरबाणी दे शब्द दी विचार नहीं जो सतगुरु कहिंदे ने समझ के जिंदगी च लागू नहीं करता उन्ना चिर मन दी मैल मनमुखां दे अंदर दी मैल लैंदी नहीं क्योंकि वह मैल लाउणी चाहुंदे नहीं उन्ना चिर गल बणदी नहीं अगे जी
आओ गुणवंती ਆਪਣੇ ਮਨ ਨਾਲ ਗੱਲ ਕਰੀਏ ਸੈਲਫ ਟੌਕ ਕਰੀਏ ਪਿਆਰੇ ਆਪਣੇ ਆਪ ਨਾਲ ਗੱਲ ਕਰੀਏ ਆਪਣੇ ਆਪ ਨੂੰ ਸਮਝਾਈਏ ਆਪਣੇ ਆਪ ਨੂੰ ਜਗਾਈਏ ਆਪਣੇ ਮਨ ਨੂੰ ਕਹੀਏ ਸਾਡਾ ਮਨ ਹੀ ਚੰਦਰਾ ਹੈ ਜਿਹੜਾ ਬਦਲਦਾ ਸਮਝਦਾ ਨਹੀਂ ਅਸੀਂ ਬਦਲਾਂਗੇ ਸਮਝਾਂਗੇ ਉਹਦੇ ਵੱਲ ਵੇਖ ਕੇ ਕਿਸੇ 'ਤੇ ਅਸਰ ਪਾਉਣਾ ਲਾਸਟ ਪੰਕਤੀਆਂ ਧਿਆਨ ਇਕਾਗਰ ਰੱਖਿਓ ਮਿੱਤਰ ਗਣੇ Billy. ਪਰਮਾਤਮਾ ਦੇ ਮਾਲਕ ਦੇ ਨਿਜਮਾਂ ਵਿੱਚ ਚੱਲ, ਇਹਦਾ ਅਰਥ ਹੈ ਵਿਰਲੇ ਹੈ ਜਿਹੜੇ ਇਸ ਗੱਲ ਨੂੰ ਸਮਝਦੇ ਹੈ, ਬੁੱਝਦੇ ਹੈ। ਉੱਤੋਂ ਉੱਤੋਂ ਮੱਥਾ ਟੇਕਦੇ ਰਹਿੰਦੇ ਹਾਂ, ਅਰਦਾਸਾਂ ਕਰਦੇ ਰਹਿੰਦੇ ਹਾਂ, ਪਰ ਨਿਜਮਾਂ ਤੋਂ ਅਸੀਂ ਅੰਦਰੋਂ ਉਲਟ ਚੱਲਦੇ ਹਾਂ, ਰੱਬ ਤੋਂ ਸਾਰਾ ਕੁਝ ਕਰਦੇ ਉਲਟ, ਕੁਦਰਤ ਦੇ ਸਿਸਟਮ ਨੂੰ ਫੋਲੋ ਨਹੀਂ ਕਰਦੇ। ਤੇ ਜਿਹੜਾ ਮਾਲਕ ਦੇ ਬਣਾਏ ਨਿਜਮਾਂ ਵਿੱਚ ਚੱਲਦਾ ਹੈ ਸੌਖਾ ਉਸੇ ਨੇ ਹੋਣਾ, ਸੱਚਾ ਗਿਆਨ ਲੈ ਕੇ ਜਿਹੜਾ ਚੱਲਦਾ ਹੈ ਉਹਨੇ ਸੌਖਾ ਹੋਣਾ। ਤਾਂ ਕਰਕੇ ਸਮਝ ਲੈਣੀ, ਗਿਆਨ ਲੈਣਾ ਇਹ ਬਹੁਤ ਜ਼ਰੂਰੀ ਹੈ। ਬਥੇਰੀ ਦੁਨੀਆ ਮੱਥੇ ਟੇਕਦੀ ਹੈ, ਨੱਕ ਰਗੜਦੀ ਹੈ, ਪਰ ਸਮਝਣ ਵਾਲੇ ਪਾਸੇ ਕੋਈ ਕੋਈ ਤੁਰਦਾ ਨਹੀਂ। ਸਮਝ ਕੇ ਜ਼ਿੰਦਗੀ ਜਿਉਵਾਂਗੇ ਤੇ ਜ਼ਿੰਦਗੀ ਸੌਖੀ ਹੋ ਜਾਏਗੀ, ਨਹੀਂ ਤੇ ਦਿਨ ਕੱਟੀ ਤੇ ਸਾਡੀ ਹੋ ਹੀ ਰਹੀ, ਟਾਈਮ ਪਾਸ ਜਾਂ ਕਰਦੇ ਹਾਂ ਪਰ ਜ਼ਿੰਦਗੀ ਜਿਉਣ ਦਾ ਸਵਾਦ ਕੋਈ ਨਹੀਂ ਹੁੰਦਾ। ਇਹ ਸਵਾਦ ਉਦੋਂ ਹੀ ਆਉਣਾ ਜਿੱਦਣ ਸਮਝ ਕੇ ਜ਼ਿੰਦਗੀ ਜਿਉਵਾਂਗੇ। ਤੇ ਜਿਹੜੇ ਬੰਦੇ ਨੂੰ ਇੱਕ ਵਾਰੀ ਸਮਝ ਆ ਜਾਂਦੀ ਹੈ, ਜਿਹੜਾ ਉਹਦੇ ਨਿਜਮਾਂ 'ਚ ਚੱਲਦਾ, ਰੱਬ ਨੂੰ ਹਰ ਵੇਲੇ ਹਰ ਜਗ੍ਹਾ ਮਹਿਸੂਸ ਕਰਦਾ, ਕੁਦਰਤ ਦੇ ਰੂਪ ਵਿੱਚ ਵਸੇ ਹੋਏ ਰੱਬ ਨੂੰ ਵੇਖਦਾ, ਜਰੇ ਜਰੇ ਵਿੱਚ ਵੇਖਦਾ, ਘੱਟ 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 ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਘਟਾਂ ਘਟਾਂ ਵਿੱਚ ਵਸੇ ਹੋਏ ਮਾਲਕ ਨੂੰ ਵੇਖਦਾ, ਉਹ ਫਿਰ ਉਹਦੇ ਤੋਂ ਉਲਟ ਨਹੀਂ ਚੱਲਦਾ। ਉਹਦੇ ਬਣਾਏ ਹੋਏ ਸਿਸਟਮ ਨੂੰ, ਉਹਦੇ ਕਾਨੂੰਨ ਨੂੰ ਮੰਨ ਕੇ ਜ਼ਿੰਦਗੀ ਜਿਉਂਦਾ। ਉਸ ਬੰਦੇ ਨੂੰ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰੀ, ਜੋ ਕੁਦਰਤ ਦੇ ਨਿਯਮ ਨਹੀਂ ਤੋੜਦਾ, ਰੱਬ ਦੇ ਬਣਾਏ ਹੋਏ ਨਿਯਮ ਨਹੀਂ ਤੋੜਦਾ, ਉਹ ਕਿਸੇ ਬੰਦਿਆਂ ਦੇ ਮਗਰ ਕੋਈ ਜੋ ਮਰਜ਼ੀ ਕਵੇ ਪਿੱਛੇ ਨਹੀਂ ਲੱਗਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੜ੍ਹ ਸ਼ੰਕਰ ਦੇ ਰਹਿਣ ਵਾਲਾ ਇੱਕ ਸਿੱਖ ਭਾਈ ਤਿਲਕੂ, ਭਾਈ ਤਿਲਕਾ ਵੀ ਕਹਿ ਦਿੰਦੇ ਆ, ਬੜਾ ਪਿਆਰੀ ਕਹਿੰਦੇ ਰੂਹ ਹੈ, ਗੁਰੂ ਅਰਜਨ ਦੇਵ ਸਾਹਿਬ ਕੋਲ ਗਿਆ, ਸੰਗਤ ਕੀਤੀ, ਸਮਝ ਆਈ, ਗਿਆਨ ਲਿਆ, ਸੋਝੀ ਹੋਈ ਵੀ ਪਰਮਾਤਮਾ ਦੇ ਨਿਯਮਾਂ 'ਚ ਚੱਲਣਾ, ਰੱਬ ਨੂੰ ਹਰ ਥਾਂ ਮਹਿਸੂਸ ਕਰੋ, ਪਰਮਾਤਮਾ ਨੂੰ ਹਰ ਜਗ੍ਹਾ ਵੇਖੋ। ਕਾਹਦੇ ਰੂਪ 'ਚ ਵੇਖੋ? ਕੁਦਰਤ ਦੇ ਰੂਪ 'ਚ। ਚੰਦਰਮਾ 'ਚ ਵੀ ਉਹੀ ਹੈ, ਤਾਰਿਆਂ 'ਚ ਵੀ ਉਹੀ ਹੈ, ਹਵਾਵਾਂ 'ਚ ਵੀ ਉਹੀ ਹੈ, ਦਰਖਤਾਂ 'ਚ ਵੀ ਉਹੀ ਹੈ, ਪੱਤਿਆਂ 'ਚ ਵੀ ਉਹੀ ਹੈ, ਮੇਰੇ ਬੱਚਿਆਂ 'ਚ ਵੀ ਉਹੀ ਹੈ, ਮੇਰੇ ਬਜ਼ੁਰਗਾਂ 'ਚ ਵੀ ਉਹੀ, ਸਾਰੇ ਪਾਸੇ ਉਹੀ ਉਹ ਹੈ। ਗੁਰਹਿ ਦਿਖਾਇਓ ਲੋਏ ਨਾ, ਇੱਤਹਿ ਉੱਤਹਿ ਘੱਟ 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 ਘੱਟ, ਤੂੰ ਹੀ ਤੂੰ ਹੀ ਮੋਹੇ ਨਾ, 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 ਤੂੰ ਹੀ ਤੂੰ ਹੀ ਮੋਹੇ ਨਾ।
ਵਾ ਇਹ ਕਿਵੇਂ ਦਿਸਦਾ ਹੈ ਤੂੰ ਹੀ ਸਾਰਿਆਂ ਵਿੱਚ ਤੂੰ ਆਕਾਸ਼ਾਂ ਵਿੱਚ ਵੀ ਤੂੰ ਪਾਣੀ ਵਿੱਚ ਵੀ ਤੂੰ ਹਰ ਜਗ੍ਹਾ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਮੇਰਿਆ ਰੱਬਾ ਤੂੰ ਸਾਰੇ ਥਾਵਾਂ ਤੇ ਰਹਿੰਦਾ ਕਿਸ ਰੂਪ ਵਿੱਚ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ ਉਹ ਇੱਕ ਕਿਵੇਂ ਪਸਰਿਆ ਹੋਇਆ ਕੁਦਰਤ ਦੇ ਰੂਪ ਵਿੱਚ ਕੁਦਰਤ ਰੱਬ ਦਾ ਸਰਗੁਣ ਰੂਪ ਹੈ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਅਸੁਰ ਸਰਗੁਣ ਰੂਪ ਵਿੱਚ ਰੱਬ ਸਾਡੇ ਸਾਹਮਣੇ ਹੈ ਰੱਬ ਪ੍ਰਗਟ ਨਹੀਂ ਕਰਨਾ ਰੱਬ ਪ੍ਰਗਟ ਹੀ ਹੈ ਉਦੋਂ ਉਹਦੇ ਨਾਲ ਇੱਕਮਿਕ ਹੋ ਕੇ ਜਿਉਣਾ ਕੁਦਰਤ ਨਾਲ ਇੱਕਮਿਕ ਹੋ ਕੇ ਜਿਉਣਾ ਰੱਬ ਪ੍ਰਗਟ ਕੀ ਕਰਨਾ ਸਾਹਮਣੇ ਤੇ ਹੈ ਪ੍ਰਗਟ ਹੀ ਹੈ ਸਾਰੇ ਪਾਸੇ ਉਹੀ ਹੈ ਉਹਨੂੰ ਪ੍ਰਗਟ ਨਹੀਂ ਕਰਨਾ ਉਹਦੇ ਨਾਲ ਇੱਕਮਿਕ ਹੋਣਾ ਪ੍ਰਗਟ ਤੇ ਹੈ ਹੀ ਹੈ ਤੂੰ ਮਨ ਕਰਕੇ ਦੂਰ ਹੋਇਆ ਪਿਆ ਉਹ ਤਾਂ ਤੇਥੋਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਇਸ ਕਰਕੇ ਉਹ ਸਾਰੇ ਪਾਸੇ ਉਹੀ ਹੋ ਤੂੰ ਹੀ ਤੂੰ ਹਰ ਪਾਸੇ ਉਹ
ਕਬੀਰ ਤੂੰ ਜਦ ਦੇਖੋ ਤਦ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ
ਹਰ ਪਾਸੇ ਸੁਣੋ ਪੜੋ
ਚੰਨ ਸੂਰਜ ਤਾਰੇ ਧਰਤੀ ਵਿੱਚ ਉਹ ਵਸਦਾ ਏ ਹਰ ਪੰਛੀ ਦੇ ਹਰ ਬੰਦੇ ਦੇ ਅੰਦਰ ਵਸਦਾ ਏ ਸਭ ਤੇਰੀ ਕੁਦਰਤ ਵਸਦੀ ਰੱਬਾ ਸਭ ਤੇਰੀ ਕੁਦਰਤ ਵਸਦੀ ਰੱਬਾ ਕੁਦਰਤ ਦੇ ਵਿੱਚ ਤੂੰ ਹੀ ਹਵਾਵਾਂ ਦੇ ਪਿਓ ਬਣ ਕੇ ਤੂੰ ਦਿਨ ਖਡਾਵੇਂ ਮਾਂ ਬਣ ਦੇ ਵਿੱਚ ਰਾਤਾਂ ਦੇ
ਇਸ ਰਾਤ ਦੋਏ ਦਾਈ ਦਾਇਆ ਦਿਨ ਬਣ ਗਿਆ ਖਡਾਵਾ ਦਾਇਆ ਤੇ ਰਾਤ ਬਣ ਗਈ ਦਾਈ ਜਿਵੇਂ ਦਾਈਆਂ ਕਹਿੰਦੇ ਥਾਪੜ ਕੇ ਸਵਾ ਦਿੰਦੀਆਂ ਸੀ ਬੱਚੇ ਨੂੰ ਤੇ ਦਾਇਆ ਉਹਨੂੰ ਕਹਿੰਦੇ ਜਾਰਾ ਸਾਰਾ ਦਿਨ ਖਡਾਉਂਦਾ ਰਹਿੰਦਾ ਸੀ ਕਹਿੰਦੇ ਮੇਰਿਆ ਮਾਲਕਾ ਆਪ ਹੀ ਤੂੰ ਦਿਨ ਰਾਤ ਹੋ ਕੇ ਦਿਨ ਬਣ ਕੇ ਸਾਨੂੰ ਖਡਾਉਂਦਾ ਫਿਰਦਾ ਹੈ ਤੇ ਰਾਤ ਬਣ ਕੇ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਸਵਾਦ ਦਿੰਦਾ ਇਹ ਤੇਰਾ ਹੀ ਰੂਪ ਹੈ ਰੱਬ ਨੂੰ ਇੱਦਾਂ ਵੇਖਣਾ ਰੱਬ ਪ੍ਰਗਟ ਨਹੀਂ ਕਰਨਾ ਪ੍ਰਗਟ ਤੇ ਹੈ ਹੀ ਹੈ ਵੇਖਣਾ
ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨੂਰ ਨਹੀਂ। ਆਪਣੀ ਸੁਰਤ ਨੂੰ ਜਗਾਈਏ, ਇਹਦੇ ਵਿੱਚ ਨੂਰ ਨਹੀਂ, ਸੁਰਤ ਵਿੱਚ ਜਿਹਦੇ ਨਾਲ ਦਿਸਣਾ ਹੈ। ਲੋਇਣ ਸੁਰਤ ਕਰੇ ਭੈ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ ਪ੍ਰਗਟ ਤੇ ਹੈ ਹੀ ਹੈ ਰੱਬ, ਸਾਰੇ ਪਿੱਟ ਸਿਆਪਾ ਇਸ ਗੱਲ ਦਾ ਪਿਆ ਹੋਇਆ। ਰੱਬ ਕਿਵੇਂ ਲੱਭੀਏ, ਰੱਬ ਕਿਵੇਂ ਲੱਭੀਏ, ਸਾਹਮਣੇ ਤੇ ਹੈ, ਹੋਰ ਕਿੱਦਾਂ ਵੇਖਣਾ। ਗੁਰਬਾਣੀ ਤੈਨੂੰ ਕੰਨ ਫੜ ਕੇ ਉਹ ਰੱਬ ਬਿਖਾਉਂਦੀ ਹੈ ਜਿਹੜਾ ਰੱਬ ਸਾਹਮਣੇ ਪ੍ਰਗਟ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ, ਇਕਲ ਮਾਟੀ ਗੁੰਜਲ ਜੀ ਭਜਨ ਹੈ ਭਉ ਨਾਨਾ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ। ਸਾਰੇ ਪਾਸੇ ਉਹੀ ਘਟ ਘਟ ਮੈਂ ਹਰ ਜੂ ਵਸੈ। ਉਹ ਕਹਿੰਦੇ ਪ੍ਰਗਟ ਤੇ ਹੈ ਹੀ ਹੈ, ਪ੍ਰਗਟ ਕੀ ਕਰਨਾ, ਤੂੰ ਬਾਹਰ ਨਿਕਲ ਵਾਲਾ, ਤੂੰ ਪ੍ਰਗਟ, ਤੇਰਾ ਹੀ ਤੂੰ ਫਸਿਆ ਪਿਆ ਆਪਣੇ ਟੱਬਰ ਤੋਂ ਬਿਨਾਂ, ਤੈਨੂੰ ਦਿਸਦਾ ਹੀ ਨਹੀਂ ਕੁਛ ਹੋਰ। ਤੇਰੇ ਸੱਚੀ ਸਾਡਾ ਸੁਭਾਅ ਤੇ ਇਦਾਂ ਦਾ ਹੈ, ਸਾਡੇ ਵਿਹੜੇ ਚ ਗੁਲਾਬ ਦੇ ਫੁੱਲ ਲੱਗੇ ਹੁੰਦੇ, ਕਦੇ ਨਜ਼ਰੀ ਨਹੀਂ ਪਏ ਸਾਡੇ। ਕਦੇ ਸੂਰਜ ਚੜ੍ਹਦਾ ਛਿਪਦਾ ਅਸੀਂ ਵੇਖਿਆ, ਜਿੱਦਾਂ ਗੋਰੇ ਸੂਰਿਆ ਅਸਤ ਵੇਖਦੇ ਆਪਾਂ ਕਦੇ ਵੇਖਿਆ। ਜੇ ਕਿਤੇ ਸਮੁੰਦਰ ਤੇ ਚਲੇ ਜਾਈਏ ਆਪਾਂ ਐਂ 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 ਅੱਖਾਂ ਬੰਦ ਕਰਕੇ ਜਾਂ ਅੱਖਾਂ ਖੋਲ੍ਹ ਕੇ ਵੇਖਦੇ ਹਾਂ, ਕਿਤੇ ਵੀ ਨਹੀਂ, ਜਿੱਥੇ ਮਰਜ਼ੀ ਚੱਲੇ ਸਾਡੀ ਫੀਲਿੰਗ ਹੀ ਨਹੀਂ ਇੱਦਾਂ ਦੀ। ਅਸੀਂ ਕਿਤੇ ਕੁਦਰਤ ਨੂੰ ਫੀਲ ਕਰਦੇ ਹੀ ਨਹੀਂ, ਇੱਦਾਂ ਦਾ ਦਿਮਾਗ ਹੀ ਨਹੀਂ ਸਾਡਾ ਵੀ ਉਹਦੇ ਰੰਗਾਂ ਨੂੰ, ਉਹਦੀ ਕੁਦਰਤ ਨੂੰ, ਉਹਦੇ ਸਿਸਟਮ ਨੂੰ ਸਾਰੇ ਪਾਸੇ ਵੇਖ ਸਕੀਏ। ਉਹ ਹੈ ਤੇ ਸਾਰੇ ਪਾਸੇ ਹੀ ਹੈ, ਚਾਰੇ ਪਾਸੇ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ। ਉਹ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਬ੍ਰਹਿਮੰਡ ਦੇ ਵਿੱਚ ਹੀ ਹੈ, ਬਾਹਰ ਨਹੀਂ ਕਿਤੇ, ਕੁਦਰਤ ਦੇ ਵਿੱਚ ਉਹੀ ਹੈ, ਉਹੀ ਹੈ ਜਿਹੜਾ ਨਵੇਂ ਨਵੇਂ ਪੱਤਿਆਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ, ਹਵਾ ਦੇ ਰੂਪ ਵਿੱਚ ਆਉਂਦਾ ਹੈ, ਪਾਣੀ ਦੇ ਰੂਪ ਵਿੱਚ ਆਉਂਦਾ ਹੈ, ਮੇਰੇ ਮਾਂ ਪਿਓ ਦੇ ਰੂਪ ਵਿੱਚ ਵੀ ਹੈ, ਮੇਰੇ ਬੱਚਿਆਂ ਦੇ ਰੂਪ ਵਿੱਚ ਵੀ ਆਉਂਦਾ, ਉਹੀ ਹੈ, ਉਹ ਇੱਕੋ ਹੀ ਐਨਰਜੀ ਹੈ, ਇੱਕ ਨੂਰ ਹੈ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ, ਉਹ ਇੱਕੋ ਹੀ ਸ਼ਕਤੀ। ਤਾਂ ਕਰਕੇ ਸਾਨੂੰ ਸਾਡੇ ਗੁਰੂ ਜੀ ਉਹ ਰੱਬ ਵਿਖਾਉਂਦੇ ਹੈ, ਉਹਨੂੰ ਵੇਖੋ, ਮਹਿਸੂਸ ਕਰੋ, ਹਰ ਜਗ੍ਹਾ ਹਰ ਥਾਂ ਵੇਖੋ, ਤੇ ਸਾਡੇ ਚੋਂ ਫੀਲਿੰਗ ਨਹੀਂ, ਉਹ ਮਹਿਸੂਸ ਕਰਨ ਵਾਲੀ ਸਾਡੀ ਸੁਰਤ ਨਹੀਂ। ਸਾਰਿਆਂ ਵਿੱਚ ਵਸਿਆ ਕਹਿੰਦੇ ਉਹਨੂੰ ਮਹਿਸੂਸ ਕਰੋ, ਉਹਨੂੰ ਵੇਖੋ। ਫਿਰ ਸੁਣੋ ਆ ਲਾਈਨਾਂ,
ਭੈ ਤੇਰੇ ਵਿੱਚ ਚੱਲਦੇ ਨੇ ਸਭ ਰਹਿਣਾਂ ਵਿੱਚ ਹਵਾਵਾਂ ਦੇ, ਪਿਓ ਬਣ ਕੇ ਤੂੰ ਦਿਨ ਖੜਾਵੇ, ਮਾਂ ਬਣ ਦੇ ਵਿੱਚ ਰਾਤਾਂ ਦੇ, ਸਭ ਤੇਰੇ ਗੁਣ ਗਾਉਂਦੇ, ਬਸ ਵੱਖਰੇ ਸਭਨਾ ਤੇਰਾ, ਸੰਗਤ ਨਾਮ ਲੈਂਦੀ
ਤੂੰ ਹੀ ਤੂੰ ਤੂੰ ਦੇ ਦਿਲ ਦੀ ਧੜਕਣ ਹੈ ਤੂੰ ਵਸਦਾ ਹੈ ਵਿੱਚ ਸਾਹਾਂ ਦੇ
ਵਾਹ 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 ਧੜਕਣ ਦਿਲ ਦੀ ਧੜਕਣ ਵਿੱਚ ਵੀ ਉਹੀ ਹੈ ਸਾਹਾਂ ਵਿੱਚ ਵੀ ਉਹੀ ਹੈ ਹਵਾਵਾਂ ਵਿੱਚ ਵੀ ਉਹੀ ਹੈ ਪਾਣੀ ਵਿੱਚ ਵੀ ਉਹੀ ਹਰ ਜਗ੍ਹਾ ਉਹ ਫੀਲਿੰਗ ਦੇਖੋ ਜੇ ਗੁਰਬਾਣੀ ਨੂੰ ਆਪਾਂ ਇਸ ਐਂਗਲ ਤੋਂ ਵਿਚਾਰੀਏ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਇਹ ਘੱਟ ਘੱਟ ਵਾਲੀ ਨੁਕਤਾ ਜੇ ਸਾਡੀ ਸੁਰਤ ਵਿੱਚ ਆਵੇ ਤੇ ਕਿੰਨੀ ਸੋਹਣੀ ਦੁਨੀਆ ਬਣ ਸਕਦੀ ਹੈ ਕਿਸੇ ਨਾਲ ਕੋਈ ਠੱਗੀ ਮਾਰੇਗਾ ਹੀ ਨਹੀਂ ਕਿਉਂਕਿ ਜਿਹਦੇ ਨਾਲ ਠੱਗੀ ਮਾਰਾਂਗੇ ਉਹਦੇ ਵਿੱਚ ਵੀ ਤੂੰ ਕਿਸੇ ਨਾਲ ਕੋਈ ਬੇਈਮਾਨੀ ਕਿਉਂ ਕਰੇਗਾ ਕੋਈ ਆਫਿਸਰ ਕਿਵੇਂ ਕਿਸੇ ਨੂੰ ਲੁੱਟ ਸਕਦਾ ਕਿਸੇ ਗਰੀਬ ਨਾਲ ਕਿਸੇ ਛੋਟੇ ਨਾਲ ਕਿਵੇਂ ਧੱਕਾ ਹੋਏਗਾ ਜਦੋਂ ਸਾਰਿਆਂ ਵਿੱਚ ਤੂੰ ਫਿਰ ਹਵਾ ਖਰਾਬ ਕਿਉਂ ਕਰਾਂਗੇ ਪਾਣੀ ਖਰਾਬ ਕਿਉਂ ਕਰਾਂਗੇ ਪਾਣੀ ਵਿੱਚ ਵੀ ਤੂੰ ਫਿਰ ਕੁਦਰਤ ਨਾਲ ਪਿਆਰ ਕਰਾਂਗੇ ਜੇ ਇੱਕ ਦਰਖਤ ਕੱਟਾਂਗੇ ਤੇ ਪੰਜ ਲਾਵਾਂਗੇ ਵੀ ਜੇ ਘੱਟਾਂ ਘੱਟਾਂ ਵਿੱਚ ਵਸਿਆ ਦਿਸੇਗਾ ਤੇ ਫਿਰ ਕੁਦਰਤ ਨਾਲ ਆਪੇ ਪਿਆਰ ਪਏਗਾ ਉਹਦੇ ਜਿਹੜਾ ਮਾਲਕ ਦਾ ਪ੍ਰਗਟ ਰੂਪ ਹੈ ਉਹਦੇ ਨਾਲ ਆਪਣੇ ਆਪ ਪਿਆਰ ਪਏਗਾ ਫਿਰ ਹਾਂਜੀ
ਸਭ ਦੇ ਦਿਲ ਦੀ ਧੜਕਣ ਹੈ ਤੂੰ ਵਸਦਾ ਹੈ ਵਿੱਚ ਸਾਹਾਂ ਦੇ ਜੀਓ ਪਿੰਡ ਦੇ ਸਾਜ ਦਿੱਤਾ ਤੇਰਾ ਕਿਵੇਂ ਕਰਜ਼ ਚੁਕਾਵਾਂਗੇ ਮੇਰਾ
ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਉਹ ਨਿਕਟਾ ਨਿਕਟ ਕਿਸ ਰੂਪ ਚ ਖੜਾ ਕੁਦਰਤ ਦੇ ਰੂਪ ਵਿੱਚ ਸਾਡੇ ਨੇੜੇ ਹਰ ਜਗ੍ਹਾ ਹਰ ਥਾਂ ਤੇ ਉਹਦੇ ਨਾਲ ਇੱਕਮਿੱਕ ਹੋ ਕੇ ਜਿਉਂਦੇ ਰੱਬ ਨਾਲ ਇੱਕਮਿੱਕ ਹੋਣਾ ਕੁਦਰਤ ਨਾਲ ਇੱਕਮਿੱਕ ਹੋਣਾ ਹੈ ਇੱਕਮਿੱਕ ਹੋ ਜਾ ਕੈਨੇਡਾ ਨਾਲ ਇੱਕਮਿੱਕ ਹੋਣ ਲਈ ਕੀ ਕਰਨਾ ਪੈਂਦਾ ਇੱਥੋਂ ਦੇ ਕਾਨੂੰਨ ਨਾਲ ਇੱਕਮਿੱਕ ਹੋ ਜਾਓ ਆਪੇ ਹੀ ਇੱਕਮਿੱਕ ਹੋ ਗਏ ਰੱਬ ਨਾਲ ਇੱਕਮਿੱਕ ਹੋਣ ਲਈ ਕੀ ਕਰਨਾ ਪਊ ਰੱਬ ਦੇ ਬਣਾਏ ਹੋਏ ਕਾਨੂੰਨ ਨਾਲ ਇੱਕਮਿੱਕ ਹੋਣਾ ਤੇ ਰੱਬ ਨਾਲ ਆਪੇ ਹੀ ਇੱਕਮਿੱਕ ਹੋ ਗਏ ਫਿਰ ਨਿਯਮਾਂ ਨਾਲ ਇੱਕਮਿੱਕ ਹੋ ਕੈਨੇਡਾ ਕੈਨੇਡਾ ਦੇ ਨਿਯਮ ਜਿਹੜਾ ਫੋਲੋ ਕਰਦਾ ਆਪੇ ਕੈਨੇਡਾ ਉਹਦੇ ਤੇ ਖੁਸ਼ੀ ਹੈ ਚੰਗਾ ਨਾਗਰਿਕ ਹੈ ਜਿਹੜਾ ਰੱਬ ਦੇ ਨਿਯਮ ਫੋਲੋ ਕਰਦਾ ਹੈ ਆਪੇ ਹੀ ਰੱਬ ਉਹਦੇ ਤੇ ਖੁਸ਼ ਹੈ ਨਿਯਮ ਨਿਯਮਾਂ ਨੂੰ ਮੰਨਣਾ ਉਹਦੇ ਬਣਾਏ ਹੋਏ ਸਿਸਟਮ ਨੂੰ ਮੰਨਣਾ ਪੈਂਦਾ। ਲਓ ਜੀ, ਜੋ ਆਪਾਂ ਗੱਲ ਕਰਦੇ ਸੀ ਕਿ ਭਾਈ ਤਿਲਕੂ ਉਹ ਹੈ ਤੇ ਬੜਾ ਪਿਆਰਾ ਸਿੱਖ ਹੈ, ਰੰਗਿਆ ਹੋਇਆ। ਗੁਰੂ ਅਰਜਨ ਸਾਹਿਬ ਕੋਲ ਜਾਣ ਕਰਕੇ ਸਮਝ ਮਿਲੀ, ਗਿਆਨ ਹੋਇਆ, ਘਟਾਂ ਘਟਾਂ ਵਿੱਚ ਵਸੇ ਪਰਮਾਤਮਾ ਨੂੰ ਵੇਖਦਾ, ਉਹਦੇ ਅਧੀਨ ਚੱਲਦਾ, ਉਹਦੇ ਮੁਤਾਬਕ ਚੱਲਦਾ ਹੈ। ਜਿਵੇਂ ਤੂੰ ਚਾਹੁੰਦਾ ਉਵੇਂ ਹੀ ਕਰੂ, ਕੁਦਰਤੀਆਂ ਰਿਕੁਆਇਰਮੈਂਟਸ ਜਿਹੜੀਆਂ ਨੇ ਪੂਰੀਆਂ ਕਰਦਾ ਹੈ। ਰੱਬ ਦੀ ਰਿਕੁਆਇਰਮੈਂਟ ਹੈ, ਜਿਹੜੀ ਸ਼ਰਤਾਂ ਹੈ ਉਹਨਾਂ ਸ਼ਰਤਾਂ ਨੂੰ ਪੂਰੀਆਂ ਕਰਨਾ ਹੈ। ਮੈਂ ਰੱਬ ਦਾ ਇੱਕ ਪਾਰਟ ਹਾਂ, ਮੈਂ ਰੱਬ ਦਾ ਇੱਕ ਹਿੱਸਾ ਹਾਂ, ਅਤੇ ਮੈਨੂੰ ਉਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਕੁੱਤੇ 'ਚ ਕੁੱਤੇ ਵਾਲੇ ਗੁਣ ਚਾਹੀਦੇ, ਗਧੇ 'ਚ ਗਧੇ ਵਾਲੇ ਗੁਣ ਚਾਹੀਦੇ, ਗੰਨੇ 'ਚ ਗੰਨੇ ਵਾਲਾ ਗੁਣ ਹੋਵੇ, ਅਤੇ ਮਰਚ ਵਿੱਚ ਮਰਚ ਵਾਲਾ ਹੋ ਜਾਵੇ। ਮਰਚ ਮਿੱਠੀ ਹੋਵੇ ਅਤੇ ਭੈੜੀ ਲੱਗਦੀ, ਗੰਨਾ ਕੌੜਾ ਹੋਵੇ, ਕੁਆਲਿਟੀ ਹੈ ਆਪੋ ਆਪੋ। ਬਸ ਤੂੰ ਕੁਦਰਤ ਨੇ ਜਿੱਦਾਂ ਦਾ ਸਿਰਜਿਆ, ਇਨਸਾਨ ਬਣਾਇਆ, ਇਨਸਾਨੀ ਗੁਣ ਮੇਰੇ 'ਚ ਹੋ, ਮੈਨੂੰ ਬੰਦਾ ਬਣਾਇਆ, ਮੇਰੇ 'ਚ ਬੰਦਿਆਂ ਵਾਲਾ ਕੰਮ ਹੋ ਗਿਆ। ਉਹ ਜਿੱਦਾਂ ਦਾ ਚਾਹੁੰਦਾ ਹੈ ਉਦਾਂ ਦਾ ਮੈਂ ਬਣਾ, ਉਹਦੀਆਂ ਸ਼ਰਤਾਂ ਪੂਰੀਆਂ ਕਰਾਂ, ਉਹਦੇ ਨਾਲ ਇੱਕ ਬਿੱਕ ਹੋਵਾਂ, ਰੱਬ ਨਾਲ ਇੱਕ ਬਿੱਕ ਹੋਣਾ, ਰੱਬ ਦੀਆਂ ਬਣਾਈਆਂ ਨਿਯਮਾਂ ਨੂੰ ਉਹਦੇ ਮੁਤਾਬਕ ਚੱਲਣਾ, ਬਸ ਇਹੀ ਇੱਕ ਬਿੱਕ ਹੋਣਾ। ਅਤੇ ਬੜਾ ਪਿਆਰਾ ਜੀਵਨ ਸੀ ਕਹਿੰਦੇ ਭਾਈ ਤਿਲਕੂ, ਗੜ ਸ਼ੰਕਰ ਦੇ ਨੇੜੇ ਰਹਿਣ ਵਾਲਾ। ਉੱਥੇ ਇੱਕ ਜੋਗੀ ਹੈ, ਮਹੇਸ਼ਾ ਜੋਗੀ ਕਹਿੰਦੇ, ਦੋ ਕੁ ਸਾਲ ਭੋਰੇ 'ਚ ਵੜਿਆ ਰਿਹਾ, ਦੋ ਕੁ ਸਾਲ ਭੋਰੇ ਵਿੱਚ ਵੜਿਆ ਰਿਹਾ, ਅਤੇ ਦੋ ਸਾਲ ਬਾਅਦ ਆ ਕੇ ਕਹਿੰਦਾ ਜੀ ਮੈਨੂੰ ਰੱਬ ਦੇ ਦਰਸ਼ਨ ਹੋ ਗਏ, ਸ਼ਿਵਜੀ ਭਗਵਾਨ ਦੇ ਦਰਸ਼ਨ ਹੋ ਗਏ। ਕਹਿੰਦਾ ਮੈਨੂੰ ਦਰਸ਼ਨ ਹੋ ਗਏ ਅਤੇ ਮੈਨੂੰ ਮਿਲ ਗਿਆ ਵਰ, ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ ਦੋ ਸਾਲ ਵਾਸਤੇ ਸਵਰਗ ਮਿਲੂ। ਹੁਣ ਸਵਰਗ ਕਿਸੇ ਨੇ ਵੇਖਿਆ ਨਹੀਂ, ਪਰ ਧਰਮ ਦੇ ਨਾਂ 'ਤੇ ਦੁਨੀਆ ਠੱਗੀ ਜਾ ਸਕਦੀ। ਅੱਜ ਤੁਹਾਨੂੰ ਕਹਿ ਦਈਏ, ਇਹਨਾਂ ਦੇਸ਼ਾਂ ਦੇ ਵਿੱਚ ਜੇ ਕੋਈ ਬੰਦਾ ਕਹਿ ਦੇ ਵੀ $20,000 ਐਤਕੀ ਦੇ ਦੇ, ਰਜਿਸਟਰੀ ਅਗਲੇ ਜਨਮ 'ਚ ਕਰਾ ਦਿਆਂਗੇ, ਆਪਾਂ ਕਹਿ ਕੇ ਪਾਗਲ ਸਮਝਦਾ ਤੂੰ ਮੈਨੂੰ, ਗੱਡੀ ਦੀ ਪੇਮੈਂਟ ਅੱਜ ਜਮ੍ਹਾਂ ਕਰਾ ਦੇ, $50,000 ਡਿਲੀਵਰੀ ਅਗਲੇ ਜਨਮ 'ਚ, ਆਪਾਂ ਮੰਨ ਜਾਂਗੇ? ਕਦੇ ਵੀ ਨਹੀਂ। ਪਰ ਸਾਡੇ ਜਦੋਂ ਇਸ ਸਟੇਜ 'ਤੇ ਕਿਹਾ ਜਾਂਦਾ ਬਹਿ ਕੇ, ਧਾਰਮਿਕ ਦੁਨੀਆ ਵਿੱਚ ਇੱਦਾਂ ਕਿਹਾ ਜਾਂਦਾ ਵੀ ਐਂ ਕਰੋ, ਵੱਧ ਤੋਂ ਵੱਧ ਦਾਨ ਕਰੋ, 10 ਗੁਣਾ ਇੱਥੇ ਮਿਲਦਾ, 70 ਗੁਣਾ ਅੱਗੇ ਜਾ ਕੇ ਮਿਲਦਾ, ਧਰਮ ਦੇ ਨਾਂ 'ਤੇ ਸਭ ਕੁਛ ਹੀ ਚੱਲ ਜਾਂਦਾ। ਆਖੋ ਸਤਨਾਮ, ਸਭ ਕੁਛ ਚੱਲ ਜਾਂਦਾ। ਜੇ ਤੁਸੀਂ ਕਹੋ ਵੀ 20,000-50,000 ਐਤਕੀ ਦਈਏ, ਡਿਲੀਵਰੀ ਅਗਲੇ ਜਨਮ 'ਚ ਮਿਲ ਜੂ, ਆਪਾਂ ਕਹਾਂਗੇ ਬੁੱਧੂ ਬਣਾਉਂਦਾ, ਪਾਗਲ ਬਣਾਉਂਦਾ ਸਾਨੂੰ, ਐਂ ਕਿਵੇਂ ਮਿਲ ਜੂ? ਪਰ ਇੱਥੇ ਕਿੱਲਿਆਂ ਦੇ ਕਿੱਲੇ ਲੋਕਾਂ ਨੇ ਜ਼ਮੀਨਾਂ 'ਤੇ ਦੱਬ ਲਏ, ਇਹ ਕਹਿ ਕੇ ਵੀ ਅਗਲੇ ਜਨਮ ਵਿੱਚ ਬਹੁਤ ਬਥੇਰੀ ਮਿਲੂ। ਬਥੇਰੇ ਬੰਦਿਆਂ ਨੇ ਆਪਣੀਆਂ ਜ਼ਮੀਨਾਂ ਇੱਦਾਂ ਦੇ ਦਿੱਤੀਆਂ, ਸਾਧਾਂ ਦੇ ਡੇਰੇ ਬਣਾ ਦਿੱਤੇ, ਪੰਜਾਬ ਵਿੱਚ ਜਗ੍ਹਾ ਜਗ੍ਹਾ ਖੁੱਲ੍ਹ ਗਏ ਥਾਂ ਥਾਂ ਉੱਤੇ। ਕਿਉਂ ਦਿੱਤੀਆਂ ਜ਼ਮੀਨਾਂ ਦਾਨ? ਕਹਿੰਦੇ ਜੀ ਅੱਗੇ ਤਾਂ ਸੈਂਕੜੇ ਕਿੱਲੇ ਮਿਲ ਜਾਣੇ, ਉਹ 5 ਕਿੱਲੇ ਦੇ ਦਿੰਦਾ, ਗਾਂ ਤਾਂ ਫਿਰ ਕਈ ਮਰੱਬੇ ਸੋਚ ਕੇ ਬੈਠਾ ਵੀ ਇੱਕ ਦੇ ਬਦਲੇ 10 ਇੱਥੇ ਮਿਲਣੇ ਹੈ, 70 ਅੱਗੇ ਜਾ ਕੇ, ਅਤੇ ਜਿਹੜਾ 10-20 ਕਿੱਲੇ ਜ਼ਮੀਨ ਦਿੰਦਾ ਕਹਿੰਦਾ ਕਿੰਨੇ ਮਰੱਬੇ ਜ਼ਮੀਨ ਮੈਨੂੰ ਮਿਲਦੀ। ਧਰਮ ਦੇ ਨਾਂ 'ਤੇ ਬੰਦਾ ਬੁੱਧੂ ਬੜਾ ਸੌਖਾ ਬਣ ਜਾਂਦਾ, ਧਰਮ ਦੇ ਨਾਂ 'ਤੇ ਠੱਗਣਾ ਬੜਾ ਸੌਖਾ ਹੈ, ਇੱਦਾਂ ਲੋਕ ਬੁੱਧੂ ਬਣਦੇ ਆ। ਉਹ ਕਹਿੰਦਾ ਜਿਹੜਾ 2 ਸਾਲ ਵਾਸਤੇ, ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ 2 ਸਾਲ ਵਾਸਤੇ ਸਵਰਗ ਮਿਲੇਗਾ। ਅਤੇ ਲੋਕਾਂ ਨੇ ਲਾਈਨਾਂ ਲਾ ਲਈਆਂ, ਦਰਸ਼ਨ ਕਰਨ ਆਉਂਦੇ ਹੈ, ਦਰਸ਼ਨ ਕਰ ਕਰਕੇ ਮੁੜੀ ਜਾਂਦੇ ਹੈ, 2 ਸਾਲ ਲਈ ਸਵਰਗ ਮਿਲੇਗਾ, 2 ਸਾਲ ਲਈ ਸਵਰਗ ਮਿਲੇਗਾ, ਇੱਦਾਂ ਸਾਰਾ ਇਲਾਕਾ ਆਇਆ, ਇੱਕੋ ਹੀ ਨਹੀਂ ਆਇਆ, ਭਾਈ ਤਿਲਕਾ ਉਹ ਨਹੀਂ ਆਇਆ। ਉਹ ਕਹਿੰਦਾ ਮੈਨੂੰ ਤੇ ਰੱਬ, ਜਦੋਂ ਰੱਬ ਦਿਸਦਾ ਸਾਰੇ ਪਾਸੇ, ਮੈਂ ਕਿਸੇ ਬੰਦੇ ਦੇ ਦਰਸ਼ਨਾਂ ਤੋਂ ਕੀ ਲੈਣਾ, ਮੈਂ ਕੀ ਲੈਣਾ ਉਹਦੇ ਕੋਲ ਜਾ ਕੇ, ਸਾਰੇ ਪਾਸੇ ਮੇਰਾ ਪਰਮਾਤਮਾ ਵਸਿਆ ਹੋਇਆ, ਮੈਂ ਕੀ ਲੈਣਾ। ਸਾਰੇ ਆਏ, ਉਹ ਇਕੱਲਾ ਹੀ ਨਹੀਂ ਆਇਆ। 110 ਸਾਲ ਦੀ ਉਮਰ ਜੋਗੀ ਦੀ, ਉਹ ਕਹਿੰਦਾ ਸਾਰੇ ਆ ਰਹੇ, ਢੋਲ ਟਮੱਕਾ ਵੱਜਦਾ, ਰੋਜ਼ ਬੜੀ ਦੁਨੀਆ ਆਉਂਦੀ ਹੈ, ਬੱਲੇ ਬੱਲੇ ਕਰਦੇ ਆ ਸਾਰੇ। ਕਹਿੰਦੇ ਸਾਰੇ ਆ ਗਏ, ਇੱਕ ਹੀ ਨਹੀਂ ਜੀ ਆਇਆ, ਸਾਰੇ ਪਹੁੰਚ ਗਏ, ਇਕੱਲੇ ਹੀ ਨਹੀਂ ਪਹੁੰਚਿਆ। ਕਹਿੰਦੇ ਕੌਣ? ਕਹਿੰਦੇ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਹੈ, ਭਾਈ ਤਿਲਕ। ਸਾਰੇ ਆ ਗਏ, ਉਹ ਜੋਗੀ ਕਹਿੰਦਾ ਵੀ ਇਹ ਬੰਦੇ ਨੂੰ ਤੇ ਫਿਰ ਜ਼ਰੂਰ ਲਿਆਉਣਾ ਹੈ। ਇਲਾਕੇ ਦੇ ਕਈ ਬੰਦੇ ਇਹਦੇ ਨਾਲ ਫਿਰ ਟੁੱਟ ਜਾਣਗੇ ਮੇਰੇ ਨਾਲ, ਜੇ ਇਹ ਨਾ ਆਇਆ ਤੇ ਕਈਆਂ ਨੇ ਨਹੀਂ ਆਉਣਾ। ਇਹਨੂੰ ਲੈ ਆਓ ਕਈ ਆ ਜਾਣਗੇ। ਇਹਨੂੰ ਸਿੱਖ ਨੂੰ ਪੱਟਣਾ ਤੇ ਬਹੁਤ ਜ਼ਰੂਰੀ ਹੈ। ਇਹ ਹੈੱਡ ਹੈ, ਜੇ ਇਹ ਆ ਗਿਆ ਇਹਦੇ ਮਗਰ ਹੋਰ ਕਈ ਆ ਗਏ। ਕਹਿੰਦੇ ਉਸ ਬੰਦੇ ਨੇ ਮਹੇਸ਼ੇ ਜੋਗੀ ਨੇ ਆਪਣੇ ਬੰਦੇ ਭੇਜੇ ਤੇ ਜਾ ਕੇ ਕਹਿਣ ਲੱਗੇ ਭਾਈ ਤਿਲਕਾ ਜੀ, ਲੋਕਾਂ ਨੂੰ ਸਵਰਗ ਮਿਲਦਾ 2 ਸਾਲ ਲਈ, ਤੁਹਾਨੂੰ 4 ਸਾਲ ਲਈ ਮਿਲੇਗਾ। ਜੋਗੀ ਜੀ ਨੇ ਤੁਹਾਡੇ ਲਈ ਸਪੈਸ਼ਲ ਆਫਰ ਭੇਜੀ ਹੈ ਵੀ ਆ ਜਾਓ ਤੁਸੀਂ ਦਰਸ਼ਨ ਕਰੋ। ਜੋਗੀ ਉਹ ਕਹਿੰਦਾ ਹੱਥ ਮੈਂ ਕਿਉਂ ਦਰਸ਼ਨ ਕਰ, ਮੈਨੂੰ ਲੋੜ ਨਹੀਂ। ਮੈਂ ਗੁਰੂ ਅਰਜਨ ਦੇਵ ਜੀ ਕੋਲ ਗਿਆ ਸੀ, ਉਹਨਾਂ ਨੇ ਦਿੱਤਾ ਗਿਆਨ, ਸਮਝ ਦਿੱਤੀ, ਅਕਲ ਦਿੱਤੀ, ਹੁਣ ਤੇ ਮੈਨੂੰ ਘੱਟ ਘੱਟ ਵਿੱਚ ਵਸਿਆ ਦਿਸਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਤੇ ਮੇਰਾ ਮਨ ਹੈ ਟਿਕਦਾ ਹੈ, ਮੈਨੂੰ ਤੇ ਸਾਰੇ ਪਾਸੇ ਹੀ ਦਿਸਦਾ ਹੈ। ਉਹ ਜਿਹੜਾ ਸਿਰ ਸ਼ਾਹਾਂ ਦੇ ਸ਼ਾਹ, ਉਹ ਜਿਹੜਾ ਹੈ ਜਿਹਨੂੰ ਅਸੀਂ ਕਹਿੰਦੇ ਹੋਵੇ ਸਿਫਤ ਖਸਮਦੀ, ਪੜੋ
ਹੋਵੇ ਸਿਫਤ ਖਸਮਦੀ, ਨੂਰ ਅਰਸੋਂ ਹੋ ਪੁਰਸੋਂ ਝੱਟੀ ਜਨਮ ਦੀ ਭਗਤੀ ਹੈ, ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਭਗਤੀ ਹੈ।
ਮੈਨੂੰ ਨੀ ਜੀ ਲੋੜ ਕਿਸੇ ਹੋਰ, ਮੈਨੂੰ ਨੀ ਜੀ
ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ। ਸੱਚੇ ਪਾਤਸ਼ਾਹ ਦੇ ਕਰਨੇ ਦੀਦਾਰੇ, ਝੂਠਿਆਂ ਦੀ ਲੋੜ ਕੋਈ
ਮਾਲਕ ਦੇ ਦਰਸ਼ਨ ਤੇ ਉਹ ਕਰ ਰਿਹਾ ਮੈਂ ਸਮਝ ਆ ਗਈ ਅਕਲ ਆ ਗਈ ਮੈਂ ਨਹੀਂ ਜਾਣਾ ਜੋ ਮਰਜ਼ੀ ਹੋ ਜੇ ਕਹਿੰਦੇ ਭਾਈ ਤਿਲਕੇ ਨੇ ਜਵਾਬ ਦੇ ਦਿੱਤਾ ਕਹਿੰਦੇ ਚਾਰ ਸਾਲ ਲਈ ਸਵਰਗ ਮਿਲੇਗਾ ਕਹਿੰਦੇ ਲੋੜ ਹੀ ਨਹੀਂ ਕਬੀਰ ਸੁਰਗ ਨਰਕ ਤੇ ਮੈਂ ਰਹਿ ਸਤਿਗੁਰ ਕੇ ਪ੍ਰਸਾਦ ਲੋ ਪੜੋ ਕਹਿੰਦੇ ਗੁਰੂ ਨੇ ਅਕਲ ਇੱਦਾਂ ਦੀ ਦੇ ਦਿੱਤੀ ਸਵਰਗਾਂ ਦਾ ਸਵਰਗਾਂ ਦੀ ਇੱਛਾ ਕੋਈ ਨਹੀਂ ਤੇ ਨਰਕਾਂ ਦਾ ਡਰ ਕੋਈ ਨਹੀਂ ਸਵਰਗਾਂ ਦਾ ਲਾਲਚ ਕੋਈ ਨਹੀਂ ਨਰਕਾਂ ਦਾ ਡਰ ਕੋਈ ਰੱਬ ਨੂੰ ਲੋਕ ਜਾਂ ਤੇ ਡਰਦੇ ਮੰਨਦੇ ਆ ਸਵਰਗਾਂ 'ਚ ਜਾਣਾ ਨਰਕ 'ਚ ਨਾ ਚਲੇ ਜਾਈਏ ਤਾਂ ਮੰਨਦੇ ਆ ਤੇ ਜਾਂ ਫਿਰ ਲਾਲਚ ਬਸ ਹੋ ਕੇ ਮੰਨਦੇ ਆ ਵੀ ਸਵਰਗਾਂ 'ਚ ਜਾਵਾਂਗੇ ਕਹਿੰਦੇ ਸਵਰਗਾਂ ਦਾ ਲਾਲਚ ਨਹੀਂ ਤੇ ਨਰਕਾਂ ਦਾ ਡਰ ਨਹੀਂ ਗੁਰੂ ਨੇ ਗਿਆਨ ਦੇ ਦਿੱਤਾ ਕਹਿੰਦੇ ਸਮਝ ਆ ਗਈ ਹੁਣ ਤੇ ਉਹਦੇ ਚਰਨਾਂ ਕਮਲਾਂ ਵਿੱਚ ਹਰ ਸਦਾ ਹੀ ਰਹੀਦਾ ਹੈ ਪਰਮਾਤਮਾ ਦੇ ਚਰਨਾਂ ਕਮਲਾਂ ਵਿੱਚ ਰਹਿੰਦੇ ਹਾਂ ਜੀ ਪਰਮਾਤਮਾ ਦੇ ਚਰਨ ਕਮਲ ਕਿੱਥੇ ਹੈ ਰੱਬ ਹਰ ਜਗ੍ਹਾ ਹੀ ਹੈ ਤੇ ਰੱਬ ਦੇ ਚਰਨ ਵੀ ਹਰ ਜਗ੍ਹਾ ਹੀ ਹੈ ਪਰਮਾਤਮਾ ਹਰ ਜਗ੍ਹਾ ਹੈ ਤੇ ਪਰਮਾਤਮਾ ਦੇ ਚਰਨ ਐਗਜ਼ਿਸਟੈਂਸ ਉਹਦੀ ਹੋਂਦ ਹਰ ਜਗ੍ਹਾ ਹੀ ਹੈ ਤੇ ਰੱਬ ਦੇ ਚਰਨਾਂ 'ਚ ਹੀ ਰਹਿੰਦੇ ਹਾਂ ਰੱਬ ਹਰ ਜਗ੍ਹਾ ਰੱਬ ਦੇ ਚਰਨਾਂ 'ਚ ਹੀ ਰਹਿੰਦੇ ਹਾਂ ਕਬੀਰ ਸਾਹਿਬ ਕਹਿੰਦੇ ਸਵਰਗ 'ਚ ਜਾਣਾ ਹੈ ਨਰਕ ਦਾ ਡਰ ਨਹੀਂ ਸਵਰਗ ਦੀ ਇੱਛਾ ਨਹੀਂ ਮਾਲਕ ਹਰ ਜਗ੍ਹਾ ਮਾਲਕ ਦੇ ਚਰਨਾਂ 'ਚ ਹੀ ਰਹਿੰਦੇ ਹਾਂ ਕਬੀਰ ਸਾਹਿਬ ਨੇ ਲਿਖਿਆ
ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਹੈ ਰਹੋ ਅੰਤਰਵਾਦ
ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਂ ਤੇ ਉਹਦੇ ਚਰਨਾਂ 'ਚ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਉਹਦੇ ਚਰਨਾਂ 'ਚ ਹੀ ਰਹਿਣਾ ਰੱਬ ਹਰ ਜਗ੍ਹਾ ਰੱਬ ਦੇ ਚਰਨ ਹਰ ਜਗ੍ਹਾ ਉਹਦੇ ਚਰਨਾਂ 'ਚ ਰਹਿੰਦੇ ਹਾਂ ਅਸੀਂ ਸਾਨੂੰ ਕਿਸੇ ਸਵਰਗ ਦੀ ਲੋੜ ਨਹੀਂ ਕਿਉਂਕਿ ਰੱਬ ਸਾਡੇ ਕੋਲ ਹੈ ਰੱਬ ਜਿੱਥੇ ਉੱਥੇ ਸਾਡਾ ਸਵਰਗ ਇੱਛਾ ਹੀ ਨਹੀਂ ਕੋਈ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਅਸੀਂ ਤੇ ਰੱਦ ਕਰਦੇ ਕਹਿੰਦੇ ਅੱਗੇ ਆਹ ਵੀ ਸੁਣ
ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਹਮ ਕਾਹੂ ਕੀ ਕਾੜਨਾ ਕੱਢਦੇ ਆਪਣੇ ਗੁਰ ਪ੍ਰਸਾਦੇ
ਗੁਰੂ ਦੀ ਕਿਰਪਾ ਜਦੋਂ ਦੀ ਸਾਡੇ ਤੇ ਹੋਈ ਹੈ ਅਸੀਂ ਕਿਸੇ ਦੀ ਮਥਾਜੀ ਨਹੀਂ ਮੰਨਦੇ ਕਵਨ ਨਰਕ ਕਿਆ ਸੁਰਗ ਵਿਚਾਰਾ ਕਿਹੜਾ ਨਰਕ ਤੇ ਕਿਹੜਾ ਸੁਰਗ ਅਸੀਂ ਨਹੀਂ ਮੰਨਦੇ ਇਹਨਾਂ ਗੱਲਾਂ ਗੁਰਬਾਣੀ ਕਹਿੰਦੀ ਹੈ ਕਿਹੜਾ ਨਰਕ ਕਿਹੜਾ ਸੁਰਗ ਰੱਬ ਹਰ ਜਗ੍ਹਾ ਹੈ ਹਰ ਜਗ੍ਹਾ ਹੀ ਸਵਰਗ ਹੈ ਮਰਜ਼ੀ ਤੇਰੀ ਹੈ ਭਾਵੇਂ ਆਪਣੇ ਘਰ ਨੂੰ ਸਵਰਗ ਬਣਾ ਲਾ ਤੇ ਭਾਵੇਂ ਨਰਕ ਬਣਾ ਲਾ ਭਾਵੇਂ ਦੇਸ਼ਾਂ ਨੂੰ ਸਵਰਗ ਬਣਾ ਲਓ ਭਾਵੇਂ ਦੇਸ਼ਾਂ ਨੂੰ ਨਰਕ ਬਣਾ ਲਓ ਭਾਵੇਂ ਆਪਣੀ ਦੇਹ ਨੂੰ ਸਵਰਗ ਬਣਾ ਲਾ ਭਾਵੇਂ ਨਰਕ ਬਣਾ ਲਾ ਇਹ ਤੇ ਮਰਜ਼ੀ ਤੇਰੀ ਚੱਲਣੀ ਹੈ ਸਵਰਗ ਬਣਾ ਭਾਵੇਂ ਨਰਕ ਬਣਾ ਇਹ ਤੇ ਤੂੰ ਬਣਾਉਂਦੇ ਆ ਸਮਝ ਆ ਗਈ ਜਦੋਂ ਕਿਹੜਾ ਸਵਰਗ ਤੇ ਕਿਹੜਾ ਨਰਕ ਅਗਲੇ ਨਾ ਡਰਦੇ ਹੋ ਵੀ ਮਰਨ ਤੋਂ ਬਾਅਦ ਨਰਕਾਂ 'ਚ ਡਿੱਗੇਗਾ ਮਰਨ ਤੋਂ ਬਾਅਦ ਸਵਰਗਾਂ 'ਚ ਸਾਨੂੰ ਨਹੀਂ ਸਵਰਗਾਂ ਨਰਕਾਂ ਦੀ ਲੋੜ ਕਿਆ ਨਰਕ ਕਿਆ ਸੁਰਗ ਵਿਚਾਰ ਸੰਤਨ ਦੋ ਰਾਧੇ ਕਵਨ ਨਰਕ ਕਿਆ ਸੁਰਗ ਕਿਹੜਾ ਨਰਕ ਤੇ ਕਿਹੜਾ ਸਵਰਗ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿਹੜਾ ਨਰਕ ਕਿਹੜਾ ਸਵਰਗ ਐਵੇਂ ਡਰਾਬੇ ਨਾ ਦਿਓ ਐਵੇਂ ਲਾਲਚ ਨਾ ਦਿਓ ਅਸੀਂ ਰੱਬ ਨਾਲ ਜੁੜਨਾ ਤੇ ਰੱਬ ਹਰ ਜਗ੍ਹਾ ਹੈ ਹੁਣ ਮੇਰੇ ਤੇ ਪਿੱਟ ਸਿਆਪਾ ਇਹ ਵੀ ਪੈਂਦਾ ਕਹਿੰਦਾ ਕਹਿੰਦੇ ਨਰਕ ਸਵਰਗ ਨੂੰ ਨਹੀਂ ਮੰਨਦਾ ਇਹ ਕਹਿੰਦਾ ਵੀ ਨਰਕ ਸਵਰਗ ਹੁੰਦੇ ਨਹੀਂ ਪਿਆਰਿਓ ਗੁਰਬਾਣੀ ਕਹਿੰਦੀ ਹੈ ਛੱਡ ਦਿਓ ਕਿਉਂਕਿ ਰੱਬ ਹਰ ਜਗ੍ਹਾ ਤੇ ਰੱਬ ਦੇ ਚਰਨ ਹਰ ਜਗ੍ਹਾ ਹੀ ਉਹਦੀ ਹੋਂਦ ਹੈ ਜਿੱਥੇ ਰੱਬ ਹੈ ਉੱਥੇ ਸਵਰਗ ਹੈ ਜਿੱਥੇ ਰੱਬ ਹੈ ਉੱਥੇ ਦਰਗਾਹ ਹੈ ਮਰਨ ਤੋਂ ਬਾਅਦ ਡਰਾਬੇ ਨਾ ਦਿਓ ਨਰਕ 'ਚ ਡਿੱਗੇਗਾ ਨਰਕ 'ਚ ਜਾਏਗਾ ਅੱਜ ਦੀ ਗੱਲ ਕਰੋ ਪ੍ਰੈਜੈਂਟ ਮੇਰਾ ਸਵਰਗ ਬਣੇ ਮੈਂ ਜ਼ਿੰਦਗੀ ਨੂੰ ਨਰਕ ਨਾ ਬਣਾਵਾਂ ਮਾੜੇ ਕੰਮ ਕਰਕੇ ਮਾੜੇ ਖਿਆਲ ਕਰਕੇ ਨਰਕ 'ਚ ਨਾ ਜਾਵਾਂ ਭਾਰਤ ਦੇ ਲੋਕਾਂ ਨੇ ਨਰਕ ਆਪਣੀ ਜ਼ਿੰਦਗੀ ਇੰਡੀਆ 'ਤੇ ਨਰਕ ਬਣ ਲਿਆ ਕਈ ਜਾਣੇ ਅੱਗੇ ਨਰਕਾਂ 'ਚ ਜਾਵਾਂਗੇ ਸੋਚ ਮਾੜੀ ਕਰਕੇ ਨਰਕ ਬਣਾ ਲਿਆ ਸਵਰਗ ਬਣਾਓ ਚਾਹੇ ਮਾੜੇ ਕੰਮ ਕਰਕੇ ਮਾੜੀ ਲੀਡਰਸ਼ਿਪ ਲਿਆ ਕੇ ਤੇ ਨਰਕ ਬਣਾ ਲਓ ਮਰਜ਼ੀ ਸਾਡੀ ਚੱਲਣੀ ਰੱਬ ਹਰ ਜਗ੍ਹਾ ਹੈ, ਇਸ ਕਰਕੇ ਸਵਰਗ ਬਣਾਓ ਉਹ ਹਰ ਜਗ੍ਹਾ ਹੀ ਹੈ, ਸਵਰਗ ਨਰਕ ਹਰ ਜਗ੍ਹਾ ਹੀ ਹੈ, ਸਵਰਗ ਹਰ ਜਗ੍ਹਾ ਹੀ ਹੈ ਭਾਈ। ਤਾਂ ਕਰਕੇ ਅਸੀਂ ਜਿਉਂਦੇ ਜੀ ਸਵਰਗ ਵਿੱਚ ਚੱਲੀਏ, ਮਰਨ ਤੋਂ ਬਾਅਦ ਸਵਰਗ ਨਹੀਂ ਕਿਸੇ ਨੇ ਦੇਖਿਆ, ਨਾ ਕੋਈ ਸਵਰਗਾਂ ਦੀ ਇੱਛਾ ਰੱਖੀ। ਆਓ ਹੁਣ ਜੋ ਮੈਂ ਬੇਨਤੀ ਕਰਦਾ ਸੀ ਨਾ ਕਿ ਉਹ ਕਹਿੰਦੇ 4 ਸਾਲ ਲਈ ਸਵਰਗ ਮਿਲੇਗਾ, ਕਹਿੰਦੇ ਮੈਨੂੰ ਨਹੀਂ ਲੋੜ, ਭੱਜੋ ਇੱਥੋਂ, ਆ ਜਾ ਤੈਨੂੰ 4 ਸਾਲ ਲਈ, ਕਹਿੰਦਾ ਮੈਂ ਜਾਣਾ ਹੀ ਨਹੀਂ, ਬਸ ਅਸੀਂ ਇਸ ਰਾਹ 'ਤੇ ਪੈਣਾ ਹੀ, ਦੌੜ ਜਾਓ। ਉਹ ਵਾਪਸ ਚਲੇ ਗਏ, ਜਾ ਕੇ ਕਹਿੰਦੇ ਜੀ ਉਹ ਨਹੀਂ ਆਉਂਦਾ, ਕਹਿੰਦਾ 10 ਸਾਲ ਲਈ ਸਵਰਗ ਕਰ ਦਿਓ, ਕਈ ਦੇਣਾ ਮੂੰਹ ਹੀ ਹਿਲਾ ਦੇ, 10 ਸਾਲ ਲਈ ਸਵਰਗ ਮਿਲੇਗਾ। ਹੁਣ ਬੰਦੇ ਹਿਪਨੋਟਾਈਜ਼ ਹੋ ਜਾਂਦੇ ਨੇ ਇਹੋ ਜਿਹੀਆਂ ਗੱਲਾਂ ਸੁਣ ਕੇ। ਹੁਣ ਮੇਰੇ ਵਰਗਾ ਕਹਿੰਦੇ ਆਪਾਂ ਤੇ ਗੁਰੂ ਗੋਬਿੰਦ ਸਿੰਘ ਨਾਲ ਇਕੱਠੇ ਹੀ ਰਹੇ ਹਾਂ ਪਿਛਲੇ ਜਨਮ 'ਚ, ਇੱਦਾਂ ਜੇ ਕਹਿ ਦਈਏ ਤੇ ਬੰਦਾ ਬਸ ਇੰਨੇ ਨਾਲ ਹੀ ਹਿਪਨੋਟਾਈਜ਼ ਹੋ ਜਾਂਦਾ। ਕਿਸੇ ਭੈਣ ਨੂੰ ਮੈਂ ਕਹਿ ਦਿੰਦਾ, ਭੈਣੇ ਆਪਾਂ ਤੇ ਪਿਛਲੇ ਜਨਮ 'ਚ ਮਾਂ ਪੁੱਤ ਸੀ, ਪਿਛਲੇ ਜਨਮ 'ਚ ਆਪਾਂ ਤੇ ਭੈਣ ਭਰਾ ਸੀ, ਗੁਰੂ ਗੋਬਿੰਦ ਸਿੰਘ ਵੇਲੇ ਤੋਂ ਆਪਾਂ ਤੇ ਇਕੱਠੇ ਹੀ ਤੁਰੇ ਆਉਂਦੇ, ਅਗਲਾ ਇੰਨੇ ਨਾਲ ਹੀ ਸਾਰੀ ਜ਼ਿੰਦਗੀ ਪੱਕਾ ਸੇਵਕ ਬਣਿਆ ਰਹੇਗਾ। ਮੇਰੇ ਵਰਗੇ ਦਾ ਖਿਹੜਾ ਥੋੜ੍ਹਾ ਛੱਡੇਗਾ, ਉਹਨੇ ਕਹਿਣਾ ਬਾਬਾ ਜੀ ਤੇ ਬ੍ਰਹਮ ਗਿਆਨੀ ਨੇ ਸਾਰਾ ਦੱਸ ਦੇਣਾ ਵੀ ਆਪਾਂ ਤੇ ਪਿਛਲੇ ਜਨਮ ਚਾਹ ਸੀ, ਉਦੋਂ ਪਿਛਲੇ ਜਨਮ ਚਾਹ ਸੀ, ਉਦੋਂ ਪਿਛਲੇ ਜਨਮ, ਮੂੰਹ ਹੀ ਹਿਲਾਈ ਜਾਣਾ, ਗਰੰਟੀ ਤੇ ਕੋਈ ਹੈ ਨਹੀਂ, ਨਾ ਕਿਸੇ ਨੇ ਵੇਖਿਆ ਨਾ ਵਿਖਾਇਆ। ਤੇ ਮੇਰੇ ਵਰਗੇ ਨੂੰ ਜਦੋਂ ਪੁੱਛੋਗੇ ਇਹ ਸੱਚ ਹੈ ਜੀ ਪਿਛਲੇ ਜਨਮ 'ਚ ਅਸੀਂ ਕੀ ਸੀ, ਉਦੋਂ ਪਿਛਲੇ ਜਨਮ 'ਚ ਅਸੀਂ ਗੁਰੂ ਸਾਹਿਬ ਨਾਲ ਇਕੱਠੇ ਰਹਿੰਦੇ ਸੀ, ਤੁਸੀਂ ਦੱਸੋ। ਤੇ ਮੇਰੇ ਵਰਗਾ ਕਹਿੰਦਾ ਨਾ ਨਾ ਨਾ, ਇਹਦਾ ਤੇ ਮਾਲਕ ਦੀਆਂ ਮਾਲਕ ਜਾਣਦਾ, ਸਭ ਬੰਦੇ ਨੂੰ ਕਿੱਥੋਂ ਪਤਾ ਲੱਗ ਗਿਆ। ਫਿਰ ਮੇਰੇ ਵਰਗੇ ਨੂੰ ਪਤਾ ਕੀ ਕਰਨਗੇ, ਇਹਨਾਂ ਦੀ ਕਮਾਈ ਹੋਈ ਕੋਈ ਨਹੀਂ, ਇਹ ਬ੍ਰਹਮ ਗਿਆਨੀ ਜਾਣਦੇ ਨੇ, ਇਹਨਾਂ ਨੂੰ ਕੀ ਪਤਾ, ਜਿੱਡੇ ਵੱਡੇ ਗੱਪ ਮਾਰੇ ਓਡਾ ਵੱਡਾ ਬ੍ਰਹਮ ਗਿਆਨੀ ਹੈ। ਇਹ ਸੱਚ ਹੈ, ਜਿੰਨੀਆਂ ਵੱਡੀਆਂ ਵੱਡੀਆਂ ਛੱਡੀ ਜਾਏ ਓਡਾ ਵੱਡਾ ਬ੍ਰਹਮ ਗਿਆਨੀ। ਅੱਜ ਆ ਹਾਲ ਕਈ ਜੋ ਕਹਿਣ ਚ ਕੀ ਹੋਣਾ, ਮੈਂ ਕਹੀ ਜਾਂਦਾ ਬੈਠ ਕੇ, ਹਾਂ ਵੀ ਆਪਾਂ ਤੇ ਇਕੱਠੇ ਹੀ ਹਾਂ, ਆਪਾਂ ਤੇ ਗੁਰੂ ਅਰਜਨ ਦੇ ਵੇਲੇ ਦੇ ਇਕੱਠੇ ਸਿੱਖ ਤੁਰੇ ਆਉਂਦੇ ਹਾਂ, ਅੱਜ ਫਿਰ ਮੇਲ ਹੋ ਗਿਆ। ਅਗਲਾ ਹਿਪਨੋਟਾਈਜ਼ ਹੋ ਜਾਂਦਾ, ਬ੍ਰੇਨ ਵਾਸ਼ ਹੋ ਜਾਂਦਾ ਬੰਦਾ, ਬਹੁਤ ਬੰਦੇ ਇੱਥੇ ਬ੍ਰੇਨ ਵਾਸ਼ ਕਰਦੇ, ਮਿਲਦਾ ਮੁਲਦਾ ਕੱਖ ਨਹੀਂ, ਐਵੇਂ ਅੱਖਾਂ 'ਚੋਂ ਪਾਣੀ ਆਈ ਜਾਂਦਾ, ਰੋਈ ਜਾਂਦਾ, ਬਰਾਕ ਬੱਲੇ ਬੱਲੇ ਬੜਾ, ਇੱਦਾਂ ਨਹੀਂ, ਹਿਪਨੋਟਾਈਜ਼ ਨਾ ਹੋਇਓ ਭਾਈ ਮੇਰੀ, ਉਹ ਭੈਣੋ ਮੇਰੇ ਉਹ ਵੀਰੋ, ਹਿਪਨੋਟਾਈਜ਼ ਨਾ ਹੋਇਓ, ਪੜ੍ਹੇ ਲਿਖੇ ਉਹ ਦਿਮਾਗ ਨੂੰ ਚਲਾਓ ਮਾੜਾ ਜਿਹਾ, ਵਰਤੋ ਇਹਨੂੰ, ਬੁੱਧੂ ਬਣਾ ਦਿੱਤਾ ਲੋਕਾਂ ਨੇ, ਕਮਲੇ ਜੇ ਕਰਕੇ ਛੱਡ, ਕਮਲੇ ਜੇ ਕਰਕੇ ਛੱਡ, ਬੁੱਧੂ ਬਣਾ ਦਿੱਤਾ। ਇੱਦਾਂ ਦੀਆਂ ਗੱਲਾਂ ਕਰ ਕਰ ਕਈ ਚੱਲੋ, ਜੋ ਮੂੰਹ 'ਚ ਆਉਂਦਾ ਬੋਲੀ ਚੱਲੋ। ਮੈਂ ਤਾਂ ਕਹਿੰਦਾ ਹੁੰਦਾ ਜਿਹੜੇ ਸਾਡੇ ਬ੍ਰਹਮ ਗਿਆਨੀ ਜੇ ਕੈਨੇਡਾ ਹੋਣੇ ਸਾਰੇ ਜੇਲ੍ਹ 'ਚ, ਉਹਦੇ ਪਾਗਲਖਾਨੇ 'ਚ ਹੋਣੇ, ਇੱਥੇ ਕਹਿਣਗੇ ਇਹਨਾਂ ਦਿਮਾਗ ਠੀਕ ਨਹੀਂ, ਇੱਥੇ ਉਹ ਪਾਗਲਾਂ 'ਚ ਗਿਣੇ ਜਾਣਗੇ, ਕਹਿਣਗੇ ਦਿਮਾਗੀ ਡਾਕਟਰ ਨੂੰ ਵਿਖਾਓ, ਅਤੇ ਸਾਡੇ ਜਿੰਨਾ ਬੌਲ ਮਾਰੇ ਓਡਾ ਵੱਡਾ ਬ੍ਰਹਮ ਗਿਆਨੀ, ਓਨਾ ਹੀ ਉਹਨੂੰ ਉੱਥੇ ਜ਼ਿਆਦਾ ਟੇਕਦੇ, ਜਿੰਨਾ ਕਮਲ ਘੋਟੀ ਜਾਏ, ਜਿੰਨੀਆਂ ਕਮਲੀਆਂ ਗੱਲਾਂ ਕਰੇ ਓਨਾ ਬ੍ਰਹਮ ਗਿਆਨੀ, ਜਿੰਨੇ ਝੂਠ ਬੋਲੇ ਗੱਪ ਛੱਡੇ, ਐਂ ਹੋ ਗਿਆ ਐਂ ਹੋ ਗਿਆ। ਹੁਣ ਜੇ ਬ੍ਰਹਮ ਗਿਆਨੀ ਨੂੰ ਸਾਡੇ ਵਾਲੀ ਗੱਡੀ 'ਚ ਬਿਠਾ ਕੇ ਲਿਆਓ ਕੈਨੇਡਾ 'ਚ, ਲਿਆ ਜਿੱਥੇ ਆ ਨਹੀਂ ਆਉਂਦੇ ਦੱਬੇ ਹੁੰਦੇ, ਉਹ ਕੀ ਕਹਿੰਦੇ ਜਿੱਥੇ ਇਹਨਾਂ ਦਾ ਦੱਬਦੇ ਆ, ਇਹਨਾਂ ਦੀਆਂ ਮੜੀਆਂ ਕਹਿ ਲਓ ਚੱਲੋ ਵੀ, ਉਹ ਜਿਹੜਾ ਉਹ ਜਿਹੜੀ ਜਗ੍ਹਾ ਹੈ, ਇਹੋ ਜਿਹੀਆਂ ਗੱਲਾਂ 'ਤੇ ਮੇਰਾ ਦਿਮਾਗ ਜ਼ਿਆਦਾ ਚੱਲਦਾ, ਇਹ ਵੇਖੋ ਇੰਟਰਸਟ ਜਿਹਾ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਨਾਲ, ਇਹੋ ਜਿਹੀਆਂ ਗੱਲਾਂ ਜ਼ਿਆਦਾ ਤੇਜ਼ ਚੱਲਦੀਆਂ, ਪਰ ਚਲੋ ਆਓ ਠੀਕ ਠੀਕ ਹੀ ਰੱਖਣੀਆਂ ਨੇ। ਪੱਗ ਦਾ ਬਹੁਤ ਡਰ ਲੱਗਦਾ ਵੀ ਕਿੱਥੇ ਲਾਹ ਦੇਣ ਖਤਰਾ ਹੀ ਬਣਿਆ ਰਹਿੰਦਾ, ਕੱਸ ਕੇ ਬੰਨ ਕੇ ਆਉਂਦਾ ਮੈਂ ਪੱਗ ਦਾ, ਕੀ ਪਤਾ ਲੱਗਦਾ ਕਿੰਨੇ ਹੁੱਜ ਮਾਰ ਦੇਣੀ, ਡਰ ਲੱਗਦਾ। ਚਲੋ ਹੁਣ ਸੁਣੋ, ਉਹ ਜਿਹੜੀਆਂ ਇਹਨਾਂ ਵਾਲੀਆਂ ਮੜੀਆਂ ਹੈ, ਤੇ ਹੁਣ ਐਂ ਲੰਘਦੇ ਹੋਵੇ ਗੱਡੀ, ਬਾਬਾ ਜੀ ਮੇਰੇ ਵਰਗੇ ਵਿੱਚ ਬੈਠੇ ਹੋਣ ਤੇ ਸਾਰੀ 5-4 ਬੰਦੇ ਮੇਰੇ ਨਾਲ, ਕਹਿ ਹੀ ਦੇਣਾ ਮੂੰਹ ਹਿਲਾ ਦੇਣਾ, ਆਹ ਵੇਖੋ ਸਾਰੇ ਇਕੱਠੇ ਹੋਏ ਬੈਠੇ ਅੱਜ, ਐਂ ਕਹਿ ਦਿਓ, ਐਂ ਲੰਘਦੇ ਲੰਘਦੇ, ਆਹ ਵੇਖੋ ਗੁੱਠ ਜੀ 'ਚ ਇਕੱਠੇ ਹੋਏ ਬੈਠੇ, ਉਹ ਅਗਲੇ ਹੁਣ ਉਹਨਾਂ ਨੂੰ ਦਿਸਦੇ ਨਹੀਂ ਜਿਹੜੇ ਗੱਡੀ ਚਲਾ ਰਹੇ, ਬਾਬਾ ਜੀ ਨੂੰ ਦੇਖਦੇ ਸਾਰੇ ਇਕੱਠੇ ਹੋਏ ਬੈਠੇ। ਹੁਣ ਇਹਦੀ ਕਿਹੜਾ ਗਰੰਟੀ ਲਵੇ, ਕਿੰਨੇ ਵੇਖਿਆ ਸਾਡੇ ਹਿਪਨੋਟਾਈਜ਼ ਹੋਈ ਰਹੋ ਮੇਰੀਆਂ ਭੈਣਾਂ ਵੀ, ਧੰਨ ਗੁਰੂ ਧੰਨ ਗੁਰੂ ਧੰਨ ਬਾਬਾ ਜੀ ਧੰਨ ਬਾਬਾ ਜੀ, ਕਰੀ ਚੱਲ ਬਸ ਐਂ ਬੁੱਧੂ ਬਣ ਜਾਂਦਾ, ਸੱਚੀ ਮੈਂ ਜੇ ਕੱਲੀ ਕੱਲੀ ਗੱਲ ਦੱਸਾਂ ਨਾ ਇੱਥੇ ਵੀ ਕਿੱਦਾਂ ਇਹ ਬੰਦੇ ਨੂੰ ਬੁੱਧੂ ਬਣਾਉਂਦੇ ਆ ਤੇ ਹੈਰਾਨ ਹੋ ਜਾਓ ਤੁਸੀਂ ਸੁਣ ਸੁਣ ਕੇ ਵੀ ਇੱਦਾਂ ਵੀ ਕਮਲਾ ਕਰ ਲੈਂਦੇ ਬੰਦੇ ਸਹੀ ਗੱਲ ਨਹੀਂ ਦੱਸਣੀ ਦਿਮਾਗੀ ਪਿੰਗਲਾ ਦਿਮਾਗੀ ਪਿੰਗਲਾ ਵਿਕਾਸ ਨਹੀਂ ਡੈਡ ਕਰ ਡੈਡ ਕਰ ਦਸਤਾਰ ਤੇ ਜ਼ੋਰ ਹੈ ਵਿਚਾਰ ਤੇ ਜ਼ੋਰ ਨਹੀਂ ਦਮਾਲਿਆਂ ਤੇ ਜ਼ੋਰ ਹੈ ਪਰ ਇਹਦੇ ਵਿੱਚ ਖੋਪੜੀ ਦੇ ਆ ਦਿਮਾਗ ਹੈ ਇਹਨੂੰ ਚਲਾਓ ਇਹ ਨਹੀਂ ਦੱਸਦਾ ਇਹਨੂੰ ਵਰਤੋ ਮਾੜਾ ਜਿਹਾ ਇਹ ਨਹੀਂ ਦੱਸਦਾ ਤਾਂ ਕਰਕੇ ਭਾਈ ਕੋਸ਼ਿਸ਼ ਕਰੋ ਮਾੜਾ ਜਿਹਾ ਖੋਲੋ ਇਹਨੂੰ ਇਹਨੂੰ ਚਲਾਈਏ ਸੋਚਣ ਲੱਗੋ ਵੀ ਐਂ ਕਿਵੇਂ ਹੋ ਸਕਦਾ ਕੁਐਸਚਨ ਤੇ ਕਰੋ ਵੀ ਐਂ ਕਿਵੇਂ ਹੋ ਸਕਦਾ ਭਾਈ ਤਿਲਕੇ ਨੇ ਕੁਐਸਚਨ ਕੀਤਾ ਕਹਿੰਦੇ ਜਾਓ ਉਹਨੂੰ ਜਾ ਕੇ ਕਹੋ 10 ਸਾਲ ਲਈ ਸਵਰਗ ਮਿਲੇਗਾ ਤੈਨੂੰ ਇੱਕ ਹੀ ਆ ਜਾਣਾ ਉਹਦੇ ਚੇਲੇ ਫੇਰ ਚਲੇ ਗਏ ਮੂੰਹ ਹਲਾਤਾ ਬਸ ਉਹਨੇ 10 ਸਾਲ ਨੂੰ ਭਾਵੇਂ 10,000 ਸਾਲ ਕਹਿ ਦਿਓ ਉਹਨੇ ਜਾ ਕੇ ਕਹਿੰਦਾ 10 ਸਾਲ ਲਈ ਸਵਰਗ ਮਿਲੇਗਾ ਕਹਿੰਦਾ ਭਾਜੋ ਇੱਥੋਂ ਮੇਰੇ ਕੋਲ ਮੁੜ ਕੇ ਨਾ ਆਇਓ ਮੈਂ ਨਹੀਂ ਬੁੱਧੂ ਬਣਨ ਵਾਲਾ ਮੈਂ ਕਮਲਾ ਨਹੀਂ ਦਿਮਾਗ ਕੰਮ ਕਰਦਾ ਹੈ ਮੈਂ ਕੁਐਸਚਨ ਕਰਦਾ ਤੁਹਾਡੇ ਤੇ ਵੀ ਤੁਸੀਂ ਐਵੇਂ ਹੀ ਮਾਰੀ ਜਾਂਦੇ ਆ ਕਿਹੜੇ ਸਵਰਗ ਦੀਆਂ ਗੱਲਾਂ ਕਰਦੇ ਹੋਰਾਂ ਨੂੰ ਬੁੱਧੂ ਬਣਾ ਲਓਗੇ ਮੈਂ ਬੁੱਧੂ ਬਣਨ ਵਾਲਿਆਂ ਚੋਂ ਨਹੀਂ ਜਾਓ ਦੌੜੋ ਮੈਨੂੰ ਸਮਝ ਹੈ ਮੈਨੂੰ ਅਕਲ ਹੈ ਏਦਾਂ ਜਦੋਂ ਜਵਾਬ ਦੇ ਕੇ ਭੇਜਿਆ ਉਹ ਜਾ ਕੇ ਫਿਰ ਕਹਿੰਦੇ ਜੀ ਉਹ ਨਹੀਂ ਮੰਨਦਾ ਉਹਨੇ ਕਿਹਾ ਐਂ ਕਰੋ ਇਹਦੇ ਘਰ ਨੂੰ ਅੱਗ ਲਾ ਦਿਓ ਰਾਤ ਨੂੰ ਜਾ ਕੇ ਅੱਗ ਲਾਉਣ ਵਾਲੇ ਬੰਦੇ ਗਏ ਨੇੜੇ ਜਾ ਕੇ ਵੀ ਹਿੰਮਤ ਮੰਨ ਲਓ ਮਨ ਉਹਨਾਂ ਨੂੰ ਤੇ ਪਤਾ ਹੈ ਨਾ ਵੀ ਸੱਚ ਹੈ ਯਾਰ ਬੰਦੇ ਦੇ ਬੰਦੇ ਗਏ ਤੇ ਅੱਗ ਲਾਉਣਾ ਹੈ ਪਰ ਮਨ ਨਹੀਂ ਮੰਨਿਆ ਛੱਡ ਪਰੇ ਸਾਡੇ ਵਾਲਾ ਬਾਬਾ ਤੇ ਕਮਲਾ ਬਾਬੇ ਦੇ ਮਗਰ ਲੱਗ ਕੇ ਐਵੇਂ ਨਾ ਕਿਤੇ ਅਸੀਂ ਐਵੇਂ ਸਿੱਖ ਦਾ ਘਰ ਸਾੜ ਦਈਏ ਘਰ ਮੁੜ ਆਏ ਆ ਕੇ ਕਹਿੰਦੇ ਬਾਬਾ ਸਾਥੋਂ ਨਹੀਂ ਲੱਗਦੀ ਅੱਗ ਐਵੇਂ ਕਿਸੇ ਦਾ ਘਰ ਅਸੀਂ ਫੂਕ ਨਹੀਂ ਸਕਦੇ ਕਈ ਦਿਨ ਸੋਚਦਾ ਰਿਹਾ ਉਹ ਬੰਦਾ ਫਿਰ ਕਹਿੰਦਾ ਅੱਕ ਕੇ ਕਹਿੰਦਾ ਯਾਰ ਕੁਛ ਤੇ ਹੈ ਬੰਦਾ ਇੰਨਾ ਸਟਰੋਂਗ ਹੈ ਇੰਨਾ ਕਾਇਮ ਹੈ ਇੰਨੀ ਦਲੇਰੀ ਹੈ ਡਰਦਾ ਹੀ ਨਾ ਨਰਕਾਂ ਦਾ ਡਰ ਹੈ ਇਹਨੂੰ ਨਾ ਸਵਰਗਾਂ ਦਾ ਲਾਲਚ ਹੈ ਕਿਸੇ ਚੀਜ਼ ਦਾ ਲਾਲਚ ਨਹੀਂ ਕਰਦਾ ਕੁਛ ਤੇ ਹੈ ਫਿਰ ਉਹ ਕਹਿੰਦੇ ਆਪ ਆਇਆ ਸੀ ਤੇ ਦਰਵਾਜ਼ਾ ਖੜਕਾਉਂਦਾ ਭਾਈ ਤਿਲਕਿਆ ਬੂਆ ਖੋਲ ਦੇ ਮੈਂ ਆ ਜੋਗੀ ਮਹੇਸ਼ਾ ਇਹ ਕਹਿੰਦਾ ਮੈਂ ਨਹੀਂ ਦਰਸ਼ਨ ਕਰਨੇ ਬਾਬਾ ਭੱਜਾ ਇੱਥੋਂ ਜਿਵੇਂ ਆਇਆ ਉਵੇਂ ਮੁੜ ਜਾ ਮੈਂ ਨਹੀਂ ਤੇਰੇ ਦਰਸ਼ਨ ਕਰਨੇ ਮੈਂ ਬੂਆ ਨਹੀਂ ਖੋਲ ਕਹਿੰਦਾ ਮੈਂ ਕਿਹੜਾ ਤੈਨੂੰ ਕਿਹਾ ਵੀ ਮੈਂ ਤੇਰੇ ਦਰਸ਼ਨ ਮੈਂ ਤੈਨੂੰ ਦਰਸ਼ਨ ਦੇਣ ਆਇਆ ਮੈਂ ਕਿਹੜਾ ਕਿਹਾ ਵੀ ਤੂੰ ਮੇਰੇ ਦਰਸ਼ਨ ਕਰ ਲੈ ਮੈਂ ਤੇ ਤੈਨੂੰ ਇਹ ਬੇਨਤੀ ਕਰਦਾ ਬੂਆ ਖੋਲ ਮੈਨੂੰ ਆਪਣੇ ਦਰਸ਼ਨ ਦੇ ਦੇ ਮੇਰਾ ਦਿਮਾਗ ਟਿਕਾਣਿਆ ਮੈਨੂੰ ਦਰਸ਼ਨ ਦੇ ਮੈਂ ਦਰਸ਼ਨ ਦੇਣ ਨਹੀਂ ਆਇਆ ਮੈਂ ਦਰਸ਼ਨ ਕਰਨ ਬੂਆ ਬੂਆ ਉਹ ਕੀ ਇੱਕ ਸਟਰੋਂਗ ਹੈ ਭਾਈ ਤਿਲਕਾ ਸੋਚ ਬੜੀ ਪੱਕੀ ਹੈ ਪੈਸ਼ਨ ਹੈ ਅੰਦਰ ਦਲੇਰੀ ਹੈ ਖੜਦ ਖੜ ਗਿਆ ਬਸ ਖੜੇ ਆ ਬਸ ਜੋ ਮਰਜ਼ੀ ਅੱਕ ਕੇ ਭਾਈ ਤਿਲਕੇ ਨੇ ਦਰਵਾਜ਼ਾ ਖੋਲਿਆ ਜੋਗੀ ਦੇ ਲੰਮਾ ਹੀ ਪਈ ਜਾ ਮੱਥੇ ਤੇ ਮੈਂ ਆਹ ਤੇਰੇ ਚ ਕਿੱਥੋਂ ਆ ਗਿਆ ਤੂੰ ਡਰਦਾ ਹੀ ਕਿੰਨੇ ਬੰਦੇ ਭੇਜੇ ਕਿੰਨਾ ਕੁਝ ਕਿਹਾ ਕਿੱਥੋਂ ਸਿੱਖਿਆ ਕਹਿੰਦਾ ਗੁਰੂ ਅਰਜਨ ਦੇਵ ਜੀ ਤੇਰਾ ਗੁਰੂ ਰਹਿੰਦਾ ਕਿੱਥੇ ਹੈ ਕਹਿੰਦੇ ਵੈਸੇ ਤੇ ਗਿਆਨ ਹੈ ਸਮਝ ਹੈ ਉਹ ਤੇ ਸਾਡੀ ਸੁਰਤ ਵਿੱਚ ਹੈ ਪਰ ਇਸ ਵੇਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਰਹਿੰਦੀ ਕਹਿੰਦੇ ਮੈਨੂੰ ਲੈ ਕੇ ਚੱਲ ਲੈ ਚੱਲੇਗਾ ਕਹਿੰਦੇ ਇੱਥੇ ਹੀ ਚੱਲੋ ਲੈ ਕੇ ਜਾ ਰਹੇ ਹੈ ਤੇ ਰਸਤੇ ਦੇ ਵਿੱਚ ਪੁੱਛਦਾ ਤੇਰੇ ਗੁਰੂ ਦੀ ਉਮਰ ਕਿੰਨੀ ਹੈ ਕਹਿੰਦੇ 35-36 ਸਾਲ ਆਪ 110 ਸਾਲ ਦਾ ਜਦੋਂ ਕਿਹਾ 35-36 ਸਾਲ ਕਹਿੰਦਾ ਕੱਲ੍ਹ ਦਾ ਜਵਾਕ ਹੈ ਮੈਂ ਉਹਨੂੰ ਮੱਥਾ ਟੇਕੂ ਜਾ ਕੇ ਉਹਦੇ ਅੱਗੇ ਝੁਕਾਂਗਾ ਮੈਂ ਹੰਕਾਰ ਫੇਰਾ ਉਹ ਕਿੱਲਾ ਹੰਕਾਰ ਦਾ ਗੱਡਿਆ ਹੁੰਦਾ ਨਾ ਬੰਦਾ ਝੁਕਦਾ ਨਹੀਂ ਸੱਚ ਸਮਝਣ ਵਾਸਤੇ ਬੰਦੇ ਨੂੰ ਨਿਰਪੱਖ ਹੋਣਾ ਚਾਹੀਦਾ ਪੱਖੀ ਬੰਦੇ ਨਹੀਂ ਸੱਚ ਸਮਝ ਸਕਦੇ ਜਿਹੜੇ ਬੰਦੇ ਨਿਰਪੱਖ ਹੈ ਉਹ ਸੱਚ ਸਮਝ ਫਲੈਕਸੀਬਲ ਹੋਵੋ ਮਾਇੰਡ ਥੋੜ੍ਹਾ ਜਿਹਾ ਖੋਲੋ ਨਿਊਟਰਲ ਹੋ ਕੇ ਸੋਚੋ ਨਿਊਟਰਲ ਹੋ ਕੇ ਸੋਚੋ ਧੜੇ ਨਾਲ ਜੁੜਿਆ ਬੰਦਾ ਕੀ ਸੱਚ ਲੱਗੂ ਵੇਖੋ ਮੈਂ ਆ ਮਸ਼ੀਨਰੀ ਮੈਨੂੰ ਬਾਕੀਆਂ ਦੇ ਗੁਣ ਕਿੱਦਾਂ ਦੇ ਸਕਦੇ ਮੈਂ ਆਂ ਟਕਸਾਲੀ, ਮੈਨੂੰ ਬਾਕੀਆਂ ਦੇ ਗੁਣ ਕਿੱਦਾਂ ਦਿਸਣਗੇ? ਮੈਂ ਆਂ ਅਖੰਡ ਕੀਰਤਨੀਆਂ, ਮੈਨੂੰ ਬਾਕੀਆਂ ਦੇ ਗੁਣ ਕਿੱਦਾਂ ਦਿਸਣਗੇ? ਮੈਂ ਆਂ ਨਾਨਕ ਸਰੀਆ, ਮੈਨੂੰ ਬਾਕੀਆਂ ਦੇ ਗੁਣ ਕਿੱਦਾਂ ਦਿਸਣਗੇ? ਮੈਂ ਆ ਨਿਹੰਗ ਸਿੰਘ ਜਥੇਬੰਦੀ, ਮੈਂ ਆਪਣਾ ਹੀ ਲਿਟਰੇਚਰ ਪੜ੍ਹਦਾ, ਆਪਣੇ ਪ੍ਰਚਾਰਕਾਂ ਨੂੰ ਸੁਣਦਾ, ਮੈਨੂੰ ਬਾਕੀਆਂ ਦਾ ਤਾਂ ਪਤਾ ਹੀ ਨਹੀਂ ਲੱਗਣਾ ਵੀ ਹੈ ਕੀ। ਜਦੋਂ ਤੁਸੀਂ ਧੜੇ ਤੋਂ ਉੱਚੇ ਉੱਠੋਗੇ ਫਿਰ ਸੱਚ ਲੱਭਦਾ। ਸੱਚ ਧੜੇ ਨਾਲ ਜੁੜਿਆ ਬੰਦਾ ਸੱਚ ਕਦੇ ਨਹੀਂ, ਉਹਦੇ ਤੇ ਪੱਟੀ ਬੰਨਦੀ ਅੱਖਾਂ ਤੇ। ਆਹੀ ਲਿਟਰੇਚਰ ਹੈ, ਆਹ ਕਿਤਾਬਾਂ, ਆਹ ਬਾਬਾ ਜੀ ਹੈ, ਇਹ ਤੋਂ ਬਾਅਦ ਹੈ ਹੀ ਕੁਛ ਨਹੀਂ। ਤੇ ਬੰਦੇ ਕਹਿੰਦੇ ਬਸ ਜਿਹੜਾ ਸਾਡੇ ਬਾਬਾ ਜੀ ਨੇ ਕਿਹਾ ਉਹ ਸੱਚ ਹੈ, ਬਾਕੀ ਜੋ ਦੁਨੀਆ ਕਹਿੰਦੀ ਸਭ ਝੂਠ ਹੈ। ਜੋ ਸਾਨੂੰ ਦੱਸਿਆ, ਜੋ ਸਾਨੂੰ ਪੜ੍ਹਾਇਆ ਉਹ ਸਹੀ ਹੈ, ਬਾਕੀ ਸਾਰਾ ਕੁਝ ਗਲਤ ਹੈ। ਇਹ ਹਿਪਨੋਟਾਈਜ਼ ਹੈ, ਮਾਈਂਡ ਖੜ ਗਿਆ, ਬਸ ਇੱਕ ਜਗ੍ਹਾ ਖੜ ਗਿਆ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਖੜਨਾ ਨਹੀਂ, ਕਹਿੰਦੇ ਸਾਹਿਬ ਮੇਰਾ ਨੀਤ ਸਦਾ ਸਦਾ, ਕਹਿੰਦੇ ਸਦਾ ਹੀ ਨਵਾਂ, ਉਹ ਤੇ ਸਦਾ ਹੀ ਸਿਖਾ ਰਿਹਾ। ਤੂੰ ਸਿੱਖ ਬਣਨ ਨੂੰ ਤਿਆਰ ਹੋ, ਸਾਰੀ ਕੁਦਰਤ ਬ੍ਰਹਿਮੰਡ ਸਿਖਾਓ। ਬੰਦਾ ਆਕੜ ਕੇ ਬਹਿ ਗਿਆ, ਕਹਿੰਦਾ ਮੈਂ ਨਹੀਂ ਜਾਣਾ 35 ਸਾਲ ਦਾ, ਉਹ 35-36 ਸਾਲ ਦਾ, ਮੈਂ ਐਡੀ ਵੱਡੀ ਉਮਰ, ਮੇਰੀ ਸਾਰੀ ਜ਼ਿੰਦਗੀ ਲੰਘ ਗਈ, ਅਸੀਂ ਕਮਲਈ ਹਾਂ। ਬੰਦੇ ਕਰਦੇ ਨਹੀਂ, ਸਾਡੀਆਂ ਦਾੜੀਆਂ ਧੁੱਪ 'ਚ ਚਿੱਟੀਆਂ ਨਹੀਂ ਹੋਈਆਂ, ਅਸੀਂ ਸਾਰੀ ਜ਼ਿੰਦਗੀ ਐ ਸੁਣਦੇ ਰਹੇ ਹਾਂ, ਇਹ ਹੁਣ ਹੋਰ ਹੀ ਗੱਲਾਂ ਕਰਦੇ। ਅਸੀਂ ਤੇ ਐਂ ਸੁਣਿਆ, ਅਸੀਂ ਕਮਲੇ ਹੀ ਆ ਜਿਹੜੇ ਇੰਨੇ ਸਾਲਾਂ ਤੋਂ ਕਰਦੇ ਆਉਂਦੇ। ਕਿਸੇ ਬੰਦੇ ਨਾਲ ਗੱਲ ਕਰੋ ਵੀ ਬਾਣੀ ਦੇ ਮੁਤਾਬਕ ਜੋਤ ਕੀ ਹੈ, ਬਾਹਰ ਲਾਉਣ ਦੀ ਲੋੜ ਨਹੀਂ ਹੁਣ। ਕਦੇ ਦੇਸੀ ਘਿਓ ਦੀ ਜੋਤ ਜਗਦੀ ਸੀ ਕਿਉਂਕਿ ਲਾਈਟਾਂ ਨਹੀਂ ਸਨ ਹੁੰਦੀਆਂ। ਅੰਦਰ ਜੋਤ ਜਗਾਓ ਗੁਰਸਾਖੀ ਜੋਤ ਪ੍ਰਗਟ ਹੋਏ, ਦੀਵਾ ਬਾਲੋ ਦੀਵਾ ਬਲੇ ਅੰਧੇਰਾ। ਆ ਇੱਕ ਲਾਈਨ ਗਾ ਲਈ ਸੁਣ ਲਓ,
ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ,
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 ਬੇਦ ਪਾਠ ਮਤ ਪਾਏ,
ਬੇਦ ਪਾਠ ਮਤ ਪਾਏ,
ਬਲੇ
ਅੰਧੇਰਾ
ਪ੍ਰਮਾਣ ਦੇ ਦਿਓ ਵੀ ਜੋਤ ਕੀ ਹੁੰਦੀ ਹੈ, ਬਾਣੀ ਚ ਜੋਤ ਕਿਹਨੂੰ ਕਿਹਾ, ਦੀਵਾ ਕੀ ਹੈ, ਅੰਦਰ ਬਾਲਣਾ। ਤੇ ਸਿੱਖ ਰਹਿਤ ਮਰਿਆਦਾ ਚ ਲਿਖਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿੱਖ ਰਹਿਤ ਮਰਿਆਦਾ ਚ ਲਿਖਿਆ, ਕਿਹੜੀ ਮਰਿਆਦਾ ਚ ਲਿਖਿਆ?
ਸ਼੍ਰੀ ਅਕਾਲ,
ਬੋਲੋ, ਸ਼੍ਰੀ
ਅਕਾਲ ਤਖਤ ਸਾਹਿਬ,
ਉਹਦੇ ਚ ਲਿਖਿਆ ਵੀ ਕੁੰਭ ਰੱਖਣਾ, ਜੋਤ ਲਾਉਣੀ, ਨਾਰੀਅਲ ਰੱਖਣਾ ਖੰਡ ਪਾਠ ਵੇਲੇ ਗਲਤ ਹੈ, ਨਹੀਂ ਰੱਖੀ। ਕਿਹੜੀ ਮਰਿਆਦਾ ਚ ਲਿਖਿਆ ਜੀ?
ਸ੍ਰੀ ਅਕਾਲ ਤਖਤ,
ਫਿਰ ਮੈਂ ਦੁਬਾਰਾ, ਢੱਡਰੀਆਂ ਵਾਲੇ ਦੀ ਮਰਿਆਦਾ ਨਹੀਂ, ਵੀ ਕੁੰਭ ਦੇ ਵਿਰੁੱਧ ਕਹੇ ਤਾਂ ਨਾਰੀਅਲ, ਇਹ ਸ੍ਰੀ ਅਕਾਲ ਤਖਤ ਦੀ ਮਰਿਆਦਾ ਚ ਲਿਖਿਆ। ਅਕਾਲ ਤਖ਼ਤ ਦੀ ਮਰਿਆਦਾ ਦਾ ਪ੍ਰਚਾਰ ਕਰਨਾ ਗਲਤ ਹੈ ਕਿ ਠੀਕ ਹੈ ਬੋਲੋ। ਕਿਸੇ ਬਾਬੇ ਦੀ ਮਰਿਆਦਾ ਦਾ ਪ੍ਰਚਾਰ ਕਰਾਂਗੇ ਅਕਾਲ ਤਖ਼ਤ ਦੀ ਮਰਿਆਦਾ ਦਾ ਬੋਲੋ, ਠੀਕ ਹੈ? ਅਕਾਲ ਤਖ਼ਤ ਮਹਾਨ ਇਹਦੇ ਕਹਿੰਦੇ ਸਿੱਖ ਪੰਥ ਦੀ ਇਹੀ ਕਹਿੰਦੇ ਆ। ਮਰਿਆਦਾ ਇੱਥੇ 8-10 ਹੈ ਜੀ, 8-10 ਮਰਿਆਦਾ ਚੱਲਦੀ ਹੈ। ਕਿਹੜੀ ਮਰਿਆਦਾ ਦਾ ਪ੍ਰਚਾਰ ਕਰੀਏ? ਸ੍ਰੀ
ਅਕਾਲ ਤਖ਼ਤ ਸਾਹਿਬ।
ਬਸ ਉਹਦੇ 'ਚ ਲਿਖਿਆ ਵੀ ਕੁੰਭ ਨਾਰੀਅਲ ਜੋ ਇਹ ਨਹੀਂ ਲਾਉਂਦੀ ਲਿਖਿਆ। ਜੇ ਮੈਂ ਗੁਰਬਾਣੀ ਦੇ ਇੱਕ ਤੇ ਗੁਰਬਾਣੀ ਦੇ ਮੁਤਾਬਕ ਦੱਸਾਂ ਤੇ ਦੂਜਾ ਰਹਿਤ ਮਰਿਆਦਾ ਦੇ ਮੁਤਾਬਕ ਦੱਸਾਂ, ਤੇ ਜਿਹੜਾ ਬੰਦਾ ਲਾਉਂਦਾ ਹੈ, ਜਿਹੜੀਆਂ ਮੇਰੀਆਂ ਭੈਣਾਂ ਲਾਉਂਦੀਆਂ ਲਾਉਂਦੇ ਨੇ ਕਈ ਘਰਾਂ 'ਚ ਲਾਉਂਦੇ ਆ, ਫਿਰ ਉਹ ਕੀ ਕਹਿਣਗੇ? ਲੈ ਨਵਾਂ ਹੀ ਗਿਆਨ ਸੁਣ ਲਿਆ, ਇੰਨੇ ਸਾਲਾਂ ਦੇ ਐਵੇਂ ਹੀ ਕਰੀ ਜਾਂਦੇ ਹਾਂ ਅਸੀਂ, ਅਸੀਂ ਬੁੱਢੇ ਹੋ ਗਏ, 70 ਸਾਲ ਹੋ ਗਏ ਸਾਨੂੰ ਲਾਉਂਦੇ ਆ। ਭਾਈ ਜਦੋਂ ਤੁਸੀਂ ਲਾਉਣੀ ਸ਼ੁਰੂ ਕੀਤੀ ਸੀ ਉਦੋਂ ਲਾਈਟਾਂ ਨਹੀਂ ਸੀ ਆਈਆਂ, ਉਦੋਂ ਲੋਡ ਸੀ, ਉਦੋਂ ਚਾਨਣ ਨਹੀਂ ਸੀ ਹੁੰਦਾ। ਚੱਲਦਿਆਂ 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 ਜ਼ਮਾਨਾ ਬਦਲ ਗਿਆ। ਜੇ ਰੋਜ਼ ਇੰਨਾ ਇੰਨਾ ਘਿਓ ਵੀ ਲਾਏਗਾ ਤੇ ਮਹੀਨੇ ਦਾ 4-5 ਕਿਲੋ ਲੱਗ ਜਾਏਗਾ, ਤੇ 4-5 ਕਿਲੋ ਘਿਓ ਇੰਡੀਆ ਜਾਈ ਇੰਨੇ ਕੁ ਪੈਸਿਆਂ ਦਾ ਖਰੀਦ ਕੇ ਕਿਸੇ ਗਰਭਵਤੀ ਬੀਬੀ ਨੂੰ, ਬੱਚਾ ਪ੍ਰੈਗਨੈਂਟ ਹੋਈ ਜਿਹੜੀ, ਉਹਨੂੰ ਜਿਹਦੇ ਬੱਚਾ ਹੋਣਾ ਡਿਲੀਵਰੀ ਹੋਣੀ ਹੈ ਉਹਨੂੰ ਖਵਾਇਓ। ਸਭ ਮੈਂ ਜੋਤ, ਬੱਚੇ ਵਾਲੀ ਬੀਬੀ 'ਚ ਰੱਬ ਦੀ ਜੋਤ ਹੈ ਕਿ ਨਹੀਂ ਹੈ ਭੈਣੋ ਬੋਲੋ? ਹੈ। ਉਹ ਬੱਚੇ ਵਾਲੀ ਬੀਬੀ ਜਦੋਂ ਘਿਓ ਖਾਏਗੀ ਤੇ ਰੱਬ ਦੀ ਜੋਤ ਵਿੱਚ ਤੇਰਾ ਘਿਓ ਪੈ ਗਿਆ, ਤੇਰਾ ਘਿਓ ਰੱਬ ਦੀ ਜੋਤ ਵਿੱਚ ਸਾੜਨ ਨਾਲੋਂ ਕਿਸੇ ਗਰੀਬ ਬੀਬੀ ਨੂੰ ਦੇ ਦੇ, ਨਾਲੇ ਖਾਏਗੀ ਨਾਲੇ ਅਸੀਸਾਂ ਦੇਗੀ। ਆਖੋ ਸਤਨਾਮ। ਸਾੜਨਾ ਕਿਉਂ ਹੈ? ਖਾਣ ਵਾਲੀ ਚੀਜ਼ ਸਾੜਨੀ ਕਿਉਂ? ਪਰ ਸਾਡੇ ਬਿਪਤਾ ਹੋਰ ਛਿੜ ਜਾਣੀ, ਕਹਿਣਗੇ ਜੋਤ ਉੱਤੇ ਸ਼ਹੀਦਾਂ ਦਾ ਪਹਿਰਾ ਹੁੰਦਾ ਹੈ। ਆਖੋ ਸਤਨਾਮ। ਇੱਕ ਥੋੜ੍ਹਾ ਗਾਂ, ਇੱਕ ਹੋਰ ਗਾਂ ਚੱਲ ਪੈਣਾ ਕੰਮ, ਇੱਕ ਕੰਮ ਥੋੜ੍ਹਾ ਇੱਥੇ ਸੱਚੀ ਏਦਾਂ ਹੀ ਚੱਲ ਪੈਣਾ, ਹੋਰ ਅੱਗੇ ਚੱਲੋ ਇੱਦਾਂ ਇੱਦਾਂ ਹੀ ਅੱਗੇ 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 ਅੱਗੇ। ਸਾਡੇ ਦਿਮਾਗ 'ਚ ਭਰਿਆ ਹੀ ਇੰਨਾ ਕੁਝ ਪਿਆ, ਡਿਲੀਟ ਕਰਨਾ ਕਿਤੇ ਸੌਖਾ? ਇਹਨੂੰ ਹੌਲੀ ਹੌਲੀ ਕਰਕੇ ਜੇ ਕਿਤੇ ਤੁਸੀਂ ਡਿਲੀਟ ਕਰੋਗੇ ਤਾਂ ਹੋ ਸਕਦਾ। ਮੈਨੂੰ ਤਾਂ ਮਤਲਬ ਹੀ ਨਹੀਂ ਕੋਈ ਮੈਂ ਤੇਰੀ ਲਾਈਫ 'ਚ ਵੜ ਸਕਾਂ, ਮੇਰੀਆਂ ਗੱਲਾਂ ਤੇਰੇ 'ਤੇ ਅਸਰ ਕਰ ਜਾਣਗੀਆਂ, ਤੇਰੇ ਵਾਲਾ ਡਾਟਾ ਜਿਹੜਾ ਭਰੀ ਫਿਰਨਾ ਤੈਨੂੰ ਆਪ ਡਿਲੀਟ ਕਰਨਾ ਪਊ ਆਪ। ਇਹ ਤੈਨੂੰ ਹੀ ਪਤਾ ਵੀ ਕਿਵੇਂ ਡਿਲੀਟ ਕਰੇ, ਦੱਸ ਸਕਦਾ ਮੈਂ ਪਰ ਡਿਲੀਟ ਤੈਨੂੰ ਖੁਦ ਕਰਨਾ ਪਊ। ਗੁਰਬਾਣੀ ਨੂੰ ਆਪ ਪੜ, ਇਹਨਾਂ ਬਾਰੇ ਬਾਣੀ ਕੀ ਕਹਿੰਦੀ ਹੈ ਉਹ ਵੇਖੋ, ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਉਹਨੂੰ ਵੇਖੋ, ਤੇ ਆਪਣੇ ਆਪ ਨੂੰ ਬਦਲੋ, ਡਿਵੈਲਪ ਹੋਵੋ, ਦਿਮਾਗ ਖੋਲੋ ਮਾੜਾ ਜਿਹਾ, ਖੁੱਲੇ ਦਿਲ ਨਾਲ ਖੁੱਲੇ ਦਿਮਾਗ ਨਾਲ ਸੋਚੋ, ਆ ਦਿਮਾਗ ਖੋਲ ਕੇ ਸੋਚੋ ਜਰਾ। ਅੜੀਆਂ ਅੜੀਆਂ ਕਰਕੇ ਕੀ ਬਣੂਗਾ ਵੀ ਸੱਚ ਦੇ ਸਾਹਮਣੇ ਕਾਹਦੀ ਅੜੀ ਹੈ? ਜਿਹੜੀ ਗੱਲ ਸੱਚ ਹੈ, ਜਿਹਦੇ 'ਚ ਲੌਜਿਕ ਹੈ, ਜਿਸ ਗੱਲ ਦੀ ਸੈਂਸ ਬਣਦੀ ਹੈ ਉੱਥੇ ਕਾਹਦੀ ਅੜੀ ਹੈ? ਸੈਂਸ ਬਣਦੀ ਹੈ ਉੱਥੇ ਕਾਹਦੀ ਅੜੀ ਹੈ? ਲੌਜੀਕਲੀ ਗੱਲ ਦਲੀਲ ਸਹੀ ਫਿਰ ਸਮਝਣਾ ਚਾਹੀਦਾ, ਫਿਰ ਕਾਹਦੀ ਅੜੀ ਹੈ? ਉਹ ਕਹਿੰਦਾ 35 ਸਾਲ ਦੇ ਅੱਗੇ ਮੈਂ ਜਾ ਕੇ ਚੁੱਕਾ, ਮੈਂ ਨਹੀਂ ਮੰਨਦਾ, ਅੜ ਗਿਆ। ਉਹ ਕਹਿੰਦਾ ਨਾ ਮੰਨੀ ਇੱਕ ਵਾਰੀ ਚੱਲ ਤੇ ਸਹੀ, ਫਿਰ ਅੰਮ੍ਰਿਤਸਰ ਗਿਆ, ਉੱਥੇ ਦਾ ਮਾਹੌਲ ਵੇਖਿਆ, ਸਿੱਖਾਂ ਦੀ ਉਹ ਜਿਹੜੀ ਸੁਰਤ ਦੀ ਚੜ੍ਹਦੀ ਕਲਾ, ਦਿਮਾਗੀ ਵਿਕਾਸ ਇੰਨੀ, ਇੰਨਾ ਵਧੀਆ ਮਾਹੌਲ, ਤੇ ਗੁਰੂ ਅਰਜਨ ਸਾਹਿਬ ਜੀ ਦੇ ਵਿਚਾਰ ਸੁਣੇ, ਵਿਚਾਰ ਸੁਣੇ। ਆਇਆ ਅੜੀਆਂ ਕਰਦਾ ਸੀ ਪਰ ਸੁਣ ਕੇ ਸਮਝ ਕੇ ਐਸਾ ਰੰਗ ਚੜ੍ਹਿਆ ਨਾ ਮਨ ਤੇ, ਐਸਾ ਰੰਗ ਚੜ੍ਹਿਆ, ਮਹਾਰਾਜ ਕੋਲ ਆ ਗਿਆ, ਕਹਿੰਦਾ ਮਹਾਰਾਜ ਮੈਂ ਮਾਫ਼ੀ ਮੰਗਦਾ ਹੈ, ਮੇਰੇ 'ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਕੀ? ਕਹਿੰਦੇ ਭਗਵੇਂ 'ਤੇ ਪਾਈ ਫਿਰਦਾ, ਮੇਰਾ ਮਨ ਵੀ ਰੰਗ ਦਿਆ।
ਜੈਸਾ ਸਤਿਗੁਰ ਸੁਣੀਦਾ ਤੈ ਸੋਹੀ ਮੈਂ ਜੈਸਾ ਸਤਿਗੁਰ ਸੁਣੀਦਾ ਤੈ ਸੋਹੀ ਮੈਂ
ਪੜੋ
ਜੈਸਾ ਸਤਿਗੁਰ ਸੁਣੀਦਾ ਤੈ ਸੋਹੀ ਮੈਂ ਜੈਸਾ ਸਤਿਗੁਰ
सुनीदा तै सोही बैठी
बिछड़िया मेले प्रभु बिछड़िया मेले प्रभु
बिछड़िया मेले प्रभु बिछड़िया मेले प्रभु
अंतर गहरा बसीठ तै सोही मैंने
जैसा सतगुरु सुनी
ज्ञान जिदा की समझ चाहती सी वह मिल गई कहना महाराज नकली जोगी नू असली जोगी बना दो कहते कपड़े रंगी फिरदा मन क्यों नहीं रंगया जोगी कपड़े लंगा रंगा ले मन क्यों नहीं रंगया कहना हो किवें कहते बस इदा समझ जिंदगी बदले बारी भेख बनाई फिरदा पर मन नहीं रंगया बारों रंगया गया मन नहीं रंगया ता करके मन नू रंगण की लोड़ है मन मंदर तन देस कलंदर घट ही तीर्थ नामा एक शब्द मेरे प्राण बस्त है बहुड़ जन्म ना सो सतगुरु साढ़े सारे ते मेर करन भी समझ आ जाए अकल अखां खोल के जिंदगी जीनी आप गुरबाणी पढ़ो सहज पाठ करो डरो ना जी डरिए ना भी पाप लग जाना है नेड़े गए ते पाप लग इन्ना डर डरे हुए अज एक भैन गल करती सी कहिंदे भी पोथियां मैं घर च रख लवां सहज पाठ करन वास्ते कहिंदे मैं सुनिया भी रोज़ प्रकाश करनी पैंदी है पोथी जे रोज़ प्रकाश ना करिए फिर पाप लगदा इदां दीआं गल्लां घरां विच सहज पाठ करन दी पोथियां रखो जदों टाइम लगे सहज पाठ जे पांच सत दिन तू नहीं पाठ खोल सकिया बहुत बिजी रहा है तो कोई प्रॉब्लम नहीं दस दिन नहीं पाठ कर सकिया पंद्रह दिन नहीं होया महीना इंडिया गया पोथियां आके फिर शुरू करो लिख के रखो भी मेरा पाठ इतने पचल साल बाद भोग पाओ ता भी कोई प्रॉब्लम भावें दो साल बाद भोग पाओ प्यार पंज कंग रोज पढ़ लो पंज क बहुत पंज क दस आराम नाल हौली हौली सहज पाठ करो गलत होएगा पाप लगेगा जिन्ने अज सही करते हैं कदे ना कदे पहला ये भी गलत करते ही जिन्ना अज सही करते कदे तो गलत ही करते नेड़े तेड़े कोई संथिया करावे तो संथिया करा जे कोई पाठ संथिया करा जे इदा नहीं तो एक ऐप डाउनलोड कर लो एक तू ही एक ऐप है इंटरनेट ए फोन दे विच उहदा नाम है एक तू ही ते जदों पाठ चलता पिछे पाठ चलता है नाल नाल वो इदा हर पंक्ति दे उत्ते उहनूं हाईलाइट करदे हरेक अक्खर दे उत्ते उधरों पाठ करी चलना है उधरों तुहाडी वो ऐप एक 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 सहज पाठ इदा कर लै अगले साल तक करना सिख लेंगा एक सहज पाठ इदा वेख वेख के उहनां तों सुण लै अगला अगले आ जाएगा साल बाद यानी कि किन्ना कुछ साडे समझ विच आ सकता है जे असी समझना चाहिए डरिए ना डरो ना साडे सतगुरु जी ने सानू सच्चा ज्ञान दिता है फर्क ते रहना ही रहना है हुण इत्थों दे जिहड़े बच्चे है विरलियां नू छड्ड के उचारण विच इन्हां दा फर्क रह ही जांदा है रारे नू राड़ा बोलदे कई बच्चे बोलते हैं हुण जिन्ना मर्जी तुसीं गुरपुर है कृपा धारी के गुरपुर है कृपा इदां बोलते रारे नूं राड़ा कहिंदे पर इह ते प्रॉब्लम रहिणी है पर जिहड़ा उहदा मीनिंग है वह असल साडी सुरत विच कहना की चाहुंदे आ गुरु जो बाणी च लिखिया वह साडी समझ विच आवे वह ज्ञान सानूं मिले इन्हां अखरां दे विच जिहड़ा ज्ञान छुपिया होया वह सानू समझ आवे मीनिंग की है अर्थ वो समझ जाए ता करके कोशिश करो कि आप सहज पाठ करो आप बाणी पढ़ो कल का दवान बाकी रहिंदा है संगत नू बेनती है बई वेले नाल आउण दी खेचल करनी कल शुक्रवार भी है अगले दिन वीकेंड फोन करके थोड़ा जिहा सौखा होना है कईआं ने अज सवेरे कम्मां ते जाणा होएगा ਸੋ ਵੇਲੇ ਨਾਲ ਜਗ੍ਹਾ ਮੱਲ ਕੇ ਕੋਸ਼ਿਸ਼ ਕੀਤੀ ਸੀ ਕਿ ਪੰਡਾਲ ਬਾਹਰ ਲੱਗ ਸਕੇ, ਪਰ ਪ੍ਰਬੰਧਕ ਵੀਰਾਂ ਨੇ ਦੱਸਿਆ ਵੀ ਮਜਬੂਰੀ ਹੈ, ਐਡੀ ਛੇਤੀ ਪਰਮਿਸ਼ਨ ਨਹੀਂ ਮਿਲ ਸਕਦੀ, ਤਿੰਨ ਚਾਰ ਦਿਨ ਪਹਿਲਾਂ ਅਪਲਾਈ ਕਰਨਾ ਪੈਂਦਾ, ਤਾਂ ਕਰਕੇ ਆਪਾਂ ਜਿੱਦਾਂ ਵੀ ਹੋ ਸਕਿਆ 6 ਵਜੇ 6:30 ਵਜੇ ਤੱਕ ਪੰਡਾਲ ਇੱਥੇ ਬਹਿ, ਬਾਕੀ ਸਾਰੀ ਸੰਗਤ ਨੂੰ ਫਿਰ ਬਾਹਰ ਬੈਠਣਾ ਪੈਂਦਾ। ਸੋ ਜਿੱਦਾਂ ਦਾ ਵੀ ਹੈ ਆਪਾਂ ਕੋਸ਼ਿਸ਼ ਕਰੀਏ, ਇੱਦਾਂ ਜੇ ਟਕਾ ਬਣਾ ਕੇ ਸੁਣਿਆ ਕਰੀਏ ਫਿਰ ਜ਼ਿਆਦਾ ਆਨੰਦ ਆਉਂਦਾ। ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀਆਂ ਭਰੀਆਂ। ਕੱਲ੍ਹ ਦੀਆਂ ਬਾਕੀ ਦੀਆਂ ਬੇਨਤੀਆਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਰਲ ਮਿਲ ਕੇ ਲਾਹਾ ਲਓ, ਸਾਰਾ ਸਾਰਾ ਦੀਵਾਨ ਸੁਣੋ, ਜਿਵੇਂ ਕੱਲ੍ਹ ਸੁਣਿਆ ਅੱਜ ਸੁਣਿਆ ਇੱਦਾਂ ਹੀ ਕੱਲ੍ਹ ਨੂੰ ਸੁਣੋ। ਜੇ ਕੋਈ ਗਲਤੀ ਤੁਹਾਨੂੰ ਲੱਗਦੀ ਹੈ ਮੇਰੇ ਜ਼ਰੂਰ ਧਿਆਨ ਵਿੱਚ ਲਿਆ ਦਿਓ, ਜ਼ਰੂਰ ਜ਼ਰੂਰ ਦੱਸ ਦਿਓ ਵੀ ਆਹ ਤੁਹਾਨੂੰ ਕੋਈ ਗਲਤੀ ਲੱਗੇ। ਜੇ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਮੈਂ ਨਹੀਂ ਮੇਰੇ ਨਾਲ ਮਿਲਿਆ ਜਾਂਦਾ, ਤਾਂ ਘੱਟ ਤੋਂ ਘੱਟ ਕਮੇਟੀ ਨੂੰ ਦੱਸ ਦਿਓ, ਮੇਰੇ ਤੱਕ ਲਿਖ ਕੇ ਦੇ ਦਿਓ, ਮੈਨੂੰ ਪਤਾ ਲੱਗੇ ਵੀ ਇੱਥੇ ਗੱਲ ਗਲਤ ਹੈ। ਸੋ ਕੋਸ਼ਿਸ਼ ਕਰੋ ਆਹ ਬ੍ਰੇਨ ਦਾ ਦਿਮਾਗ ਦਾ ਵਿਕਾਸ ਕਰੀਏ, ਖੁੱਲ੍ਹੇ ਮਾੜਾ ਜਿਹਾ ਆਪ ਸੋਚਣ ਲੱਗੋ, ਤਕੜੇ ਹੋਵੋ, ਡਰੋ ਨਾ, ਘਬਰਾਓ ਨਾ। ਧਰਮ ਦੇ ਨਾਂ 'ਤੇ ਡਰਾਇਆ ਬਹੁਤ ਗਿਆ ਸਾਡੇ ਬੰਦਿਆਂ ਵੱਲੋਂ ਵੀ ਤੂੰ ਤਾਂ ਪਾਪੀ ਹੈ, ਤੂੰ ਤਾਂ ਮਾੜਾ ਬੰਦਾ, ਤੂੰ ਤਾਂ ਗਲਤ ਬੰਦਾ, ਇੱਦਾਂ ਕਹਿ ਕਹਿ ਕੇ ਬਹੁਤ ਡਰਾਇਆ। ਤੈਨੂੰ ਕੀ ਪਤਾ ਹਰ ਗੱਲ ਵਿੱਚ ਸਾਡੇ ਵਰਗੇ, ਤੈਨੂੰ ਕੀ ਪਤਾ ਤੂੰ ਤਾਂ ਕਮਲਾ। ਪ੍ਰੈਕਟੀਕਲਟੀ ਕਿੱਦਾਂ ਦੀ ਹੈ ਇਹ ਵੇਖਣੀ ਪੈਣੀ, ਵਿਹਾਰਕ ਪੱਖ ਸਾਡਾ ਕਿੱਦਾਂ, ਅਸਲੀ ਧਰਮ ਜਿਹੜਾ ਹੈ ਸਾਡੇ ਵਿਹਾਰ 'ਚੋਂ ਝਲਕਦਾ ਪਿਆ, ਸਾਡੀ ਪ੍ਰੈਕਟੀਕਲਟੀ 'ਚੋਂ ਸਾਡਾ ਧਰਮ ਝਲਕਣਾ ਚਾਹੀਦਾ। ਦਸਤਾਰਾਂ ਕਿਰਪਾਨਾਂ ਇਹ ਤਾਂ ਅਸੀਂ ਪਾਉਂਦੇ ਹੀ ਹਾਂ, ਪੰਜ ਇਹ ਠੀਕ ਹੈ ਅਸੀਂ ਪਾਈਏ, ਪਰ ਵਿਹਾਰ ਜਿੰਨਾ ਚਿਰ ਵਧੀਆ ਨਹੀਂ ਬਣਦਾ ਉਹਨਾਂ ਚਿਰ ਗੱਲ। ਬਾਕੀ ਦੀਆਂ ਬੇਨਤੀਆਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੋ, ਹੁਕਮਨਾਮੇ ਸੁਣ ਕੇ ਫਿਰ ਆਪੋ ਆਪਣੇ ਘਰੋ ਘਰੀ ਚਾਲਾ ਪਾਉਣਾ ਹੈ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
But now